ओंकार सतनाम कर्ता पुरख निरपहो अकाल मूरत अजुनी सैभं गुरुप्रसाद जप आदि सच जोगादि सच है भी सच नानक खुशी भी सच लिख कतह ना छूटी खिन खिन भूलनहार बख्शनहार बख्शले नानक पार उतार काले मैंडे कपड़े काला मैंडा वेश गुण ही परया मैं फिरा लोक कहन दरवेश जेता समुंद सागर नीर भरिया तेते अवगण खमारे दया करो किच मेहर उपावो डूब दे पत्थर तारे जियड़ा अग्न बराबर तपै पीतर वगै काती परणवत नानक हुकम पछाणै सुख होवै दिन राती परणवत नानक हुकम पछाणै सुख होवै दिन राती सतनाम धन वाखे गुरु साहिब जियो फेर वसाया फेरु आन सतगुर खाडूर जप तप संजम नाल तुद होर मुच गरूर फिर वसाया फेरु आन सतगुर खादूर जप तप संजम नाल तुद होर मुच गरूर ਲੱਭ ਵੇਣਾ ਹੈ ਮਾਨਸਾਂ ਜਿਉਂ ਪਾਣੀ ਬੂਰ ਵਰਿਐ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਥ ਨਾ ਲੱਭਈ ਤੂੰ ਉਹ ਠਰੂਰ ਨੌ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੈ ਸੋ ਮੰਨੈ ਚੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰੂ ਆੜ ਸਤਿਗੁਰ ਖਾਡੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਅੱਜ ਰਾਮਕਲੀ ਕੀ ਵਾਰ ਦੀ ਪੰਜਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਇਸ ਪੌੜੀ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ, ਇੱਕ ਪਾਸੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਜੋ ਰਹਿਮਤਾਂ ਲੈ ਕੇ ਆਏ ਉਹਨਾਂ ਦਾ ਜ਼ਿਕਰ ਹੈ, ਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਦਾ ਸੁਭਾਅ ਹੀ ਕੇਵਲ ਇਹ ਵੇ ਕਿ ਆਪ ਨਾ ਦੇਹੇ ਚੁਰੂ ਬਰ ਪਾਣੀ ਤੇ ਨਿੰਦੈ ਜੇ ਗੰਗਾ ਆਨੀ। ਇੱਕ ਪਾਸੇ ਨਿੰਦਕ ਨੇ, ਦੂਜੇ ਪਾਸੇ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਤੋਂ ਆਏ ਨੇ ਤੇ ਨਾਲ ਪਹਿਲੇ ਤਿੰਨ ਬਚਨ ਕਹੇ ਨੇ ਬਾਬਾ ਸੱਤਾ ਜੀ ਨੇ ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ। ਤੇ ਕੇਵਲ ਜਪ ਤਪ ਸੰਜਮ ਹੀ ਨਹੀਂ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨਾਮ ਦੇ ਖਜ਼ਾਨੇ ਲੈ ਕੇ ਆਏ, ਧੰਨ ਗੁਰੂ ਅੰਗਦ ਸਾਹਿਬ ਜੀ ਕੁਦਰਤੀ ਨੂਰ ਲੈ ਕੇ ਆਏ, ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਇੱਕ ਠੰਡਾ ਸਮੁੰਦਰ ਬਣ ਕੇ ਆ ਗਏ, ਤੇ ਦੂਜੇ ਪਾਸੇ ਜਿਹੜੇ ਨਿੰਦਕ ਨੇ ਉਹਨਾਂ ਕੋਲ ਕੀ ਖੈ ਨਿੰਦਿਆ, ਫੋਕਾ ਹੰਕਾਰ, ਅੰਦਰ ਵਿਕਾਰ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕੀਤਿਆਂ ਖਡੂਰ ਸਿੱਖਾਂ ਨੂੰ ਜਪ ਤਪ ਸੰਜਮ ਤੇ ਰੂਹਾਨੀਅਤ ਮਿਲੀ, ਤੇ ਨਿੰਦਿਆ ਕਰਨ ਵਾਲੇ ਜਿਹੜੇ ਨੇ ਇੱਕ ਦਿਨ ਚੱਕਣਾ ਚੂਰ ਹੋ ਗਏ, ਬਰਬਾਦ ਹੋ ਗਏ। ਆਓ ਇਸ ਪੌੜੀ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਸਕੀਏ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਉਣ ਦਾ, ਖਿਆਲਾਂ ਨੂੰ ਅੰਤਰਮੁਖ ਕਰੀਏ। ਜਿਤਨਾ ਸਮਾਂ ਗੁਰੂ ਕੀ ਹਜ਼ੂਰੀ ਵਿੱਚ ਬੈਠਨੇ ਆ, ਆਪਾਂ ਸਾਰੇ ਇੱਕ ਯੁੱਧ ਕਰਕੇ ਦੇਖ ਲਈਏ ਕਿ ਘੱਟੋ ਘੱਟ ਗੁਰੂ ਦੇ ਕੋਲ ਤਾਂ ਇਸ ਭੱਜ ਦੇ ਕੋਲ ਮਨ ਨੂੰ ਰੋਕ ਰੋਕ ਕੇ ਲਿਆਉਣ ਦੀ ਜੁਗਤ ਸਾਨੂੰ ਆ ਜਾਏ। ਹਜ਼ੂਰ ਕਰਨ ਕਿਰਪਾ ਗੁਰੂ ਅੰਗਦ ਸਾਹਿਬ ਆਪ ਵਿੱਚ ਵਰਤਨ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਿਰਪਾਲੂ ਦਾਤਾ ਜੀ ਆਪ ਹੀ ਕਰਾ ਲੈਣ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕੱਲ ਅਸੀਂ ਵਾਚਿਆ ਸੀ ਸਿੱਖਾਂ ਨੂੰ ਪੁੱਤਰਾਂ ਨੂੰ ਸਾਰੀ ਉਮਤ ਨੂੰ ਚੰਗੀ ਤਰ੍ਹਾਂ ਤਣਕਾ ਕੇ ਘੋਖ ਕੇ ਸੋਧ ਕੇ ਦੇਖ ਲਿਆ, ਅਖੀਰ ਤੇ ਜੇ ਹਜ਼ੂਰ ਦੀ ਨਜ਼ਰ ਵਿੱਚ ਪ੍ਰਵਾਨ ਚੜੇ ਉਹਨੇ ਬਾਬਾ ਲਹਿਣਾ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਜਿਹੜੀ ਖੋਰਿਓ ਗੰਧ ਵਹਾਈ ਹੈ ਸੀ ਜਾਂ ਉਲਟਾ ਖੇਲ ਪਿਰੰਦ ਦਾ ਪੈਰਾਂ ਉੱਪਰ ਸੀਸ ਨਵਾਇਆ। ਬਾਬਾ ਬੁੱਢਾ ਸਾਹਿਬ ਜੀ ਇਸ ਪਵਿੱਤਰ ਮਰਿਆਦਾ ਨੂੰ ਨਿਭਾਉਣ ਦੇ ਵਿੱਚ ਹਜ਼ੂਰ ਨੇ ਆਪ ਉਹਨਾਂ ਨੂੰ ਥਾਪਿਆ। ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਵਿੱਚ ਇੱਕ ਸ਼ਬਦ ਲਿਖਦਾ ਹੈ, ਹਜ਼ੂਰ ਕਹਿਣ ਲੱਗੇ ਪੁਰਖਾ ਤੁਸੀਂ ਖਾਦੂਰ ਚਲੇ ਜਾਓ, ਅਸੀਂ ਤੁਹਾਡੇ ਕੋਲ ਉੱਥੇ ਮਿਲਣ ਵਾਸਤੇ ਆਵਾਂਗੇ। ਉੱਥੇ ਉਹਨੇ ਸ਼ਬਦ ਲਿਖੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਿਆ ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਖਾਦੂਰ ਚਲੇ ਗਏ। ਤੇ ਇੱਕ ਗੱਲ ਅਸੀਂ ਯਾਦ ਰੱਖੀਏ ਕਿ ਅੱਜ ਤੋਂ 7 ਸਾਲ ਪਹਿਲਾਂ, ਅੱਜ ਤੋਂ ਦਾ ਮਤਲਬ ਇਹ ਸਮੇਂ ਨਹੀਂ ਜਦੋਂ ਗੱਦੀ ਮਿਲੀ, 1539 ਨੂੰ ਜੂਨ ਵਿੱਚ ਗੱਦੀ ਮਿਲ ਰਹੀ ਹੈ, 1532 ਨੂੰ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਸਨ। ਉਸ ਵੇਲੇ ਬਾਬਾ ਲਹਿਣਾ ਸਾਹਿਬ ਜੀ ਦੀ ਉਮਰ 28 ਸਾਲ ਦੀ ਸੀ। 7 ਸਾਲ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਿਆ ਤੇ ਜਿੱਦਣ ਆਏ ਸਨ ਉਦਣ ਇੱਕ ਚਟਾਈ ਤੇ ਇੱਕ ਲੂਣ ਦੀ ਸਿੱਲ ਲੈ ਕੇ ਆਏ ਸਨ ਤੇ ਘਰ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਦੋਂ ਦੂਜੀ ਵਾਰ ਪਹੁੰਚੇ, ਅਰਜ਼ ਕਰਾਂ ਪਹਿਲਾਂ ਘੋੜੀ ਤੇ ਚੜ੍ਹ ਕੇ ਆਏ ਕਿਉਂਕਿ ਅੱਜ ਗੁਰੂ ਅੰਗਦ ਸਾਹਿਬ ਜੀ ਦੀ ਰਾਮਕਲੀ ਕੇ ਵਾਰ ਵਿੱਚ ਸੰਪੂਰਨਤਾ ਹੈ ਪੌੜੀਆਂ ਦੀ। ਪਹਿਲੇ ਦਿਨ ਆਏ ਸਨ ਸਿਰਫ ਤਪੇ ਗੁਰੂ ਨਾਨਕ ਦੇ ਦਰਸ਼ਨ ਕਰਨ, ਘੋੜੀ ਤੇ ਚੜ੍ਹ ਕੇ ਆਏ ਤੇ ਉਸ ਦਿਨ ਇੱਕੋ ਹੀ ਬਚਨ ਕਿਹਾ ਸੀ, ਪੁਰਖਾ ਤੂੰ ਲਹਿਣਾ ਹੈ ਮੈਂ ਤੇਰਾ ਦੇਣਾ ਹੈ। ਲੋਕਾਂ ਨੂੰ ਕੀ ਪਤਾ ਕਿ ਅੱਜ ਜੋ ਘੋੜੀ ਤੇ ਚੜ੍ਹ ਕੇ ਆਇਆ ਇਹਨੇ ਕੀ ਲੈਣਾ ਤੇ ਕੀ ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਦੇਣਾ ਹੈ। ਤੇ ਇੱਕ ਗੱਲ ਹੋਰ ਹੈ, ਆਹ ਜਿਹੜੀ ਪਰਖ ਜਿਹੜੀ ਘੋਖ ਇਹ ਦਾਤਾ ਤੇਰੀ ਆਪਣੀ ਖੇਡ ਹੈ ਸਾਨੂੰ ਸਿੱਖੀ ਸਿਖਾਉਣ ਲਈ। ਅਸਲ ਵਿੱਚ ਜਿਨ੍ਹਾਂ ਨੂੰ ਗੱਦੀ ਮਿਲਣੀ ਸੀ ਉਹ ਤਾਂ ਧੁਰੋ ਹੀ ਨਵਾਜੇ ਹੋਏ ਆਏ। ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਸਾਹਿਬ ਨੂੰ ਕਿਹਾ, ਪੁਰਖਾ ਤੂੰ ਲੈਣਾ ਹੈ ਅਸਾਂ ਤੇਰਾ ਦੇਣਾ ਹੈ। ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ। ਜਦੋਂ ਦੂਜੀ ਵਾਰ ਆਏ ਨੇ ਲੂਣ ਦੀ ਸਿੱਲ ਤੇ ਚਟਾਈ ਲੈ ਕੇ ਆਏ ਤੇ ਘਰ ਰੱਖ ਕੇ ਕਰਤਾਰਪੁਰ ਝੋਨੇ ਦੇ ਖੇਤ ਉਸ ਵੇਲੇ ਲਹਿਰਾ ਰਹੇ ਸਨ, ਹਜ਼ੂਰ ਦੇ ਨਾਲ ਨਦੀਨ ਕੱਢਣ ਚਲੇ ਗਏ। ਸਿੱਧੇ ਪਾਣੀ ਵੀ ਜਾ ਗੁਰੂ ਸਾਹਿਬ ਦੇ ਚਰਨ ਪਰਸੇ। ਹੱਟੀ ਤੇ ਬੈਠਣ ਵਾਲੇ ਭਾਈ ਲਹਿਣੇ ਨੂੰ ਇਹ ਨਹੀਂ ਪਤਾ ਕਿ ਝੋਨੇ ਦਾ ਪੇਡਾ ਕਿਹੜਾ ਹੈ, ਬੂਟਾ ਕਿਹੜਾ ਹੈ ਤੇ ਨਦੀਨ ਕਿਹੜਾ ਹੈ। ਜਦੋਂ ਝੋਨੇ ਦੇ ਬੂਟੇ ਪੱਤਣ ਲੱਗੇ ਤੇ ਆਵਾਜ਼ ਦੇ ਕੇ ਕਹਿਣ ਲੱਗੇ, ਪੁਰਖਾ ਅਸਾਂ ਤੈਨੂੰ ਪੁੱਟਣ ਵਾਸਤੇ ਨਹੀਂ, ਤੈਨੂੰ ਲਾਣ ਵਾਸਤੇ ਸੱਦਿਆ ਹੈ। ਤੂੰ ਪੁੱਟ ਨਾ, ਤੂੰ ਲਾਣੇ ਨੇ। ਬਾਬਾ ਲਹਿਣਾ ਸਾਹਿਬ ਨੂੰ ਇਹ ਸ਼ਬਦ ਕਹੇ, ਪਹਿਲੇ ਦਿਨ ਪੰਡ ਚੁਕਾਈ ਤੇ ਜਦੋਂ ਮਾਤ ਸੁਲੱਖਣੀ ਨੇ ਪੁੱਛਿਆ ਕਿਸੇ ਹੋਰ ਨੂੰ, ਕਹਿਣ ਲੱਗੇ ਪਰਮੇਸ਼ਰ ਕੀ ਏ, ਲਹਿਣੇ ਤੋਂ ਬਿਨਾਂ ਇਹ ਕੋਈ ਪੰਡ ਨਹੀਂ ਚੁੱਕ ਸਕਦਾ। 7 ਸਾਲ ਲਾਣ ਦੀ ਜਾਚ ਦੱਸੀ, 7 ਸਾਲ ਪੰਡ ਚੁੱਕਣ ਦੀ ਜਾਚ ਦੱਸੀ। ਜਿਸ ਦਿਨ ਆਏ ਸਨ ਇਕੱਲਾ ਬਾਬਾ ਲਹਿਣਾ ਸੀ, ਸਿਰਫ ਸ਼ਰਧਾ ਲੈ ਕੇ ਆਏ, ਸਮਰਪਿਤ ਹੋਣ ਵਾਸਤੇ ਆਏ, ਤੇ ਅੱਜ ਜਦੋਂ ਕਰਤਾਰਪੁਰ ਰਹਿਮਤਾਂ ਲੈ ਕੇ ਗਏ ਤੇ ਰੁਖਾਨੀਅਤ ਦੇ ਭੰਡਾਰੇ ਭਰ ਕੇ ਚੱਲੇ। ਇੱਥੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਰਤਾਰਪੁਰ ਸਾਹਿਬ ਤੋਂ ਤੁਰਦਿਆਂ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਦਿੱਤੀ, ਉਸ ਨੂੰ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਦਰਜ ਕੀਤਾ ਹੈ। ਆਪਾਂ ਆਉਣਾ ਇਸੇ ਵਿਸ਼ੇ ਤੇ ਹੈ। ਕਹਿਣ ਲੱਗੇ, ਸੋ ਟਿੱਕਾ ਸੋ ਛਤਰ ਸ਼ੇਰ, ਸੋਈ ਸੱਚਾ ਤਖ਼ਤ ਟਿਕਾਈ। ਟਿੱਕੇ ਦਾ ਅਖਰੀ ਅਰਥ ਹੈ ਮਸਤਕ ਦਾ ਨੂਰ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਜਿਹੜੀ ਅੰਦਰ ਨੂੰ ਠੰਡ ਪੈਂਦੀ ਸੀ, ਨੂਰ ਝਲਕਦਾ ਹੈ। ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤਿਆਂ ਵੀ ਉਹ ਹੀ ਟਿੱਕਾ, ਉਹ ਹੀ ਨੂਰ ਹੈ, ਉਹੀ ਗੁਰੂ ਨਾਨਕ ਸਾਹਿਬ ਵਾਲਾ ਛਤਰ ਹੈ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖ਼ਤ ਵਿਰਾਈ। ਗੁਰ ਨਾਨਕ ਹੰਦੀ ਮੋਰ ਹੱਥ, ਗੁਰ ਅੰਗਦ ਦੀ ਦੋਈ ਫਿਰਾਈ। ਅੱਜ ਬਚਨ ਢੁਕਦੇ ਪਏ ਨੇ, ਦਿੱਤਾ ਛੋੜ ਕਰਤਾਰਪੁਰ, ਬੈਠ ਖਦੂਰੇ ਜੋਤ ਜਗਾਈ। ਕਰਤਾਰਪੁਰ ਛੱਡ ਦਿੱਤਾ, ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਖਡੂਰ ਸਾਹਿਬ ਆ ਗਈ। ਉੱਤੇ ਸ਼ਬਦ ਉਹਨਾਂ ਜੋਤ ਵਰਤਿਆ ਹੈ, ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਖਡੂਰ ਆ ਗਏ ਨੇ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਕਹਿੰਦੇ ਨੇ ਕਿਉਂ ਲੋਕੀ ਈਰਖਾ ਪੈ ਕਰਦੇ ਨੇ ਬਾਬੇ ਲਹਿਣੇ ਨਾਲ? ਇਹਨਾਂ ਨੂੰ ਪਤਾ ਨਹੀਂ ਕਿ ਜੰਮੇ ਪੂਰਵ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਲਹਿਣੇ ਪਾਈ ਨਾਨਕੋ ਦੇਵੀ ਅਮਰਦਾਸ ਕਰ ਆਈ। ਬਾਬੇ ਲਹਿਣਾ ਜੀ ਨੇ ਇਹ ਪਵਿੱਤਰ ਜਿਹੜੀ ਵਡਿਆਈ, ਇਹ ਗੱਦੀ ਗੁਰੂ ਨਾਨਕ ਸਾਹਿਬ ਤੋਂ ਪਾਈ ਤੇ ਅੱਗੇ ਜਿਹਦੇ ਨਾਂ ਤੇ ਖੁੰਡੀ ਕਰਨੀ ਹੈ, ਕੱਲ ਜਿਨ੍ਹਾਂ ਦਾ ਬਚਨ ਆਉਣਾ, ਇਸ ਨੇ ਬਾਬੇ ਅਮਰਦਾਸ ਦੇ ਘਰ ਵੀ ਚਲੀ ਜਾਣਾ ਹੈ। ਲਹਿਣੇ ਪਾਈ ਨਾਨਕੋ ਦੇਵੀ ਅਮਰਦਾਸ ਕਰ ਆਈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਖਡੂਰ ਆ ਗਈ। ਕਿਉਂਕਿ ਇਸ ਨਾਲ ਇੱਕ ਮੈਂ ਬੇਨਤੀ ਹੋਰ ਕਰਦੀ ਹਾਂ, 3 ਗੁਰੂ ਸਾਹਿਬਾਨ ਨੇ ਜਿਨ੍ਹਾਂ ਦੇ ਪਿਤਾ ਜੀ ਭਾਵਾਂ ਉਹ ਆਪ ਗੁਰੂ ਨਹੀਂ ਬਣੇ, ਉਹਨਾਂ ਨੇ ਆਪਣੀ ਖਿਆਤੀ ਵਿੱਚ ਇਹ ਵੀ ਨਹੀਂ ਕਦੀ ਸੋਚਿਆ ਕਿ ਸਾਡੇ ਪੁੱਤਰਾਂ ਨੇ ਪਤਾ ਨੂੰ ਕੱਲ ਨੂੰ ਕਿਹੜੇ ਤਖ਼ਤ ਦੇ ਮਾਲਕ ਬਣਨਾ ਹੈ। ਪਰ ਉਹਨਾਂ ਤਿੰਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਮੈਂ ਸੰਖੇਪ ਜੀ ਅਰਜ਼ ਤਾਂ ਕਰਨ ਲੱਗਾ ਕਿਉਂਕਿ ਬਚਨ ਆਇਆ ਫੇਰ ਵਸਾਇਆ ਫੇਰ ਉਹ ਆਉਣ, ਰਾਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤੇ ਅਰਥ ਬਣ ਜਾਏਗਾ ਫੇਰ ਦੁਬਾਰਾ। ਹਾਲਾਂਕਿ ਫੇਰ ਸ਼ਬਦ ਜਿਹੜਾ ਪਹਿਲਾਂ ਆ ਗਿਆ ਉਹ ਕਹਿ ਰਿਹਾ ਹੈ ਫੇਰ, ਪਰ ਇੱਥੇ ਜਿਹੜੀ ਔਂਕੜ ਲੱਗੀ ਰਾਰੇ ਨੂੰ ਫੇਰੂ ਆਣ, ਇਹਦਾ ਅਰਥ ਹੈ ਬਾਬੇ ਫੇਰੂ ਦਾ ਪੁੱਤਰ। ਪਹਿਲੀ ਗੱਲ, ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਚਲਾਣਾ ਕਰ ਗਏ ਨੇ, ਉਹਨਾਂ ਨੂੰ ਕੀ ਪਤਾ? ਭੱਟਾਂ ਨੇ ਤੇ ਫਿਰਨ ਸ਼ੀ ਸ਼ਬਦ ਵਰਤਿਆ ਹੈ ਕਿ ਬਾਬੇ ਫੇਰੂ ਦਾ ਸ਼ੇਰ ਪੁੱਤਰ ਗੁਰੂ ਅੰਗਦ ਸਾਹਿਬ ਅੱਜ ਖਡੂਰ ਦੀ ਧਰਤੀ ਤੇ ਬਾਬੇ ਨਾਨਕ ਦੇ ਤਖ਼ਤ ਦਾ ਵਾਰਸ ਬਣਿਆ ਹੈ। ਬਾਬਾ ਫੇਰੂ ਜੀ ਨੂੰ ਪਤਾ ਨਹੀਂ ਕਿ ਮੇਰੇ ਘਰ ਪੁੱਤਰ ਜੋ ਭਾਈ ਲਹਿਣਾ ਆਇਆ ਹੈ, ਕੱਲ ਨੇ ਇਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਬਲਨੀ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਬਾਪੂ ਦਾ ਨਾਮ ਉਹਦੇ ਚਲਾਣੇ ਤੋਂ ਬਾਅਦ ਦਰਜ ਹੋ ਗਿਆ, ਕਿਉਂਕਿ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ। ਬਾਬਾ ਫੇਰੂ ਜੀ ਦਾ ਨਾਮ ਆਇਆ। ਹੁਣ ਦੂਸਰਾ ਨਾਮ ਆਉਂਦਾ ਹੈ ਬਾਬਾ ਅਮਰਦਾਸ ਜੀ ਦੇ ਪਿਤਾ ਬਾਬਾ ਤੇਜਪਾਨ ਜੀ, ਜਿਹੜਾ ਕਾਫੀ ਸਮਾਂ ਪਹਿਲਾਂ ਚਲਾਣਾ ਕਰ ਚੁੱਕੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਭੱਲੋ ਇਹ ਦਰ ਕੇ ਭੱਲਿਆਂ ਦੀ ਕੁੱਲ ਵਿੱਚੋਂ, ਪੁਹਾਲ ਪੁਹਾਲ ਇੱਕ ਸ਼ਬਦ ਹੁੰਦਾ ਭੂਪ, ਭੂਪ ਤੋਂ ਸ਼ਬਦ ਬਣਦਾ ਪੁਹਾਲ, ਇਹਦਾ ਅਰਥ ਹੈ ਬਾਦਸ਼ਾਹ ਰਾਜਾ। ਭੱਲਿਆਂ ਦੀ ਕੁੱਲ ਵਿੱਚ ਬਾਦਸ਼ਾਹ ਬਾਬਾ ਅਮਰਦਾਸ ਤੇਜੋ ਤਨਾ ਤੇਜੋ ਦਰ ਤੇ ਬਾਬਾ ਤੇਜ ਭਾਨ ਜੀ ਤੇ ਤਨਾ ਦਾ ਅਰਥ ਤੇ ਸਰੀਰ ਇਉਂ ਕਹਿ ਲਈਏ ਤਨ ਦਾ ਅਰਥ ਹੁੰਦਾ ਪੁੱਤਰ ਤੇ ਤਨ ਤੋਂ ਸ਼ਬਦ ਬਣਦਾ ਹੈ ਤਨੁਜ ਪੁੱਤਰ ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਤਨ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਕਿਰਪਾ ਦਾ ਸਦਕਾ ਭੱਲਿਆਂ ਦੀ ਕੁੱਲ ਵਿੱਚ ਬਾਬੇ ਤੇਜ ਭਾਨ ਦਾ ਪੁੱਤਰ ਦੀਨ ਦੁਨੀ ਦਾ ਪਾਤਸ਼ਾਹ ਬਣ ਗਿਆ। ਹੁਣ ਬਾਬਾ ਤੇਜ ਭਾਨ ਨੂੰ ਕੀ ਪਤਾ ਕਿ ਮੇਰੇ ਪੁੱਤਰ ਦੀ ਪਦਵੀ ਕੱਲ ਨੂੰ ਇੰਨੀ ਉੱਚੀ ਹੋਣੀ ਹੈ, ਮੇਰੇ ਪੁੱਤਰ ਕਰਕੇ ਮੇਰਾ ਨਾਮ ਰੋਸ਼ਨ ਹੋਣਾ। ਹੁਣ ਤੀਸਰੇ ਪਿਤਾ ਦਾ ਨਾਮ ਹੈ, ਇਹ ਤਾਂ ਮੈਂ ਤਿੰਨ ਚੁਣੇ ਨੇ ਕਿਉਂਕਿ ਇਹਨਾਂ ਨੂੰ ਪਤਾ ਨੀ ਚਲੇ ਗਏ ਨੇ ਕਿ ਸਾਡੇ ਪੁੱਤਰ ਕਿੰਨੀ ਕੁ ਰਹਿਮਤਾਂ ਲੈਣਗੇ। ਸਤਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਆਉਣੀ ਹੈ ਅੱਗੇ। ਬਾਬਾ ਹਰਦਾਸ ਜੀ ਲਾਹੌਰ ਨੇ 7 ਸਾਲ ਦੀ ਉਮਰ ਵਿੱਚ ਜਿਸ ਦਿਨ ਭਾਈ ਜੇਠਾ ਨੇ, ਕੋਈ ਉੱਚੇ ਮਹੱਲ ਨਹੀਂ, ਕੋਈ ਕਾਰੋਬਾਰ ਨਹੀਂ ਵੱਡਾ, ਸਿਰਫ ਇੱਕ ਛੋਟਾ ਜਿਹਾ ਘਰ, ਯਤੀਮ ਪੁੱਤਰ ਨੂੰ ਪਾਲਣ ਵਾਲਾ ਬਾਪੂ ਹਰਦਾਸ ਜੀ ਚਲਾਣਾ ਕਰ ਗਏ ਨੇ। ਯਤੀਮ ਦੇ ਘਰ ਦੇ ਬੂਹੇ ਬੰਦ ਹੋ ਗਏ। ਇਹ ਆਉਣ ਵਾਲੇ ਦਿਨੇ ਵਿੱਚ ਅਸੀਂ ਦੇਖਾਂਗੇ, ਜਿੱਦਣ ਸ਼ਨਿਚਰਵਾਰ ਆਉਣਾ, ਬਚਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰੇ। ਬਾਪੂ ਹਰਦਾਸ ਜੀ ਰਹਿ ਗਏ ਨੇ ਲਾਹੌਰ ਦੀ ਧਰਤੀ ਤੇ, 7 ਸਾਲ ਦਾ ਪੁੱਤਰ ਸੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਹਰਦਾਸ ਜੀ ਨੂੰ ਸਵਾਮੀ ਕਹਿ ਕੇ ਬੁਲਾਇਆ ਗਿਆ ਹੈ। ਕਵ ਕਲ ਠਾਕੁਰ ਹਰਦਾਸ ਤਵੇ ਗੁਰ ਰਾਮਦਾਸ ਸਰ ਅਪਰ ਭਰੇ। ਕੱਲ ਕਵੀ ਜੀ ਕਹਿ ਰਹੇ ਨੇ ਠਾਕੁਰ ਪਾਠ ਉੱਤੇ ਠਾਕੁਰ ਨੇ ਠਾਕੁਰ ਠਾਕੁਰ ਦਰਥ ਕਰਾਂਗੇ, ਠਾਕੁਰ ਠਾਕੁਰ ਦਰਥ ਸਵਾਮੀ। ਹੇ ਬਾਪੂ ਹਰਦਾਸ ਸਵਾਮੀ ਜੀ, ਅੱਜ ਤੁਹਾਡਾ ਪੁੱਤਰ ਗੁਰੂ ਰਾਮਦਾਸ ਗੁਰੂ ਬਣਿਆ ਹੈ। ਸਰ ਅਭਰ ਭਰੇ, ਜਿਹੜੇ ਖਾਲੀ ਸਰੋਵਰ ਨੇ, ਜਿਹੜੇ ਖਾਲੀ ਅੰਦਰ ਨੇ, ਉਹਨਾਂ ਨੂੰ ਬੈਠ ਕੇ ਭਰੀ ਜਾ ਰਿਹਾ ਹੈ। ਬਾਬਾ ਹਰਦਾਸ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਆ ਗਏ ਨੇ। ਆਉਂਦਿਆਂ ਸਾਰ ਅੰਦਰ ਬੈਰਾਗ ਦੀ ਕਾਂਗ ਹੈ, ਕਿਉਂਕਿ ਅਸੀਂ ਉਸ ਸ਼ਹਿਰ ਦੇ ਇਤਿਹਾਸ ਵੱਲ ਜ਼ਰੂਰ ਥੋੜਾ ਜਿਹਾ ਚੁਕਾਂਗੇ। ਫਿਰ ਵਿਸਾਇਆ ਫੇਰੂ ਆਣ ਸਤਿਗੁਰੂ ਖਾਡੂਰ, ਖਾਡੂਰ ਸਾਹਿਬ ਆਏ ਨੇ। ਬੀਬੀ ਸਬਰਾਈ ਮਾਈ ਸਬਰਾਈ ਦੇ ਘਰ ਆ ਟਿਕਾਣਾ ਕੀਤਾ ਹੈ। ਤੇ ਇੱਕੋ ਗੱਲ ਕਹੀਏ ਮਾਈ ਕਿ ਕਿਸੇ ਨੂੰ ਸਾਡੇ ਹੋਣ ਬਾਰੇ, ਇੱਥੇ ਟਿਕਣ ਬਾਰੇ ਕੋਈ ਜਾਣਕਾਰੀ ਨਾ ਦੇਣਾ। ਇਕਾਂਤ ਵਿੱਚ ਆ ਟਿਕੇ ਨੇ, ਦਰਵਾਜ਼ਾ ਬੰਦ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪਰਪਰਾਪੁਰ ਪਿਆਨਾ ਕਰ ਗਏ ਨੇ, ਸੰਗਤ ਬੇਬਲ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦੀਦਾਰ ਲਈ ਸਿੱਖ ਸੰਗਤ ਅੰਦਰ ਤੜਪ ਹੈ। ਅਖੀਰ ਤੇ ਬਾਬਾ ਬੁੱਢਾ ਸਾਹਿਬ ਕਰਤਾਰਪੁਰ ਤੋਂ ਸੰਗਤ ਨੂੰ ਲੈ ਕੇ ਅੱਜ ਖਡੂਰ ਦੀ ਧਰਤੀ ਤੇ ਆਉਂਦੇ ਪਏ, ਕਿਉਂਕਿ ਇਸ ਮਹਾਂਪੁਰਸ਼ ਨੂੰ ਇਹ ਅਸੀਸ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਰੂਪ ਵਿੱਚ, ਕਿਸੇ ਥਾਂ ਤੇ, ਕਿਸੇ ਵੇਸ਼ ਵਿੱਚ ਹੋਵੇਗਾ, ਤੇਰੀ ਅੱਖ ਸਭ ਤੋਂ ਪਹਿਲਾਂ ਪਹਿਚਾਣ ਲਏਗੀ। ਬਾਬਾ ਬੁੱਢਾ ਸਾਹਿਬ ਅੱਗੇ ਤੁਰੇ ਨੇ, ਪਿੱਛੇ ਸਿੱਖ ਸੰਗਤ ਆਈਏ। ਖਡੂਰ ਸਿੱਧੇ ਬਾਬਾ ਬੁੱਢਾ ਜੀ ਮਾਤਾ ਸਬਰਾਈ ਬੀਬੀ ਸਬਰਾਈ ਦੇ ਘਰ ਆਏ ਤੇ ਆਵਾਜ਼ ਦੇ ਕੇ ਕਿਹਾ, ਮਾਈ ਕਿ ਤੇਰੇ ਘਰ ਵਿੱਚ ਗੁਰੂ ਜੋਤ ਬਿਰਾਜਮਾਨ ਹੈ, ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੂਸਰੇ ਸਵਰੂਪ ਗੁਰੂ ਅੰਗਦ ਸਾਹਿਬ ਬਿਰਾਜਮਾਨ ਨੇ। ਸਬਰਾਈ ਨੇ ਸੰਕੋਚ ਕੀਤਾ ਦੱਸਣ ਤੋਂ। ਜਦੋਂ ਇਹ ਪੁੱਛਿਆ, ਬਾਬਾ ਭਾਈ ਬਿਰਧ ਤੁਹਾਨੂੰ ਕਿਵੇਂ ਪਤਾ ਕਿ ਮੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ? ਤੇ ਮੁਸਕਰਾ ਕੇ ਕਿਹਾ, ਮਾਈ ਤੇਰੇ ਮਸਤਕ ਦੇ ਖੇੜਾ, ਤੇਰੇ ਮਸਤਕ ਦਾ ਨੂਰ ਦੱਸਦਾ ਹੈ ਕਿ ਤੇਰੇ ਘਰ ਅੰਦਰ ਗੁਰੂ ਟਿਕਿਆ ਹੋਇਆ ਹੈ। ਉਸ ਵੇਲੇ ਬੀਬੀ ਸਬਰਾਈ ਨੇ ਕਹਿ ਦਿੱਤਾ ਕਿ ਮੈਂ ਹੁਕਮ ਪਰ ਪਾਲਣ ਵਾਸਤੇ ਬੈਠੀ ਖਾਂ, ਮੈਨੂੰ ਹੁਕਮ ਨੇ ਕਿਸੇ ਨੂੰ ਦੱਸਣਾ। ਤੇ ਬਾਬਾ ਜੀ ਨੇ ਰਬਾਬੀ ਬੁਲਾਏ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਓ, ਕੀਰਤਨ ਕਰੋ, ਦੇਖੋ ਗੁਰੂ ਅੰਗਦ ਸਾਹਿਬ ਪ੍ਰਗਟ ਹੋਣਗੇ। ਉਸ ਦਰਵਾਜੇ ਦੇ ਸਾਹਮਣੇ ਬੈਠ ਕੇ ਰਬਾਬੀਆਂ ਨੇ ਉੱਚੀ ਆਵਾਜ਼ ਵਿੱਚ ਜਦੋਂ ਭਿੱਜ ਕੇ ਕੀਰਤਨ ਸ਼ੁਰੂ ਕੀਤਾ, ਤੇ ਅੱਜ ਦਰਵਾਜ਼ਾ ਖੁੱਲਿਆ, ਕਿਵਾੜ ਖੁੱਲਿਆ, ਤੇ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਉਸ ਕਮਰੇ ਤੋਂ ਦਰਵਾਜ਼ੇ ਨੂੰ ਟੱਪ ਕੇ ਬਾਹਰ ਆਏ। ਜਦੋਂ ਬਾਹਰ ਆਏ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਤੇ ਨਾਲ ਇਹ ਬਚਨ ਕਹਿ ਸਨ, ਹੇ ਸੱਚੇ ਪਾਤਸ਼ਾਹ ਇਸ ਸੰਗਤ ਨੂੰ ਜੀ ਦਾਨ ਦਿਓ, ਗੁਰੂ ਤੋਂ ਬਿਨਾਂ ਸੰਗਤ ਵਿਆਕੁਲ ਹੈ, ਤੇ ਸੱਚ ਜਾਣਿਓ ਜਿਸ ਸਿੱਖ ਦਾ ਗੁਰੂ ਨਾਲ ਅੰਦਰੋਂ ਪਿਆਰ ਹੈ ਉਹਦਾ ਦੀਦਾਰ ਕਰਨ ਤੋਂ ਬਿਨਾਂ ਅੰਦਰ ਇਸ ਤਰ੍ਹਾਂ ਹੁੰਦਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ। ਜਿਵੇਂ ਪਾਣੀ ਤੋਂ ਬਿਨਾਂ ਜੀਵ ਤਰਬਦਾ ਹੈ, ਸਿੱਖ ਗੁਰੂ ਤੋਂ ਬਿਨਾਂ ਬੇਬਲ ਹੋ ਉੱਠਦਾ। ਸੱਚੇ ਪਾਤਸ਼ਾਹ ਇਸ ਸਿੱਖ ਸੰਗਤ ਨੂੰ ਕਰੋ ਕਿਰਪਾ, ਰਹਿਮਤ ਦਿਓ। ਤੇ ਜਦੋਂ ਇਹ ਵੀ ਸਮਝ ਹੈ ਕਿ ਗੁਰੂ ਨਾਨਕ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ, ਪਿਆਰਿਓ ਦੇਖੋ ਪਿਆਰੇ ਦੀ ਯਾਦ। ਅਸੀਂ ਕਈ ਵਾਰੀ ਇਸ ਗੱਲ ਨੂੰ ਕਠੋਰਤਾ ਵਿੱਚ ਨਾ ਲੈ ਜਾਈਏ, ਆਪਣੇ ਅੰਦਰ ਨੂੰ ਇਸ ਦਿਲ ਤੇ ਹੱਥ ਰੱਖ ਕੇ ਦੇਖੀਏ ਕਿ ਜਿਸ ਦਾਤੇ ਦੇ ਦਰ ਤੇ 7 ਸਾਲ ਸੇਵਾ ਕੀਤੀ, ਅੱਜ ਉਹੀ ਸੰਗਤ ਜਿਹੜਾ ਮਰੀ ਚੂਹੀ ਬਾਹਰ ਸੱਟਣ ਵਾਲਾ ਸੀ, ਜਿਹੜਾ ਕੱਪੜੇ ਧੋਣ ਵਾਲਾ ਸੀ, ਜਿਹੜੇ ਬਾਬਾ ਜੀ ਕੰਧ ਬਣਾਉਣ ਵਾਲੇ ਸਨ, ਜਿਹੜਾ ਅੱਧੀ ਰਾਤ ਨੂੰ ਤਾਰੇ ਵੇਖ ਕੇ ਦੱਸਦਾ ਸੀ ਰਾਤ ਕਿੰਨੀ ਕੁ ਨਿਕਲੀ ਹੈ, ਜਿਹੜਾ ਸੋਟੇ ਵੀ ਖਾ ਰਿਹਾ ਸੀ, ਅੱਜ ਜਦੋਂ ਉਹ ਸਿੱਖ ਸੰਗਤ ਕਰਤਾਰਪੁਰ ਵਾਲੀ ਖਡੂਰ ਸਾਹਿਬ ਆਈ, ਹੁਣ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਵਿੱਤਰ ਸਰੀਰ ਨਹੀਂ ਵਿੱਚ ਦਿਸਿਆ। ਬੇਨਤੀ ਮੇਰੀ ਸਮਝਿਓ, ਜੋਤ ਉਹੀ ਹੈ, ਪਰ ਪਿਆਰਿਓ ਜਿਸ ਸਰੀਰ ਵਿੱਚ ਉਹ ਜੋਤ ਜਗਦੀ ਰਹੀ, ਉਹ ਸਰੀਰ ਕਿਤਨਾ ਕੁ ਪੂਜਨ ਸੋਗ ਸੀ। ਉਸ ਭਾਂਡੇ ਨੂੰ, ਉਸ ਪਵਿੱਤਰ ਦੇਹੀ ਨੂੰ ਕਦੀ ਵੀ ਸਿੱਖ ਨਹੀਂ ਭੁੱਲ ਸਕਦਾ। ਜਦੋਂ ਤੱਕਿਆ ਬਾਬਾ ਬੁੱਢਾ ਸਾਹਿਬ ਨੂੰ, ਤੇ ਇੱਕੋ ਰਸਨਾ ਤੋਂ ਬਚਨ ਨਿਕਲਿਆ ਕਿ ਜਿਸ ਪਿਆਰੇ ਸਿਓ ਨਹੀਂ ਤਿਸ ਆਗੈ ਮਰ ਚਲੀ ਗਏ, ਤ੍ਰਿਕ ਜੀਵਨ ਸੰਸਾਰ ਪਾਕੈ ਪਾਛੈ ਜੀਵਨ। ਬਾਬਾ ਬੁੱਢਾ ਸਾਹਿਬ ਅੱਗੇ ਹੋਏ, ਚਰਨ ਪਕੜ ਕੇ ਸੱਚੇ ਪਾਤਸ਼ਾਹ ਇਸ ਸੇਵਾ ਸੇਵਾਦਾਰ ਲਈ ਹੁਕਮ ਕੀ ਹੈ, ਤੇ ਦੂਸਰਾ ਬਚਨ ਕੀਤੋ ਨੇ ਕਿ ਦੀਖਿਆ ਆਖ ਬੁਝਾਇਆ ਸਿਮਤੀ ਸੱਚ ਸਮੇਓ। ਇਹ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਨੇ। ਦੀਖਿਆ ਆਖ ਬੁਝਾਇਆ ਸਿਮਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸ਼ੀਆ ਜਿਨ ਗੁਰੂ ਨਾਨਕ ਦੇ। ਧੰਨ ਗੁਰੂ ਅੰਗਦ ਸਾਹਿਬ ਬਾਹਰ ਆਏ, ਕੀਰਤਨ ਸ਼ੁਰੂ ਹੋਇਆ, ਅੱਜ ਖਡੂਰ ਸਾਹਿਬ ਦੀ ਧਰਤੀ ਵਸ ਗਈ। ਫਿਰ ਵਸਾਇਆ ਪੇਰੂ ਆਣ ਸਤਿਗੁਰ ਖਡੂਰ, ਕਰਤਾਰਪੁਰ ਵਾਲੀਆਂ ਰੌਣਕਾਂ ਖਡੂਰ ਸਾਹਿਬ ਦੀ ਧਰਤੀ ਤੇ ਆ ਗਈਆਂ, ਤੇ ਹਜ਼ੂਰ ਕਿਰਪਾਲੂ ਖਡੂਰ ਸਾਹਿਬ ਲੈ ਕੇ ਕੀ ਆਏ, ਜਿਹੜੀ ਅਸੀਂ ਵਿਚਾਰ ਕਰਨ ਤੁਰੇ ਹਾਂ, ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ। ਤਿੰਨ ਚੀਜ਼ਾਂ ਕਦੀ ਭੁੱਲੀਏ ਨਾ, ਜਪ ਦਾ ਅਰਥ ਜਪਣਾ, ਤਪ ਦਾ ਅਖਰੀ ਅਰਥ ਜਪਣ ਵਾਲੀ ਕਰੜੀ ਘਾਲ ਕਰਨੀ, ਤੇ ਸੰਜਮ ਦਾ ਅਖਰੀ ਅਰਥ ਆਪਣੇ ਇੰਦਰੀਆਂ ਉੱਤੇ ਕਾਬੂ ਪਾ ਲੈਣਾ। ਪਰ ਚੇਤੇ ਰੱਖਿਓ, ਪਹਿਲਾਂ ਸ਼ਬਦ ਸੰਜਮ ਨਹੀਂ ਵਰਤਿਆ, ਸੰਜਮ ਸ਼ਬਦ ਤੀਸਰਾ ਹੈ। ਪਹਿਲਾ ਬਚਨ ਹੈ ਜਪ, ਦੂਜਾ ਬਚਨ ਹੈ ਤਪ। ਤਪ ਗੁਰੂ ਕੀ ਸੇਵਾ ਗਾਖਰੀ ਦਿਖਮਕਾਰ ਹੈ। ਗੁਰੂ ਅੰਗਦ ਸਾਹਿਬ ਸਭ ਤੋਂ ਪਹਿਲੀ ਦਾਤ ਜਿਹੜੀ ਖਡੂਰ ਲੈ ਕੇ ਆਏ ਉਹ ਜਪ ਆਏ, ਤੇ ਬਾਬਾ ਨਾਨਕ ਸਾਹਿਬ ਜਿੱਦਣ ਪਰਮਾਤਮਾ ਦੇ ਘਰੋਂ ਮਨੁੱਖਤਾ ਦੀ ਦਾਤ ਲੈ ਕੇ ਆਏ, ਸੱਚ ਜਾਣੋ ਇਹ ਜਪ ਬਾਬਾ ਸੱਚਖੰਡ ਵਿੱਚੋਂ ਮਨੁੱਖਤਾ ਲਈ ਸਿੱਖਾਂ ਲਈ ਲੈ ਕੇ ਆਏ। ਉਹ ਜਪ, ਜਪਣ ਦਾ ਸੰਬੰਧ ਸਾਡੀ ਰਸਨਾ ਨਾਲ ਹੈ। ਖਡੂਰ ਵਸਿਆ ਹੈ, ਪਹਿਲਾਂ ਉੱਥੇ ਜਪ ਹੈ, ਖਡੂਰ ਸਾਹਿਬ ਤਾਂ ਵਸਦਾ ਉੱਥੇ ਜਪ ਆ ਗਿਆ। ਤੇ ਚੇਤੇ ਰੱਖਿਓ, ਸਿੱਖ ਦਾ ਅੰਦਰ ਤਾਂ ਵਸ ਜਾ ਜਦੋਂ ਇਹਦੀ ਰਸਨਾ ਉੱਤੇ ਜਪ ਆ ਗਿਆ। ਜਪ ਤੋਂ ਬਿਨਾਂ ਨਹੀਂ ਵਸਿਆ ਜਾ ਸਕਦਾ। ਹਜ਼ੂਰ ਕਿਰਪਾਲੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵੱਲ ਆਪਾਂ ਤੁਰਨਾ ਹੈ। ਸਭ ਤੋਂ ਪਹਿਲੀ ਗੱਲ ਜਪ, ਤਪ ਤੇ ਸੰਜਮ, ਇਹਨਾਂ ਤਿੰਨਾਂ ਨਾਲ ਹੀ ਇਸ ਪੌੜੀ ਦੀ ਵਿਆਖਿਆ ਸੁਖੈਨ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਨੇ ਜਪ ਨੂੰ ਪ੍ਰਵਾਨ ਕੀਤਾ ਹੈ। ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਹੈ। ਜਪਣ ਲਈ ਸ਼ਬਦ ਅਸੀਂ ਸਿਮਰਨ ਵੀ ਵਰਤਨੇ ਆ, ਚੇਤਾ ਵੀ ਵਰਤਨੇ ਆ, ਅੰਦਰ ਉਹਨੂੰ ਯਾਦ ਕਰਨਾ ਵੀ ਵਰਤਨੇ ਖਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ ਵੀ ਸਿੱਖਾਂ ਤੂੰ ਜਪ ਕਰ, ਤੇ ਜਪ ਦਾ ਜਨਮ ਉਦੋਂ ਹੁੰਦਾ ਜਦੋਂ ਉਹਦੇ ਮਿਲਣ ਦੀ ਅੰਦਰ ਪਿਆਸ ਪੈਦਾ ਹੋ ਜਾਏ, ਉਹਨੂੰ ਮਿਲਣ ਦਾ ਇੱਕ ਚਾਹ ਪੈਦਾ ਹੋਵੇ, ਤੇ ਜਿਹੜੀ ਚੀਜ਼ ਦੀ ਲੋੜ ਭਾਸ਼ੇ ਉਹੀ ਚੀਜ਼ ਤਾਂ ਵਾਰ ਵਾਰ ਸਾਡੇ ਅੰਦਰ ਉਹਦਾ ਚਿੰਤਨ ਚੱਲਣ ਲੱਗ ਪੈਂਦਾ ਹੈ। ਪਾਣੀ ਦੀ ਪਿਆਸ ਲੱਗੀ ਹੈ, ਤੇ ਚੇਤੇ ਰੱਖਿਓ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਖਿੰਡ ਖਿੰਡ ਪਾਣੀ ਚੇਤੇ ਆਵੇਗਾ। ਭੁੱਖ ਲੱਗੀ ਏ ਤੇ ਵਾਰ ਵਾਰ ਭੋਜਨ ਦਾ ਚਿੰਤਨ ਚੱਲੇਗਾ। ਸਰੀਰ ਨੂੰ ਭੁੱਖ ਲੱਗੇ, ਭੋਜਨ ਦਾ ਚਿੰਤਨ ਚੱਲਦਾ ਹੈ। ਅੰਦਰ ਰੱਬ ਨੂੰ ਮਿਲਣ ਦੀ ਭੁੱਖ ਲੱਗੇ ਤੇ ਭਜਨ ਦਾ ਚਿੰਤਨ ਚੱਲਦਾ ਹੈ। प्यास लगे ते पानी दा चेता हुंदा है ते रब ते गुरु नूं मिलन दी तांग पैदा होवे ते अंदर जप जांदा है वार वार उहदा जप। हुण जपण दा संबंध रसना नाल है। गुरु ग्रंथ साहिब दी बाणी विचों उदाहरणां लैके आपां देखना है कि गुरु अंगद साहिब सच्चे पातशाह जप लैके आए ते ओ जप जिहदे जपण दे नाल साडे ओ रोम रोम विच साडी नाड़ नाड़ विच साडे शरीर दे अंदर पूर्ण तौर ते सिमरन पूर्ण तौर ते जप रच जांदा है। हजूर ने अमृत बाणी विच मेहर कीती है कि जे परमार्थ दा मार्ग तय करना है ते सिखा सब तो पहली तेरे लिए गल अपनी रचना नाल तू जपया कर। कल भी असीं एक वचन पढ़िया सी कि रचना नाल जपिए ते अंदर रिड़किया जांदा है। रचना नाम जपो तब मथिए इन बिद अमृत पावो। साहब कहिंदे फिर इहनूं जप देख जदों असीं रचना नाल जप शुरू करेंगा तू बंदिया ਇਹ ਜਪ ਤੇਰੇ ਤੈਨੂੰ ਨੀ ਪਤਾ ਲੱਗਣਾ ਤੈਨੂੰ ਤੇ ਸਿਰਫ 15-20 ਮਿੰਟ ਪਤਾ ਲੱਗਣਾ ਮੈਂ ਜਪਣਾ ਪਿਆਂ ਤੇ ਜਦੋਂ ਸ਼ਰਧਾ ਭਾਵਨਾ ਨਾਲ ਮਨ ਨੂੰ ਵੇੜ ਵੇੜ ਕੇ ਰੋਕ ਰੋਕ ਕੇ ਜਪੇਗਾ ਕੁਝ ਸਮੇਂ ਤੋਂ ਬਾਅਦ ਤੇਰੇ ਸਰੀਰ ਨੂੰ ਮਹਿਸੂਸ ਹੋਵੇਗਾ ਜਪ ਦਾ ਅਸਰ ਹੋ ਰਿਹਾ ਹੈ। ਪ੍ਰਸ਼ਾਦਾ ਛਕਨੇ ਆ ਛਕਦਿਆਂ ਕੋਈ ਪਤਾ ਨਹੀਂ ਕਿ ਇਸ ਬੁਰਕੀ ਦਾ ਖੂਨ ਬੰਨਾ ਹੈ ਜਾਂ ਛਕਦਿਆਂ ਕੋਈ ਪਤਾ ਨਹੀਂ ਕਿ ਇਸ ਫਰੂਟ ਦੇ ਇੱਕ ਟੁਕੜੇ ਨੇ ਮੇਰੇ ਅੰਦਰ ਮਿਰਚ ਬਣਨਾ ਹੈ। ਛਕਦਿਆਂ ਕੋਈ ਪਤਾ ਨਹੀਂ ਕਿ ਇਸ ਘਿਓ ਨੇ ਮੇਰੇ ਤਨ ਨੂੰ ਤਾਕਤ ਦੇਣੀ ਹੈ। ਪਰ ਛਕਣ ਤੋਂ ਬਾਅਦ ਰੱਬ ਨੇ ਇੱਕ ਸਰੀਰ ਦੀ ਐਸੀ ਜੁਗਤ ਬਣਾ ਦਿੱਤੀ ਹੈ ਜ਼ਬਾਨ ਕੇਵਲ ਚੱਕਦੀ ਹੈ ਗਲੇ ਤੋਂ ਥੱਲੇ ਉਤਰ ਜਾਏ ਪਰ ਰੱਬ ਮੇਰ ਕਰੇ ਗਲੇ ਤੋਂ ਥੱਲੇ ਉਤਰਨਾ ਜ਼ਰੂਰੀ ਹੈ। ਜੇ ਭੋਜਨ ਗਲੇ ਤੋਂ ਉੱਤੇ ਰਹਿ ਜਾਏ ਜੇ ਕੋ ਖਾਵੇ ਜੇ ਕੋ ਪੁੰਚੇ ਹੁਣ ਜੇ ਤੂੰ ਜ਼ਬਾਨ ਨਾਲ ਖਾ ਕੇ ਚੱਖ ਕੇ ਕੇਵਲ ਬਾਹਰ ਸਤੇ ਮੂੰਹ ਦੇ ਆਲੇ ਤੋਂ ਥੱਲੇ ਪੇਟ ਤੱਕ ਜਾਣ ਨਾ ਦੇ ਤੇ ਖੂਨ ਕੀ ਬਣਨਾ ਮਿੱਜ ਕੀ ਬਣਨੀ ਹੈ ਤਾਕਤ ਕੀ ਮਲਣੀ ਹੈ। ਪਿਆਰਿਓ ਖਾਂਦਿਆਂ ਪਤਾ ਹੈ ਫਰੂਟ ਦਾ ਭੋਜਨ ਦਾ ਪ੍ਰਸ਼ਾਦੇ ਦਾ ਗਲੇ ਤੋਂ ਥੱਲੇ ਉਤਰ ਜਾਏ ਖੂਨ ਮਿੱਜ ਬਿੰਦ ਸਭ ਕੁਝ ਪਰਮਾਤਮਾ ਆਪ ਬਣਾਉਂਦਾ ਹੈ। ਪਿਆਰਿਆ ਤੇਰੇ ਗਲੇ ਤੋਂ ਥੱਲੇ ਜਪ ਜਪ ਕੇ ਸਿਮਰਨ ਉਤਰ ਜਾਏ ਤੈਨੂੰ ਪਤਾ ਨੀ ਲੱਗਣਾ ਪਰ ਉਸ ਸਿਮਰਨ ਦਾ ਅਸਰ ਤੇਰੀ ਨਾੜ ਨਾੜ ਵਿੱਚ ਹੋਵੇਗਾ। ਤੈਨੂੰ ਸਿਰਫ ਛਕਣ ਦਾ ਪਤਾ ਹੈ ਅੰਦਰ ਤੈਨੂੰ ਕਿੱਥੇ ਰਚ ਗਿਆ ਇਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ ਇਹ ਉਹਨੇ ਜੁਗਤ ਬਣਾਉਣੀ ਹੈ ਤੇਰਾ ਕੰਮ ਹੈ ਕੇਵਲ ਜਪ। ਪਿਆਰਿਆ ਦੇਖ ਤੂੰ ਰੁੱਖ ਦੀਆਂ ਜੜ੍ਹਾਂ ਵਿੱਚ ਕੇਵਲ ਪਾਣੀ ਦੇ ਦੇ ਤੈਨੂੰ ਕੋਈ ਪਰਤ ਕੇ ਮੁਸ਼ਕਤ ਨਹੀਂ ਕਰਨੀ ਪੈਣੀ ਕਿ ਪਾਣੀ ਦੇ ਕੇ ਕਹਿ ਹੁਣ ਫੁੱਲਾਂ ਵਿੱਚ ਪਾਣੀ ਕਿਵੇਂ ਜਾਏਗਾ ਪਾਣੀ ਤੇ ਜੜ੍ਹਾਂ ਨੂੰ ਦਿੱਤਾ ਫਲ ਵਿੱਚ ਪਾਣੀ ਕਿਵੇਂ ਜਾਏਗਾ ਪਾਣੀ ਤਾਂ ਜੜ ਨੂੰ ਦਿੱਤਾ ਪੱਤੇ ਟਾਹਣੀਆਂ ਵਿੱਚ ਪਾਣੀ ਕਿਵੇਂ ਜਾਏਗਾ। ਤੇਰਾ ਫਰਜ਼ ਤੇਰਾ ਕੰਮ ਸਿਰਫ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਛੱਡਣਾ ਹੈ ਬਾਕੀ ਪਰਮਾਤਮਾ ਦਾ ਕੰਮ ਹੈ ਉਹਦੇ ਪੱਤੇ ਪੱਤੇ ਉਹਦੀ ਟਾਹਣੀ ਟਾਹਣੀ ਉਹਦੇ ਫੁੱਲ ਫੁੱਲ ਤੇ ਫਲ ਫਲ ਵਿੱਚ ਜਾ ਕੇ ਪਾਣੀ ਨੂੰ ਰਚਾ ਦੇਣਾ। ਤੇਰਾ ਕੰਮ ਸਿਰਫ ਜਪਣਾ ਹੈ ਤੂੰ ਹੀ ਕਾਗਰ ਖੋ ਕੇ ਜਪ ਜੇ ਰੁੱਖ ਦੀਆਂ ਜੜ੍ਹਾਂ ਵਿੱਚ ਗਿਆ ਹੋਇਆ ਪਾਣੀ ਪੱਤੇ ਪੱਤੇ ਵਿੱਚ ਰਹਿ ਸਕਦਾ ਹੈ ਤੇ ਤੇਰੀ ਰਸਨਾ ਤੋਂ ਜਪਿਆ ਹੋਇਆ ਤੇਰੇ ਰੋਮ ਰੋਮ ਵਿੱਚ ਰਹਿ ਜਾਏਗਾ। ਬਾਬਾ ਨਾਨਕ ਜੀ ਨੇ ਉਸ ਜਪ ਦਾ ਜ਼ਿਕਰ ਕੀਤਾ ਪਹਿਲਾ ਬਚਨ ਕਿਹਾ ਸਿੱਖ ਦੀ ਸ਼ੁਰੂਆਤ ਇੱਥੋਂ ਕੀਤੀ ਜਪ ਤੇ ਮੈਂ ਪਿਛਲੇ ਵਾਰੀ ਵੀ ਇੱਕ ਅਰਥ ਕੀਤੀ ਸੀ ਅੱਜ ਉਹ ਸ਼ਬਦ ਮੈਂ ਫਿਰ ਰਿਪੀਟ ਕਰਨ ਲੱਗਾ ਮੈਨੂੰ ਖਿਮਾ ਕਰਿਓ। ਜਿਸ ਦਿਨ ਮਨੁੱਖ ਦਾ ਜਨਮ ਹੁੰਦਾ ਇਹਦਾ ਸੰਸਾਰ ਨਾਲ ਸੰਬੰਧ ਬਣਦਾ ਸਿਰਫ ਜੀਵ ਕਰਕੇ ਜਨਮ ਲੈ ਕੇ ਜਨਮ ਤੋਂ ਪਹਿਲਾਂ ਦੀ ਗੱਲ ਨਹੀਂ ਜਨਮ ਤੋਂ ਪਹਿਲਾਂ ਕੇਵਲ ਲਿਵ ਹੈ ਜਿਸ ਲਿਵ ਕਰਕੇ ਸਾਡਾ ਅੰਦਰ ਟਿਕਿਆ ਰਹਿੰਦਾ ਹੈ। ਜਦੋਂ ਜਨਮ ਹੋਇਆ ਇਹ ਕੋਈ ਪਤਾ ਨਹੀਂ ਕਿ ਮੇਰੀ ਮਾਂ ਕਿਸ ਧਰਮ ਨਾਲ ਕਿਸ ਖਿੱਤੇ ਨਾਲ ਕਿਸ ਫਿਰਕੇ ਨਾਲ ਸੰਬੰਧਿਤ ਹੈ ਇਹ ਵੀ ਪਤਾ ਨਹੀਂ ਕਿ ਜਿਸ ਦੀ ਗੋਦ ਵਿੱਚ ਮੈਂ ਜੰਮਿਆ ਵੇ ਇਹ ਹੈ ਕੌਣ। ਸਿਰਫ ਬੰਦੇ ਦਾ ਸੰਸਾਰ ਨਾਲ ਗੁਰੂ ਗ੍ਰੰਥ ਸਾਹਿਬ ਸੰਬੰਧ ਬਣਦਾ ਤੇ ਕੇਵਲ ਜੀਵ ਕਰਕੇ ਤੇ ਪੇਟ ਕਰਕੇ ਕੋਈ ਪਤਾ ਨਹੀਂ ਇਹਨੂੰ ਬਾਕੀ ਸਮਝ ਕੋਈ ਨਹੀਂ। ਜਨਮ ਹੋਇਆ ਪੇਟ ਵਿੱਚ ਭੁੱਖ ਲੱਗੀ ਤੇ ਉਸ ਭੁੱਖ ਨੇ ਇਹਦੀ ਜੀਵ ਨੂੰ ਜੁਗਤ ਦਿੱਤੀ ਤੇ ਇਸ ਨੂੰ ਕੋਈ ਪਤਾ ਨਹੀਂ ਪਰ ਮਾਂ ਦਾ ਦੁੱਧ ਚੁੰਘਣਾ ਸ਼ੁਰੂ ਕੀਤਾ। ਸੰਸਾਰਿਕ ਯਾਤਰਾ ਇਹਦੀ ਪੇਟ ਦੀ ਭੁੱਖ ਤੋਂ ਤੇ ਜੀਵ ਤੋਂ ਸ਼ੁਰੂ ਹੁੰਦੀ ਏ ਤੇ ਪਰਮਾਰਥ ਦੀ ਯਾਤਰਾ ਵੀ ਇਹਦੀ ਜ਼ਬਾਨ ਤੋਂ ਹੀ ਸ਼ੁਰੂ ਹੋਣੀ। ਸਤਿਗੁਰੂ ਨੇ ਬਾਣੀ ਵਿੱਚ ਪਹਿਲਾ ਸੰਬੰਧ ਬਣਾਇਆ ਤੇ ਕਹਿਣ ਲੱਗੇ ਪਹਿਲਾ ਪਿਆਰ ਲੱਗਾ ਥਨ ਦੁੱਧ ਤੇ ਜਿੱਦਣ ਰੱਬ ਦੀਆਂ ਸਿਫਤਾਂ ਕਰਕੇ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਬਾਣੀ ਦਾ ਖਜ਼ਾਨਾ ਪਾਇਆ ਗੁਰ ਪ੍ਰਸਾਦ ਕਹਿ ਕੇ ਕਹਿਣ ਲੱਗੇ ਜੇ ਪ੍ਰਸਾਦ ਲੈਣੀ ਹਾਂ ਫਿਰ ਜਪ ਸ਼ੁਰੂਆਤ ਜਪ ਤੋਂ ਕੀਤੀ। ਉਧਰ ਜਦੋਂ ਸੰਸਾਰ ਵਿੱਚ ਮਨੁੱਖ ਨੇ ਸਬਰ ਸ਼ੁਰੂ ਕੀਤਾ, ਕੇਵਲ ਜੀਵ ਦੇ ਨਾਲ ਮਾਂ ਦਾ ਦੁੱਧ ਚੁੰਘਿਆ, ਤੇ ਜਦੋਂ ਪਰਮਾਰਥਕ ਸਬਰ ਕੀਤਾ ਤੇ ਗੁਰੂ ਨੇ ਸ਼ੁਰੂਆਤ ਵਿੱਚ ਕਹਿ ਦਿੱਤਾ ਪਿਆਰੇ ਜਪ। ਦੇਖੋ ਤੁਸੀਂ ਮੂਲ ਮੰਤਰ ਦੇ ਪਹਿਲੇ ਜਿਹੜੇ ਬਚਨ ਨੇ ਉਹਨਾਂ ਵਿੱਚ ਸਾਧਨਾ ਕਿਤੇ ਵੀ ਨਹੀਂ। ਆਪ ਪੜ੍ਹ ਲਓ, ਕਿਤੇ ਸਾਧਨਾ ਹੈ? ਸਿਰਫ ਲਕਸ਼ਣ ਨੇ, ਸਾਧਨਾ ਨਹੀਂ। ਇੱਕ ਓਅੰਕਾਰ ਉਸ ਪ੍ਰਭੂ ਅਦੁੱਤੀ ਦਾ ਨਾਮ ਹੈ, ਸਤਨਾਮ ਉਹਦਾ ਆਪਣਾ ਇਹ ਨਾਮ ਹੈ, ਪਰ ਇਹ ਥੋੜਾ ਕਿਹਾ ਗਿਆ ਵੀ ਸਤਨਾਮ ਦੀ ਸਾਧਨਾ ਕਰ। ਕਰਤਾ ਪੁਰਖ ਉਹਦਾ ਲਕਸ਼ਣ ਹੈ, ਨਿਰਭਉ ਨਿਰਵੈਰ ਉਹਦੇ ਗੁਣ ਨੇ, ਅਜੂਨੀ ਸਹਿਭੰਗ ਉਹਦਾ ਆਪਣੀ ਉਹਦਾ ਆਪਣਾ ਗੁਣ ਹੈ। ਪਰ ਅਗਲੀ ਗੱਲ ਜਿਹੜੀ ਗੁਰਪ੍ਰਸਾਦ, ਉਹ ਵੀ ਸਾਧਨਾ ਨਹੀਂ। ਉਸ ਤੋਂ ਅੱਗੇ ਸ਼ੁਰੂ ਕਰਦੇ ਨੇ ਕਹਿਣ ਲੱਗੇ, ਜਿਹਦੇ ਲਕਸ਼ਣ ਤੈਨੂੰ ਦੱਸੇ ਨੇ ਤੇ ਜਿਸ ਗੁਰਪ੍ਰਸਾਦ ਨੂੰ ਤੂੰ ਮੰਨਣਾ, ਪ੍ਰਸਾਦ ਮਿਲਦਾ ਉਹਨਾਂ ਨੂੰ ਜਿਹੜੇ ਜਪ ਜਪ ਸ਼ੁਰੂ ਕਰਦੇ। ਜਪ ਗੁਰੂ ਅੰਗਦ ਸਾਹਿਬ ਜਪ ਲੈ ਕੇ ਆਏ ਜੀ। ਤੇ ਇੱਥੇ ਇੱਕ ਬਚਨ ਹੋਰ ਵੀ ਕਰਾਂ, ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਪਜੀ ਸਾਹਿਬ ਉਚਾਰਨ ਕੀਤਾ ਹੈ, ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਪਜੀ ਸਾਹਿਬ ਕਿੱਥੇ ਉਚਾਰਨ ਕੀਤਾ ਗਿਆ। ਭਾਈ ਗੁਰਦਾਸ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਬਹੁਤ ਸੋਹਣੇ ਬਚਨ ਕਹੇ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ ਹੈ ਕਿ ਹਜ਼ੂਰ ਦਾਤਾ ਜੀ ਨੇ ਉੱਥੇ ਤਿੰਨ ਚਾਰ ਗੱਲਾਂ ਸਨ ਕਰਤਾਰਪੁਰ ਦੇ ਖੇਤਾਂ ਵਿੱਚ। ਦਾਤਾ ਮਿਹਰ ਕਰੇ ਸਿੱਖ ਜਗਤ ਨੂੰ ਫਿਰ ਕਰਤਾਰਪੁਰ ਮਿਲੇ, ਫਿਰ ਬਾਬੇ ਨਾਨਕ ਦਾ ਜਪ ਗੂੰਜੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ, ਰਾਵੀ ਬਿਆਸ ਤੇ ਸਤਲੁਜ ਜਦੋਂ ਮੈਂ ਕੋਲੋਂ ਲੰਘਣਾ ਤੇ ਬਾਬੇ ਨਾਨਕ ਦਾ ਜਪ ਪੈ ਗਾਉਂਦੇ, ਉਸ ਬਾਬੇ ਨਾਨਕ ਦੀ ਸਿਫਤ ਪੈ ਕਰਦੇ ਨੇ। ਹਜ਼ੂਰ ਕਿਰਪਾਲੂ ਜੇ ਖੇਤਾਂ ਵਿੱਚ ਬਹਿੰਦੇ ਨੇ ਜਾਂ ਘਰ ਆ ਕੇ ਬਹਿੰਦੇ ਨੇ ਤੇ ਸਿੱਖ ਸੰਗਤ ਕੋਲ ਬੈਠਦੀ ਏ ਤੇ ਉੱਥੇ ਫਿਰ ਦੁਨੀਆਂ ਦੀਆਂ ਗੱਲਾਂ ਨਹੀਂ, ਉੱਥੇ ਬਚਨ ਚੱਲਦੇ ਨੇ ਬਾਣੀ ਮੁੱਖੋਂ ਉਚਾਰੀ ਹੈ। ਇਹਦਾ ਮਤਲਬ ਕਰਤਾਰਪੁਰ ਬਾਣੀ ਉਚਾਰੀ ਜਾ ਰਹੀ ਹੈ, ਬਾਣੀ ਮੁੱਖੋਂ ਉਚਾਰੀ ਹੈ। ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨਦ ਸ਼ਬਦ ਉੱਠੇ ਤੁਨਕਾਰਾ। ਬਾਣੀ ਉਚਾਰਦੇ ਨੇ, ਗਿਆਨ ਚਰਚਾ ਚੱਲਦੀ ਪਈ ਹੈ। ਹਜ਼ੂਰ ਨੇ ਜਪ ਸਾਹਿਬ ਦੀ ਬਾਣੀ, ਜਿਸ ਦਾ ਨਾਮ ਅਸੀਂ ਜਪ ਜੀ ਕਹਿੰਦੇ ਹਾਂ, ਤੇ ਮੈਂ ਜਿਸ ਦਿਨ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਸੀ ਤੇ ਅਰਜ ਕੀਤੀ ਸੀ, ਇਸ ਬਾਣੀ ਦਾ ਨਾਮ ਹੈ ਜਪ ਨਿਸ਼ਾਨ। ਉਸ ਦਿਨ ਬਚਨ ਕਹਿ ਸਨ ਪੁਰਖਾ ਗੁਰੂ ਅੰਗਦ ਸਾਹਿਬ ਨੂੰ ਕਿ ਮਨੁੱਖਾਂ ਦੀ ਆਰਬਲਾ ਥੋੜੀ ਹੈ, ਪਾਪਾਂ ਦੀਆਂ ਪੰਡਾਂ ਜਾਦੀਆਂ ਚੁੱਕੀ ਬੈਠੇ। ਇੱਕ ਗੱਲ ਚੇਤੇ ਰੱਖਿਓ ਗੁਰਮੁਖੋ, ਇਹ ਬਾਬੇ ਨਾਨਕ ਦੀ ਬਾਣੀ ਸਾਡੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਦਗਦ ਕਰਦੀ ਹੈ, ਇਹ ਕਮਾਏ ਹੋਏ ਸ਼ਬਦ ਨੇ। ਪੁਰਖਾ ਆਰਬਲਾ ਥੋੜੀ ਹੈ, ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦੇ ਨੇ। ਉੱਥੇ ਉਹ ਲਿਖਦਾ ਤਬ ਬਾਬੇ ਨੇ ਕਿਹਾ ਕਿ ਇਹਨਾਂ ਨੂੰ ਜਪ ਦਿੱਤਾ ਗਿਆ। ਇਹ ਕਾਰਨ ਕਿ ਜਪਜੀ ਸਾਹਿਬ ਦੀ ਬਾਣੀ ਸਾਡੇ ਜੀਵਨ ਦਾ ਅਹਿਮ ਅੰਗ ਹੈ। ਨਿਤਨੇਮ ਸਾਡਾ ਇਹਦੇ ਤੋਂ ਸ਼ੁਰੂ ਹੁੰਦਾ ਹੈ, ਅੰਮ੍ਰਿਤ ਸਾਡਾ ਇਹਦੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵਿੱਚ ਹੀ ਇਹ ਬਾਣੀ ਹੈ। ਤੇ ਕਈ ਵਾਰੀ ਸੋਚੀਦਾ ਹੈ ਕਿ ਸਿੱਖ ਇਸ ਬਾਣੀ ਦਾ ਪਾਠ ਕਦੀ ਟਿਕ ਕੇ ਕਰੇ। ਜਿਤਨਾ ਸੁਖੈਨ ਅਸੀਂ ਇਹ ਪਾਠ ਕਰਨੇ ਹਾਂ, ਉਤਨੇ ਬਿਖਮ ਨੇ ਇਹਦੇ ਬਚਨਾਂ ਨੂੰ, ਇਹਨਾਂ ਪੌੜੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ। ਧਰਮਖੰਡ ਕਹਿ ਦੇਣਾ ਬੜਾ ਸੌਖਾ ਹੈ, ਪਰ ਚੇਤੇ ਰੱਖਿਓ ਧਰਮਖੰਡ ਕੇਵਲ ਇੰਨੀ ਕੋ ਗੱਲ ਕਹਿ ਦੇਣੀ ਧਰਤੀ ਧਰਮ ਕਮਾਉਣ ਦੀ ਥਾਂ ਹੈ ਜੀ, ਨਹੀਂ ਉੱਥੇ ਧਰਮਖੰਡ ਵਿੱਚ ਵੀ ਇੱਕ ਖੇਡ ਵਾਪਰਦੀ। ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਜਾਪੈ ਜਾਏ ਧਰਮਖੰਡ ਕਾ ਇਹੋ ਧਰਮ। ਜਿਸ ਦਿਨ ਸਮਝ ਪੈ ਜਾਏ ਤੇਰੇ ਮੱਥੇ ਤੇ ਕਰਮ ਨਿਸ਼ਾਨ ਪੈ ਜਾਏ ਨਦਰ ਦਾ, ਸਮਝੀ ਤੂੰ ਧਰਮਖੰਡ ਵਿੱਚ ਪ੍ਰਵੇਸ਼ ਕਰ ਗਿਆ। ਕੇਵਲ ਇਹ ਧਰਮਖੰਡ ਨਹੀਂ ਕਿ ਆਏ ਆ ਜੀ, ਦੋ ਘੜੀਆਂ ਸਿਮਰਨ ਕੀਤਾ, ਧਰਮਖੰਡ ਵਿੱਚ ਪ੍ਰਵੇਸ਼ ਕਰ ਗਏ। ਹੁਣ ਅਗਲਾ ਬਚਨ ਧਰਮਖੰਡ ਤੋਂ ਅੱਗੇ ਹੁੰਦਾ ਗਿਆਨਖੰਡ। ਗਿਆਨਖੰਡ ਦਾ ਮਤਲਬ ਅਸੀਂ ਪੌੜੀ ਪੜ੍ਹਨੇ ਆ ਨਾ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਪਰ ਸਾਡੀ ਸੁਰਤ ਨੇ ਉਸ ਅਵਸਥਾ ਨੂੰ ਮਾਣਿਆ ਤੇ ਨਹੀਂ, ਕੇਤੇ ਇੰਦ ਚੰਦ ਸੂਰ ਅੰਦਰੋਂ ਦੇਖੇ ਤੇ ਨਹੀਂ। ਪਿਆਰਿਆ ਗਿਆਨ ਖੰਡ ਦੀਆਂ ਪੌੜੀਆਂ ਜ਼ਰੂਰ ਪੜ੍ਹਨਾ, ਪਰ ਦੇਖੀ ਤੈਨੂੰ ਬਾਬੇ ਨੇ ਇਸ਼ਾਰੇ ਕੀਤੇ ਨੇ, ਜਦੋਂ ਅੰਦਰ ਨੂੰ ਤੁਰੇ ਤੇ ਅਗਲੀ ਅਵਸਥਾ ਇਹ ਵੇ ਕਿ ਇਕੱਲਾ ਤੂੰ ਸਾਰੇ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਜਪਣ ਵਾਲਿਆਂ ਨੂੰ ਦੇਖ ਸਕਣਾ। ਉਸ ਤੋਂ ਅੱਗੇ ਫਿਰ ਤੇਰੀ ਸੁਰਤ ਘੜੀ ਜਾਂਦੀ ਹੈ, ਉਸ ਤੋਂ ਅੱਗੇ ਤੂੰ ਓਤ ਪੋਤ ਕਰਮ ਖੰਡ ਵਿੱਚੋਂ ਨਾ ਹੈ। ਬਾਬਾ ਜੀ ਨੇ ਜਪ ਦਿੱਤਾ ਤੇ ਜਦੋਂ ਜਪ ਦਿੱਤਾ ਇਹਦਾ ਨਾਮ ਰੱਖਿਆ ਜਪ ਨਿਸ਼ਾਨ, ਤੇ ਨਿਸ਼ਾਨ ਦਾ ਅਰਥ ਸੀ ਰਾਹਦਾਰੀ। ਕਹਿਣ ਲੱਗੇ ਪੁਰਖਾ ਜਪ ਦਿੱਤਾ इस जप नूं सिख टेक के पढ़ेगा, चिंतन करेगा, सुरत करके जपेगा, सत जानी जिदे कोल जप होवेगा उहदे कोल रब दे घर दा परवाना होवेगा, जिदे कोल परवाना होवेगा उहदा कदी लेखा नहीं पुछिया जाएगा। बाबा जी जप लेके आए, पहला बचन क्या आपां फिर अपने विषय वल आईए कि जप दा संबंध साडी रचना नाल है, किनू जपना है, संसार दे लोगां नूं, जप दे असीं सारे हां। ਖਿਮਾ ਕਰਿਓ ਸੀ ਜਿਵੇਂ ਕਈ ਵਾਰੀ ਪੁੱਛਣਾ ਜੀ ਨਾਮ ਕਿਵੇਂ ਜਪਣਾ, ਇਹਨਾਂ ਨੂੰ ਪੁੱਛ ਲਈਏ ਆਪਾਂ ਜਿਹੜੀ ਮਾਇਆ ਜਪਣੇ ਉਹ ਹੀ ਨਾਮ ਬਣਾ ਦਈਏ, ਤਾਕਤ ਉਹ ਹੀ ਹੈ। ਜਿੱਥੇ ਕਣਕ ਕਾਮਣੀ ਦਾ ਚਿੰਤਨ ਚੱਲਦਾ ਹੈ ਉੱਥੇ ਸਵਾਮੀ ਦਾ ਚਿੰਤਨ ਚੱਲੇ, ਜਿੱਥੇ ਦੁਸ਼ਮਣ ਦਾ ਚਿੰਤਨ ਚੱਲਦਾ ਹੈ ਉੱਥੇ ਗੁਰੂ ਦਾ ਚਿੰਤਨ ਚੱਲੇ। ਕੀ ਜਪਣਾ? ਕਹਿਣ ਲੱਗੇ ਜਪਣਾ ਹੈ ਜਪ ਆਦਿ ਸੱਚ, ਜੁਗਾਦ ਸੱਚ, ਗੈਤ ਹੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਸਿੱਖ ਜਪਣਾ ਸ਼ੁਰੂ ਕੀਤਾ ਫਿਰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਜਪ ਕਰਦਿਆਂ ਕਰਦਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿਤਨੇ ਵੀ ਬਚਨ ਨੇ ਹਰ ਭਗਤ ਕਹਿ ਰਿਹਾ ਵੀ ਤੇਰੀ ਸ਼ੁਰੂਆਤ ਜਪ ਤੋਂ ਹੋਣੀ। ਕਬੀਰ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਜਪ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਇਹ ਪਹਿਲੀ ਤੁਕ ਦੇ ਅਰਥ ਆਪਾਂ ਸਮਝ ਲੈਂਦੇ ਹਾਂ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿੰਦੇ ਨੇ ਮੇਰੀ ਮਾਲਾ ਰਸਨਾ ਉੱਤੇ ਜਪ ਕਰਨਾ ਸਿਮਰਨ ਕਰਨਾ ਹੈ। ਕਹਿੰਦੇ ਲੋਕੋ ਮਤ ਸਮਝਿਓ ਕਬੀਰ ਮਰਿਆਦਾ ਚਲਾਉਂਦਾ। ਕਹਿਣ ਲੱਗੇ ਆਦਿ ਜੁਗਾਦੀ ਸਗਲ ਭਗਤ, ਆਦਿ ਜੁਗਾਦੀ ਦਰ ਤੇ ਜਿਸ ਦਿਨ ਦੇ ਰੱਬ ਦੀ ਭਗਤੀ ਕਰਨ ਵਾਲੇ ਪੈਦਾ ਹੋਏ ਨੇ ਤਾਂ ਕੋ ਸੁੱਖ ਵਿਸ਼ਰਾਮ। ਹਰ ਭਗਤ ਨੂੰ ਸੁੱਖ ਮਿਲੇ ਉਦੋਂ ਵੀ ਜਦੋਂ ਉਹਦੀ ਜ਼ਬਾਨ ਉੱਤੇ ਰੱਬ ਬੈਠ ਗਿਆ, ਉਹਨੇ ਜਪਿਆ ਹੈ, ਜਪ ਲੈ ਕੇ ਆਏ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸ਼ਰਾਮ। ਸਾਹਿਬ ਬਾਬਾ ਨਾਨਕ ਜੀ ਨੇ ਕਿਹਾ ਜਦੋਂ ਤੂੰ ਰਸਨਾ ਨਾਲ ਜਪੇਗਾ ਪਿਆਰਿਆ ਇੱਕ ਦਿਨ ਐਸੀ ਖੇਡ ਵਾਪਰੇਗੀ, ਤੇਰੀ ਇੱਕ ਜ਼ਬਾਨ ਜਿਹੜੀ ਹੈ ਇਹ ਲੱਖਾਂ ਜ਼ਬਾਨਾਂ ਦਾ ਰੂਪ ਧਾਰਨ ਕਰੇਗੀ, ਲੱਖ ਜ਼ਬਾਨ ਤੇਰੀ 20 ਲੱਖ ਹੋ ਜਾਏਗੀ, 20 ਲੱਖ ਜ਼ਬਾਨ ਨਾਲ ਤੂੰ ਲੱਖ ਲੱਖ ਵਾਰੀ ਇੱਕੋ ਦਮ ਵਾਹਿਗੁਰੂ ਵਾਹਿਗੁਰੂ ਕਹਿ ਸਕਣਾ। ਤੇ ਚੇਤੇ ਰੱਖੀ ਜਿੱਦਣ ਇਹਨਾਂ ਤੂੰ ਨਾਮ ਵਿੱਚ ਓਤ ਪੋਤ ਹੋ ਗਿਆ ਉਦਣ ਈਸ਼ ਨਾਲ ਮਿਲੇਗਾ। ਇਹ ਜਪ ਲੈ ਕੇ ਆਏ ਗੁਰੂ ਅੰਗਦ ਸਾਹਿਬ, ਉੱਥੇ ਬਚਨ ਕੀਤੇ ਨੇ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਪਿਆਰਿਓ ਇਹ ਤਰ੍ਹਾਂ ਪਤ ਪਵੜੀਆਂ ਜਪ, ਇਹ ਰਸਤਾ ਹੈ ਸਾਈਂ ਦੇ ਦਰ ਤੇ ਜਾਣ ਲਈ। ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਅਕੀਸ, ਇੱਕ ਤਾਂ ਹੋਇਆ ਜਾਣੇ ਜੇ ਇਹਨਾਂ ਪੌੜੀਆਂ ਨੂੰ ਚੜ੍ਹੇਗਾ। ਹੁਣ ਜੋ ਅਸੀਂ ਜਪਨੇ ਹਾਂ ਸਤਿਗੁਰੂ ਨੇ ਕਿਹਾ ਇਹਨੂੰ ਤੂੰ ਸੁਣ ਲਈ। ਆਪਾਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਵੀ ਅੰਦਰ ਬਹਿ ਕੇ ਨਾਮ ਜਪ ਲਓ, ਐਵੇਂ ਰੋਲਾ ਪਾਣਾ ਥੋੜਾ। ਤੇ ਕਈ ਵਾਰੀ ਸਾਡੇ ਲੋਕ ਇਹ ਵੀ ਕਹਿੰਦੇ ਅਸੀਂ ਤਾਂ ਅੰਦਰੇ ਅੰਦਰ ਜਪਣਿਆ, ਅੰਦਰੇ ਅੰਦਰ ਜਪਣ ਦੀ ਅਵਸਥਾ ਹੈ। ਪਰ ਪਿਆਰਿਓ ਐਵੇਂ ਖਾਰੀ ਸਾਰੀ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ, ਅੰਦਰ ਟਿਕਦਾ ਹੈ। ਹੁਣ ਜੇ ਕਹੀਏ ਜੀ ਰੋਟੀ ਸਾਡੇ ਅੰਦਰ ਹੀ ਖੁਰਾਕ ਬੜੀ ਹੈ, ਸਾਨੂੰ ਤੇ ਬਾਹਰੋਂ ਲੈਣ ਦੀ ਲੋੜ ਹੀ ਨਹੀਂ। ਅੰਦਰ ਖੁਰਾਕ ਤਾਕਤ ਤਾਂ ਦਿੰਦੀ ਹੈ ਜੇ ਬਾਹਰੋਂ ਪ੍ਰਵੇਸ਼ ਕੀਤਾ ਜਾਂਦਾ ਕੁਛ, ਤੇ ਅੰਦਰੋਂ ਜਪ ਤਾਂ ਚੱਲਦਾ ਜਦੋਂ ਰਸਨਾ ਨਾਲ ਪਹਿਲਾਂ ਆਪਾਂ ਜਪਣੇ। ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਨਾ ਇਸੇ ਜਪ ਸੰਬੰਧੀ ਸ਼ਲੋਕ ਕਹਿੰਦੇ ਨੇ ਰਸਨਾ ਨਾਲ ਜਪ ਤੇ ਕੰਨਾਂ ਨਾਲ ਸੁਣ। ਅਸੀਂ ਪੜ੍ਹਨੇ ਜੇਵਾ ਗੁਣ ਗੋਬਿੰਦ ਭਜੋ, ਇਹ ਜਪ ਹੈ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਹਜ਼ੂਰ ਕਹਿੰਦੇ ਨੇ ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਕਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀਐ, ਜਪ ਲੈ ਕੇ ਆਏ ਤੇ ਖਡੂਰ ਦੀ ਧਰਤੀ ਤੇ ਗੁਰੂ ਗੁਰੂ ਦੀਆਂ ਧੁਨਾਂ ਨਿਕਲਦੀਆਂ ਪਈਆਂ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕ ਸੁਣੈ ਪੁਕਾਰ। ਤੇ ਕਿਵੇਂ ਪੁਕਾਰੀਏ ਜੀ? ਬਾਬਾ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਲਈ। ਪਿਆਰਿਓ ਦੇਖੋ, ਹਜ਼ੂਰ ਦਾ ਅਸੀਂ ਪੁਨਾ ਪੜ੍ਹਵੇਂ, ਚਾਤਰਕ ਚਿੱਤ ਸੁਚਿਤ ਸੋ ਸਾਜਨ ਚਾਹੀਏ, ਇਸ ਤਰ੍ਹਾਂ ਜਪ ਤੂੰ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤੂੰ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਨ ਹੈ, ਇਸ ਤਰ੍ਹਾਂ ਜਪਦਾ ਹੈ। ਹੁਣ ਇੱਥੇ ਦੇਖੋ ਕੈਸੇ ਕਮਾਲ ਦੀ ਅਵਸਥਾ ਕਹੀ ਹੈ। ਚਾਤਰਕ ਕਿਹੜੀ ਕਿਹੜੀ ਥਾਂ ਤੇ ਨਹੀਂ ਜਾਂਦਾ? ਚਾਤਰਕ ਦਰਿਆਵਾਂ ਤੇ ਵੀ ਹੁੰਦਾ, ਚਾਤਰਕ ਖੂਹ ਦੇ ਕੋਲ ਵੀ ਬੈਠਦਾ, ਚਾਤਰਕ ਨਦੀ ਕੋਲ ਵੀ ਬੈਠਦਾ, ਚਾਤਰਕ ਪਾਣੀ ਦੇ ਭਰੇ ਹੋਏ ਤਲਾਬ ਕੋਲ ਬੈਠਦਾ ਹੈ, ਪਰ ਪਿਆਰਿਓ ਉਹਦਾ ਵਿਲਕਣਾ ਓਨੀ ਦੇਰ ਤੱਕ ਬੰਦ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਅੰਦਰ ਤੁਰ ਸਵਾਂਤੀ ਬੂੰਦ ਨਹੀਂ ਚਲੀ ਜਾਂਦੀ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ ਇਹ ਕੇਵਲ ਪੰਛੀਆਂ ਦੀਆਂ ਉਦਾਹਰਣੀਆਂ, ਕਵੀਆਂ ਵਾਲੀਆਂ ਉਦਾਹਰਣੀਆਂ ਨਹੀਂ, ਇਹਨੂੰ ਪ੍ਰਾਣਾ ਤੋਂ ਸਮਝੀਏ। ਚਾਤਰਕ ਚਿੱਤ ਪਹਿਲਾ ਬਚਨ ਹੈ, ਚਾਤਰਕ ਚਿੱਤ ਦਾ ਅਰਥ ਹੈ ਚਾਤਰਕ ਵਰਗਾ ਚਿੱਤ। ਸੁਚਿੱਤ ਫਿਰ ਸ਼ਬਦ ਵਰਤੇ, ਸੁਚਿੱਤ ਦਾ ਅਰਥ ਹੈ ਜਿਸ ਗੁਰਮੁਖ ਨੇ ਜਪਣਾ ਉਹਦਾ ਵੀ ਚਿੱਤ ਚਾਤਰਕ ਵਰਗਾ ਹੋ ਜਾਏ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ, ਪਿਆਰਿਆ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਏ, ਜਿਹਦਾ ਅੰਦਰ ਜੁੜ ਜਾਏ ਜਿਸ ਨਾਲ ਜਿਹਦੇ ਨਾਲ ਪ੍ਰਾਣ ਚੱਲਦੇ ਪਏ ਨੇ ਉਹਨੂੰ ਤੂੰ ਮੰਗ, ਕਿਉਂਕਿ ਚਾਤਰਕ ਜਿਉਂਦਾ ਹੀ ਸਵਾਂਤੀ ਬੂੰਦਾ ਸਰੀਖ ਨਾ। ਤੇ ਗੁਰੂ ਨਾਨਕ ਸਾਹਿਬ ਨੇ ਆਪ ਜਪਿਆ, ਜਦੋਂ ਅਸੀਂ ਮਲਾਹ ਰਾਗ ਪੜ੍ਹਨੇ ਭਾਵਾਂ ਉਹਨੂੰ ਸਾਖੀ ਰੂਪ ਵਿੱਚ ਵੀ ਸੱਜਣ ਪੇਸ਼ ਕਰਦੇ ਨੇ, ਪਰ ਮਲਾਹ ਰਾਗ ਦਾ ਇਹ ਸ਼ਬਦ ਹੈ। ਹਜ਼ੂਰ ਕਿਰਪਾਲੂ ਜੀ ਜੇ ਟਿਕੇ ਨੇ ਤੇ ਸਾਰੀ ਰਾਤ ਉਹਦੇ ਜਪ ਵਿੱਚ ਬੈਠੇ ਨੇ, ਉਹਦੀ ਯਾਦ ਵੀ ਜੁੜੇ ਨੇ, ਉਹਦੇ ਸਿਮਰਨ ਵਿੱਚ ਟਿਕੇ ਨੇ, ਤੇ ਸਾਰੀ ਰਾਤ ਜਦੋਂ ਯਾਦ ਵਿੱਚ ਟਿਕੇ ਰਹੇ ਮੱਧਮ ਦੀਵਾ ਬਲਦਾ ਤੇ ਮਾਂ ਇੱਕੋ ਆਵਾਜ਼ ਦਿੰਦੀ ਹੈ ਬੇਟਾ ਕਿ ਸਾਰਾ ਪਿੰਡ ਸਾਰਾ ਸ਼ਹਿਰ ਸਾਰੀ ਲੁਕਾਈ ਸੁੱਤੀ ਪਈ ਹੈ ਕਿ ਤੁਹਾਨੂੰ ਇਸ ਵੇਲੇ ਟਿਕਾ ਨਹੀਂ। ਤੇ ਉੱਤੋਂ ਆਵਾਜ਼ ਹੁੰਦੀ ਹੈ ਪੀਆ ਪੀਆ, ਤੀਸਰੀ ਵਾਰੀ ਆਵਾਜ਼ ਸੁਣੀ ਪੀਆ, ਮਾਂ ਨੇ ਕਿਹਾ ਬੇਟਾ ਕਿ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ, ਸਾਰੇ ਆਰਾਮ ਤਾਂ ਕਰਦੇ ਨੇ ਤੇ ਤੈਨੂੰ ਆਰਾਮ ਨਹੀਂ ਇਸ ਵੇਲੇ। ਤੇ ਜਦੋਂ ਇਸ ਆਵਾਜ਼ ਨੂੰ ਮਾਂ ਦੀ ਨੂੰ ਸੁਣਿਆ ਤੇ ਚਾਤਰਕ ਚੌਥੀ ਵਾਰ ਬੋਲਿਆ ਪੀਆ, ਤੇ ਆਵਾਜ਼ ਆਈ ਅੰਦਰੋਂ ਭਿੱਜੇ ਹੋਏ ਬੋਲ ਸਨ, ਮਾਂ ਸਾਰੇ ਨਹੀਂ ਸੁੱਤੇ, ਉਹੀ ਸੁੱਤੇ ਨੇ ਜਿਨ੍ਹਾਂ ਦੇ ਪ੍ਰਾਣਾਂ ਨੂੰ ਸੇਕ ਨਹੀਂ ਲੱਗਾ, ਜਿਨ੍ਹਾਂ ਦੇ ਅੰਦਰ ਤੰਗ ਲੱਗ ਗਈ। ਦੇਖ ਪਰਿੰਦਾ ਵੀ ਰਾਤ ਕੂਕਦਾ ਪਿਆ, ਇਹ ਵੀ ਤਾਂ ਪੀਆ ਪੀਆ ਕਰਦਾ, ਕੀ ਇਹ ਜਪ ਨਹੀਂ? ਹਜ਼ੂਰ ਕਹਿਣ ਲੱਗੇ ਦੇਖ ਕੇ ਪੁਕਾਰ ਰਿਹਾ ਹੈ, ਤੇ ਮਾਂ ਇਸ ਦਾ ਪਿਆਰਾ ਤਾਂ ਬਿਲਕੁਲ ਨਜ਼ਦੀਕ ਹੈ, ਹੁਣੇ ਆਇਆ, ਆਪਾਂ ਤਾਂ ਕਈ ਜਨਮਾਂ ਤੋਂ ਵਿਛੜਿਆ, ਸਾਨੂੰ ਕਿੰਨਾ ਕੁ ਕੂਕਣਾ ਚਾਹੀਦਾ ਹੈ। ਹਜ਼ੂਰ ਨੇ ਉੱਤੇ ਸ਼ਬਦ ਕਿਹਾ, ਕਹਿਣ ਲੱਗੇ ਰੈਨ ਬਬੀਆ, ਬੋਲਿਓ ਮੇਰੀ ਮਾਈ, ਹੇ ਮੇਰੀ ਮਾਂ, ਦੇਖ ਰਾਤ ਨੂੰ ਪਪੀਏ ਬੋਲਦੇ ਪਏ ਨੇ। ਕਬੀਰ ਸਾਹਿਬ ਨੇ ਜਪਣ ਲਈ ਖੋਕਾ ਦੇ ਕੇ ਕਿਹਾ, ਕਹਿਣ ਲੱਗੇ ਤੇਰੇ ਨਾਲੋਂ ਤਾਂ ਨਿੱਕਾ ਜਿਹਾ ਪੰਛੀ ਚੰਗਾ ਹੋਏ, ਰਾਤ ਜੇ ਵਿਛੜਦਾ ਤੇ ਸਾਰੀ ਰਾਤ ਕੂਕਦਾ, ਉਹਦਾ ਤਾਂ ਸਵੇਰੇ ਮਿਲਾਪ ਹੋ ਜਾਣਾ। ਬੰਦਿਆ ਤੂੰ ਤਾਂ ਕੁਰਾੜੇ ਮਾਰ ਕੇ ਪਿਓ ਰਹੋ, ਤੇਰਾ ਕਿਹੜੇ ਜਨਮ ਵਿੱਚ ਮਿਲਾਪ ਹੋਵੇਗਾ? ਅਸੀਂ ਉਹ ਪੜ੍ਹਨੇ ਹਨ ਕਬੀਰ, ਚੱਕੀ ਜੋ ਨਿਸ ਬਿਛੜੇ ਆਏ ਮਿਲੇ ਪ੍ਰਭਾਤ, ਜੋ ਨਰ ਬਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਹਜ਼ੂਰ ਨੇ ਸ਼ਬਦ ਵਰਤੇ ਰਹਿਣ ਪਪੀਆ, ਬੋਲਿਓ ਮੇਰੀ ਮਾਈ, ਹੇ ਮੇਰੀ ਮਾਂ, ਦੇਖ ਪਪੀਆ ਉੱਚੀ ਉੱਚੀ ਬੋਲਦਾ ਪਿਆ ਹੈ, ਲੋਚਨ ਤਾਰ ਇਸ ਪਪੀਏ ਦੀਆਂ ਅੱਖਾਂ ਦੇਖ ਭਿੱਜੀਆਂ ਪਈਆਂ ਨੇ, ਲਲਤਾ ਬਿਲਲਾਤੀ ਜਪ ਇਹਦੀ ਜ਼ਬਾਨ ਜਿਹੜੀ ਵਿਲਕਦੀ ਪਈ ਹੈ, ਲੋਤਨ ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੋ, ਬਿਨ ਮਿਲੇ ਨੀਂਦ ਨਾ ਆਈ, ਜਪ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਮਿਲਦਾ। ਹਜ਼ੂਰ ਨੇ ਕਿਹਾ ਚਾਤਰਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤੂੰ ਹਰ ਜਨ ਮੰਗੈ ਨਾਮ ਨਾਨਕ ਬਲਿਖਾਰਨ। ਇਸੇ ਤਰ੍ਹਾਂ ਸੇਵਕ ਪਰਮੇਸ਼ਵਰ ਦੇ ਨਾਮ ਨੂੰ ਮੰਗਦਾ ਹੈ, ਉਹ ਜਪ ਕਰਦਾ ਹੈ। ਹਜ਼ੂਰ ਨੇ ਗੁਰੂ ਅੰਗਦ ਸਾਹਿਬ ਜੀ ਦੇ ਆਪਣੇ ਅੰਮ੍ਰਿਤ ਬਚਨ ਪੜੋ, ਉਹਨਾਂ ਨੇ ਕਿਹਾ ਇੱਕ ਜਪ ਹੈ ਜਿਹੜਾ ਤੇਰੇ ਅੰਦਰ ਦੀ ਭੁੱਖ ਮਿਟਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਕਿ ਤੇਰੇ ਅੰਦਰ ਨੂੰ ਸ਼ਾਂਤੀ ਮਿਲ ਸਕੇ। ਜਪ ਹੀ ਤੇਰੇ ਅੰਦਰ ਦੀ ਭੁੱਖ ਮਿਟਾਏਗਾ, ਤੇ ਜਿਨ੍ਹਾਂ ਕੋਲ ਜਪ ਆ ਗਿਆ ਉਹ ਆਪ ਤਰੇ ਨੇ ਤੇ ਆਪਣੇ ਸਾਥੀਆਂ ਨੂੰ ਤਾਰ ਸਕਦੇ ਨੇ। ਇੱਕ ਸਲੋਕ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਨੇ ਹਾਂ ਜਪਜੀ ਸਾਹਿਬ ਚ, ਗੁਰੂ ਅੰਗਦ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਜਪ ਕੀਤਾ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਹੋਰ ਕੇਤੀ, ਛੁੱਟੀ ਨਾਲ ਉੱਥੇ ਜਪ ਕਿਹੜਾ ਚੱਲਦਾ ਹੈ, ਅੰਮ੍ਰਿਤ ਵੇਲਾ ਹੈ। ਧੰਨ ਗੁਰੂ ਅੰਗਦ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਜਿਹੜੇ ਜਪ ਕਰਨ ਵਾਲੇ ਨੇ, ਆਤਮ ਰਸੀਏ ਨੇ, ਉਹ ਰਾਤ ਨੂੰ ਪਏ ਇੰਤਜ਼ਾਰ ਪਏ ਕਰਦੇ ਨੇ ਕਿ ਕਦੋਂ ਭਿੰਨੀ ਰਹਿਣੜੀਏ ਆਵੇ, ਕਦੋਂ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਆਵੇ। ਕਹਿੰਦੇ ਨੇ ਉਹ ਆਲਸੀ ਨਹੀਂ, ਕਬੀਰ ਸਾਹਿਬ ਨੇ ਤੇ ਜਪ ਕਰਨ ਲਈ ਖੋਕਾ ਦੇ ਕੇ ਕਿਹਾ ਸੀ, ਉਹ ਭਲਿਆ ਦੇਖ ਕਿਉਂ ਐਸ ਗੂੜੀ ਨੀਂਦ ਵਿੱਚ ਸੁੱਤਾ ਹੈ, ਉੱਠ ਜਪ ਕਰ, ਜੇ ਇਸ ਤਰ੍ਹਾਂ ਸੁੱਤਾ ਰਹੋ ਤੇ ਇੱਕ ਦਿਨ ਇਹੋ ਜਿਹਾ ਸੋਵੇਂਗਾ, ਪਰਤ ਕੇ ਤੈਨੂੰ ਕਿਸੇ ਨੇ ਆਵਾਜ਼ ਮਾਰ ਕੇ ਉਠਾਣਾ ਵੀ। ਉਹਨਾਂ ਜਪਣ ਲਈ ਪ੍ਰੇਰਿਆ, ਕਬੀਰ ਸੁੱਤਾ ਕਿਆ ਕਰੇ, اٹھ کے نہ جپے مرار جپ اٹھ کے نہ جپے مرار ایک دن سوون ہوئے گو لامبے گوڑ پچھان گرو انگد صاحب کہندے دیکھو کہ سکھاں دے کھڈور صاحب وسایا کیویں ایتھے امرت ویلا ہوندا ہے تے ست گرو گرو انگد صاحب دی بانی ہے کہن لگے چوتھا پہر سواں کہ سویرے امرت ویلے رات دا چوتھا پہر آیا ہے سرتیاں اپجے چاؤ جڑے سرتی برتی والے گرمخ نے انہاں دا من چا وچا جاندا ہے او خنیرا پنی رہنڑی دیکھ کے پرسن ہوندے نے سرتیاں اپجے چاؤ تے اڑدیا سار کردے کنے تینا دریاواں شوں دوستی انہاں دا سبندھ پانی دے سروتاں نال ہے انہاں دا سبندھ اشنان کرن والے جتھا نرمل دھارا چلدی اوتھے ہے تینا دریاواں شوں دوستی من مکھ سچا ناؤں ایتھے من دے ننے نوں سیاری ہے من وچ مکھ دے کھکے نوں سیاری ہے مکھ وچ ایتھے من مکھ پاس کٹھا نہیں چوتھا پیر سواں کہ سرتیاں اپجائے چاؤ تینا دریاواں سے دوستی من مکھ سچا ناؤں انہاں دے من وچ وی جپ ہے تے انہاں دے مکھ وچ وی جپ ہے کہن لگے جدو جپ کردے نے اوتھے امرت ونڈیا ہے جتھے جپ ہوندا ہے کھڈور صاحب امرت ونڈیا جا رہا ہے اوتھے امرت ونڈیا ہے کرمی ہوئے پساؤ جنہاں تے بخشش ہیں انہاں نوں اے جپ ملدا ہے میں پچھلے دن ایک تھا عرض کر کے آیا گرمخو کدی کدی تجربہ کر کے دیکھی جڑے تسی جپ رہے ہو میرا انہاں لئی بچن نہیں انہاں دے چرناں وچ نمسکار ہے جڑے نہیں ترے پیاریو مہینے وچ ایک دن ہی کڈ کے دیکھ لو کہ اج سویر تو شام تک کیول گرو گرو جپنا ہے کسے ہور پاسے نہیں جانا کوئی پرنا نہیں لیاونا تے جدو پرنا وچ ہوندا ہے نا ادو کلیا من نال تھوڑی جی گلا کر لیا کریے من نال جھگڑا کرنا ہے من نال ہی ست بنانی ہے جدو کتے خیال ہور وچ ہوندا ہے تے ادو کہہ دیا کریے اے وچوں منا تو کنوں پکڑ کے وچ لایا تو تا بابے نال گلا پیا کردا سا اے کون وچ آ گیا پتر تھی سنسار کتوں وچ آ گیا کبیر صاحب نے گرو گرنتھ صاحب نے اتوں تک شبد کہے نے اونوں سرتی اچی کر کے سنو کہندے نے سائیں نوں مل لگیاں گلے وچ ہار پایا بھی میرے سینے وچ رکاوٹ ہے ہار نوں لا کے ایک پاسے سٹیا ہار وچ کتوں آ گیا کبیر صاحب کہندے جدوں من نوں ٹکانا ہے ادو بچن کریا کر کہ ہے میرے داتا جی کہ ہم تم بیچ پیو نہیں کوئی تو میں سو کنت نار ہم سوئی عرض کیتی سی ایک ماہ پرش سنت بابا اتر سنگھ جی مستو آنے والے دیکھو کمائیاں والے سنت شبد تو نفرت نہ کرو گرمخو سنت پیک تھلے جڑا کو کرم کردا کنے کو دن کرے گا ایک دن او دا پاج اگڑدا ہے پھر اسی کہنے جی انہاں دی دکان کیویں چل جاندی کھما کرو میں شبد برت بیٹھا دکان ہی ہوندی ہے جدو گرو نوں ایک پاسے چھڈ دی کیونکہ سنت شبد اتنا پوتر ہے یہ لمپٹ بندیاں نوں وچار دی روٹی دے دیندا ہے شبد ہی اتنا سچا ہے اتنا پوتر شبد ہے حضور کرپالو جی دے جب اسی پڑھنے ہاں کلگی تر جی دے خالصے دی پرواشاں حضور نے کیا کہن لگے خالصا ہوے جدے وچ جوت جگے کیونکہ سکھ دا سبندھ جوت کر کے گرو نال ہے اخیرلا بچن پورن جوت جگہ تت میں تب خالص پاہے نخالص جانے پر کہنے جگتی وہ اندر جڑا جاگت جوت جپے جپن تو بنا جوت نہیں جگتی پہلا بچن کیا جاگت جوت جپے نسباسر ایک بنا من نیک نہ آنا جپ تے اخیر تے کہنے جے جپے گا پھر پورن جوت جگہ تت میں جپن تو بنا کبھی جوت نہیں جگ سکتی جپنا پے گا خالصے بابا اتر سنگھ جی دے من چ اکو خیال آیا منا کہ خالصہ بننا ہے وساکھی آ گئی ہے ہر سال وساکھی دے لنگری چھک کے جاندے رہیں گے ہر سال وساکھی دا میلہ ہی مناواں گے تے میں ایک بینتی کراں ملاؤں ویلے بے شک پر کھولے محلے کڈو گرو کلگی تر جی دی اس مریادا نوں ایتھے وی قائم کرو کہ کھولے محلے والا دن ہووے ایک تھان مقرر کرو جتے خالصی بانے پا کے بچے کھیڈا کرن کوئی ضروری نہیں گھوڑ سواری چاہیے کیونکہ تے جے نہیں کوئی گتکا کھیڈے کوئی گوڑا سٹے کوئی کبڈی کھیڈے اونوں کھولے محلے دا نہ دیو کیونکہ تہاڈی کھیڈ وچوں وی گرو دی مریادا پرگٹ ہوندی ہو حقیقت ہے حضور गुरु ग्रंथ साहिब की बाणी अनुसार जप अपने विषय वाल आइए। मन विच आया मना कि जे आपां जप के देखिए तां खालसा जपण वाला हुंदा है, खालसे विच जोत जगदी है। एक वैसाखी नूं अंदर बैठे ने एक गल कही सी, थोड़ा जिहा दुध सब्जी कौली विच, एक दातन ते केसी स्नान थोड़ा जिहा दही रख देना। दातन रही ते समझो जे मैं कायम हां, ते जिस दिन दातन ना कीती हुई समझो भाणा वापर गया है। एक वैसाखी नूं बैठे ने पूरे का पूरा साल गुरु गुरु जपया है, फिर एवें नहीं सी तुम सानू कहा भी जांदा अमृत लई कवो जी, ते मैं कहना कहना भी चाहिए प्यारियो, कहण दा भी तां दम है जे कोई गल मन लै, पर मनी उन्हां दी जाणी है जिन्हां जपया है। असीं कही जाइए ना, प्रबंधक भी कहिंदे ने असीं भी कही जाने जी अमृत छक लो जी, इन्ना शब्द ही है ना, उन्हां कीर्तन करना। ते जिस दिन तुरन लगा ते एक उच्ची सारी धारना पढ़ते हुंदे सन, कदी होणगे संजोगी मेले प्यारियां संगतां दे नाल शब्द लाना, नदियां वाह विशुनिया मेला संजोगी राम, काली कंबली मोढे ते रखी उन्हें उठ के कहना ओ प्यारियो इन्ने दिन तुहाडे को रिहा च कुकर दी गल मान लो गुरु वाले बन जाओ, बस जिथों तक आवाज जानी उठ के संगत ने खड़े हो जाण। प्यारियो केड़ी समर्था सी, एक वैसाखी नूं अंदर बैठे ने जपन लई, दूजी वैसाखी नूं बाहर निकले ने, शरीर बिल्कुल कमजोर भासदा सी पर मत्थे दा नूर जिहड़ा ओह चलिया नहीं सी जांदा। जप करांगे प्रैक्टिकल तौर ते ते कुदरती नूर झटदा है। हजूर कृपालू जी मेहर पै करदे ने पहला बचन कीता प्यारिया तू जप, गुरु अंगद साहिब की लैके आए, फेर वसाया फेर वाण। बाबे फेरू जी दे पुत्र ने फिर धरते दुबारा, फिर इत्थे आके बाबे फेरू जी दे पुत्र ने फेरू आन सतगुर खाडूर। वैसे सतगुर शब्द जेड़ा ए फेरू आन नाल टुकेगा कि बाबे फेरू दे पुत्र सतगुरु गुरु अंगद साहिब जी ने वसा दिता परत के खाडूर, खडूर शहर वसाया, आबाद किया रूहानियत पखों। कहन लगे जप सतगुरु करतारपुर तो जप तुहाडे नाल आया, तप बिखम कालना तुहाडे नाल आई, ते तीसरा बचन है संजम, संजम नाल लेके आए। असी चाहने हां कि साडियां इंद्रियां टिक जान, प्यारियो ओह इंद्रियां कदी भी नहीं टिक सकदियां जिन्हां कोल जप नहीं। जप वालियां इंद्रियां किते रस भी जांदियां ने, धक्का जो मर्जी करांगे, खुद नूं बंद करना सप नहीं मरदे, सप कढ के मारना पए। कलिया सी कही संजम जी अखा मीट लिया दो घड़िया, मैं पराया रूप नहीं देखता पर मन तो देखता पिया है, कन्ना ने क्या मैं नहीं पिया सुनता, ना सुन पर जेडी पहली सुनी उन्हू तो चेते करी जाना है। मैं किसी का बुरा नहीं सोचता, ना सोची का बुरा कह ना, पर अपने मन नू पुछ के देख इसे ताल विच बैठे जिदन ठब्बी लगेगी उदन मन खुश होगा। नहीं संजम किवे आवे, अटैचमेंट ही डिटैचमेंट पैदा करेगी, जुड़ना ही इंद्रिया तो दूर ले जाएगा। जदों अंदर जप चल पिया, अंदर रस आ गया, जेड़िया अखां संसार नूं देखदियां सन उन्हूं बाबा जी ने कहा लोयण रत्ते लोयणी, नेत्र उस प्यारे दी दीद विच रच गए, कन्नी सुरत समाए, जेड़े कन्न नहीं सन टिकन देंदे अंदर जप चल गया, कन्नी सुरत समाए, जीव रसायन चुनड़ी रत्ती लाल लवाए, अंदर मुश्क झकोलिया कीमत कई ना जाए। संजम किवें आ गया, गुरु अंगद साहब ने बचन कह कह लगे आखण आख ना रजिया, नहीं सी संजम पहला हुंदा पिया, बोल बोल के रजिया नहीं, सुन ना रजे कन, अखी देख ना रजिया, गुण गाक एक वन, यतन कीता किसे तरीके नाल इंद्रिया टिक जान। के प्यारियो इंद्रिया दा रस आपो अपना है, मैं कई बारी बेनती करना वा, अखा देख दिया ने, कन सुन दे ने, जीव बोल दिए, चमड़ी नूं स्पर्श करन दा एक दोख लगा है, ते जिद्दर जिंदे तू इस कूड़े भांडे नूं छड्ड के निकलना, इन्हां चंद्रियां नूं किसे नहीं पुछना, गल फाई तेरी जिंद दे पैणी, इह तेरियां साथी थोड़ा ने। बाबा जी ने बचन कहने पर बाबा अब ना बसुए गाऊं, क्यों जी, कहन लगे सारे धोखेबाज इकट्ठे कीते, उत्थे उन्हां बचन कीता देही गावा जियो तर मैं तो बसै पंच किरसाना, नैनू संजम नैनू नकतू सर्व नू रसपत इंद्री कहा न माना, जे कबीर वर्गा महापुरुष कह रहे नहीं मानते, असी परदे जरूर पाने पर अंदर खोल के गुरु को रखिए, साडियां इंद्रियां भी नहीं मानदियां। ਹਜ਼ੂਰ ਨੇ ਕਿਹਾ ਸੰਜਮ ਜਪ ਹੋਵੇਗਾ ਤੇ ਜਪ ਦੀ ਘਾਲਣਾ ਹੋਵੇ ਤਪ ਉੱਥੇ ਤੇਰਾ ਅੰਦਰ ਟਿਕੇਗਾ। ਬਾਬੇ ਕਬੀਰ ਨੇ ਕਿਹਾ ਮੈਨੂੰ ਨੇਤਰ ਨਹੀਂ ਟਿਕਦੇ, ਸਰਵ ਨੂੰ ਰਸਪਤ ਇੰਦਰੀ ਕਿਹਾ ਨਾ ਮਾਨਾ, ਬਾਬਾ ਆਪਣਾ ਬਸੋ ਏ ਗਾਉਂ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਤੇ ਇਹਨਾਂ ਇੰਦਰੀਆਂ ਨੂੰ ਹੋਇਆ ਕੀ, ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਅੱਖਾਂ ਨੇ ਪਰਾਇਆ ਰੂਪ ਤੱਕਿਆ ਜੋਤ ਤਾਂ ਇੱਥੇ ਮਰਨ ਤੋਂ ਪਹਿਲਾਂ ਹੀ ਬੁੱਝ ਗਈ। ਅੱਖਾਂ ਨੂੰ ਕਿੰਨੇ ਪੁੱਛਣਾ, ਪਹਿਲਾਂ ਹੀ ਗਈਆਂ, ਕੰਨ ਪਹਿਲਾਂ ਬੋਲੇ ਹੋ ਰਿਹਾ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਇੰਦਰੀਆਂ ਨਹੀਂ ਪੰਚ ਕਿਰਸ਼ਾਨਵਾ ਭਾਗ ਗਏ ਲੈ ਬਾਂਧਿਓ ਜੀਓ। ਦਰਬਾਰੀ ਜਿੰਦ ਨੂੰ ਪਕੜਿਆ ਇੰਦਰੀਆਂ, ਬਾਬੇ ਫਰੀਦ ਨੂੰ ਪੁੱਛੋ ਉਹ ਕਹਿੰਦੇ ਨੇ ਮਸਾਲਾ ਬਾਹਰੋਂ ਲਾਉਣ ਦੀ ਲੋੜ ਨਹੀਂ ਪੈਂਦੀ, ਚੇਤੇ ਰੱਖੀ ਅੱਗ ਲੱਗਦੀ ਏ ਬਾਹਰੋਂ ਤੀਲੀ ਲਾਈਏ ਤੇ, ਕਹਿੰਦੇ ਨੇ ਤੇਰੇ ਅੰਦਰ ਨੂੰ ਅੱਗ ਲੱਗਦੀ ਜਦੋਂ ਤੇਰੀਆਂ ਇੰਦਰੀਆਂ ਵਿਕਾਰਾਂ ਵਿੱਚ ਭੱਜਦੀਆਂ। ਤੂੰ ਟਿਕਾ ਕੇ ਸਹੀ, ਅੱਜ ਰੱਬ ਤੇਰੀ ਬੁੱਕਲ ਵਿੱਚ ਹੈ, ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ। ਸੰਜਮ ਅੱਜ ਮਿਲ ਸਕਦਾ ਆਪਣੀਆਂ ਇੰਦਰੀਆਂ ਨੂੰ ਰੋਕ, ਪਰ ਇੰਦਰੀਆਂ ਹੱਥ ਨਾਲ ਨਹੀਂ ਰੁਕਣਗੀਆਂ, ਇੰਦਰੀਆਂ ਰੁਕਣਗੀਆਂ ਤੇ ਜਪ ਨਾ ਰੁਕਣਗੀਆਂ। ਜਪ ਹੀ ਰੋਕੇਗਾ ਹੱਥ ਨਹੀਂ, ਟਾਣੀਆਂ ਛਾਂਗ ਦਿਓ ਹਾਂ ਅਸੀਂ ਜੀ, ਟਾਣੀਆਂ ਕੰਡਿਆਂ ਵਾਲੀਆਂ ਛਾਂਗ ਦਿਓ, ਇੱਕ ਛਾਂਗੋਗੇ ਤਿੰਨ ਨਿਕਲਣਗੀਆਂ। ਹੱਥ ਕਰੋਗੇ ਕੇਵਲ ਇੰਦਰੀਆਂ ਨੂੰ ਰੋਕਣ ਦਾ, ਕੋਈ ਕੰਨਾਂ ਵਿੱਚ ਉਂਗਲਾਂ ਦੇ ਲੈ, ਕੋਈ ਮੂੰਹ ਬੰਦ ਕਰ ਲੈ, ਨਹੀਂ ਇਹਨਾਂ ਨੂੰ ਹੱਥ ਨਾਲ ਨਾ ਰੋਕੋ, ਇਹਨੂੰ ਬਾਬੇ ਦੇ ਜਪ ਨਾ ਰੋਕੋ। ਹਜ਼ੂਰ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ ਮਨੋ ਮਚੰਦਰੀਆਂ, ਜੇ ਮਰ ਜਾਣ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ, ਝੂਠੀ ਦੁਨੀਆਂ ਲੱਗ ਨਾ ਆ ਵੰਜਾਈਏ। ਇੰਦਰੀਆਂ ਨੂੰ ਰੋਕ ਜੇ ਪਤਾ ਪਰਤ ਕੇ ਆਉਣਾ ਨਹੀਂ, ਜੇ ਜਾਣਾ ਮਰ ਜਾਈਏ ਘੁੰਮਣਾ ਆਈਏ, ਝੂਠੀ ਦੁਨੀਆਂ ਲੱਗ ਨਾ ਆ ਵੰਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਤ ਏਵੇ ਸੰਜਮ, ਜੋ ਗੁਰ ਦੱਸੈ ਬਾਤ ਮੁਰੀਦਾਂ ਜੋਲੀਏ। ਬਾਬਾ ਗੁਰੂ ਅੰਗਦ ਸਾਹਿਬ ਨੇ ਕਿਹਾ ਖਡੂਰ ਸਾਹਿਬ ਬੈਠੇ ਸਿੱਖ ਪੁੱਛਦੇ ਨੇ ਦਾਤਾ ਇੰਦਰੀਆਂ ਨਹੀਂ ਰੁਕਦੀਆਂ, ਤੰਗ ਕਰਦੀਆਂ ਨੇ, ਕਈ ਵਾਰੀ ਤਾਂ ਬੰਦੇ ਦਾ ਦਿਲ ਕਰਦਾ ਜਦੋਂ ਜਪਤਾ ਵੱਲ ਪਾਸੇ ਪੈਂਦਾ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਪੈਂਦਾ, ਮੈਂ ਇੰਨਾ ਪਲੀਤ ਹਾਂ। ਹਜ਼ੂਰ ਕਹਿਣ ਲੱਗੇ ਰੁਕ ਸਕਦਾ ਆਖਣ ਆਖ ਨਾ ਰੱਜਿਆ, ਬੋਲ ਬੋਲ ਕੇ ਮੂੰਹ ਨੀ ਰੱਜਿਆ, ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ, ਇੱਕ ਵਨ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ, ਜੇ ਗੁਣ ਕਹੇ ਜਪ ਕਰੇ ਤਾਂ ਤੂੰ ਰੁਕੇਗਾ, ਜਪ ਤੋਂ ਬਿਨਾਂ ਲਿਖੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਹੁਣ ਇਹਨਾਂ ਨੂੰ ਕਿਵੇਂ ਅਸੀਂ ਜਦੋਂ ਸਿਮਰਨ ਵਾਲੇ ਪਾਸੇ ਤੋਰਾਂਗੇ ਨਾ ਪਿਆਰਿਓ, ਜੜ ਕੱਟ ਦਿਓ ਤੇ ਆਪਣੇ ਆਪ ਹੀ ਰੁੱਖ ਸੁੱਕ ਜਾਏਗਾ, ਟਾਣੀਆਂ ਕੱਟਣ ਦਾ ਰੁੱਖ ਨਹੀਂ ਸੁੱਕਦਾ, ਇੰਦਰੀਆਂ ਨਾਲ ਧੱਕਾ ਕਰਨ ਨਾਲ ਨਹੀਂ ਇਹਨਾਂ ਕਾਬੂ ਆਉਣਾ, ਮਨ ਨੂੰ ਪਕੜੀਏ ਜਿਹੜਾ ਸਾਰੀ ਪਵਾੜੀ ਦੀ ਜੜ ਹੈ, ਜਿਹੜਾ ਟਿਕਣ ਨਹੀਂ ਦਿੰਦਾ ਪਿਆ ਮਨ ਵੱਲ ਤੇ ਝਾਤੀ ਕੋਈ ਨੀ ਮਾਰ, ਕੀ ਹੋਇਆ ਅੱਖਾਂ ਬੰਦ ਹੋ ਗਈਆਂ, ਮਨ ਸਵਾਦ ਲੈ ਰਿਹਾ ਲੈਣ ਦਿਓ ਨਹੀਂ। ਹਜ਼ੂਰ ਕਹਿੰਦੇ ਨੇ ਟਿਕ ਸਕਦਾ ਹੈ ਜੇ ਤੂੰ ਜਪ ਨਾਲ ਜੁੜ ਜਾਏ। ਗੁਰੂ ਅਰਜਨ ਸਾਹਿਬ ਜੀ ਨੇ ਸੰਜਮ ਸੰਬੰਧੀ ਇੱਕ ਪਦਾ ਕਿਹਾ ਹੈ, ਤੇ ਹਰ ਚੀਜ਼ ਜਿਸ ਇੰਦਰੇ ਦਾ ਸੰਜਮ ਆਇਆ ਇੰਦਰਾ ਕਿਉਂਕਿ ਭੁੱਖ ਪੂਰੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਦੇਖ ਜੇ ਰਸਨਾ ਤੇ ਝੂਠ ਨੂੰ ਰੋਕਣੀ ਨਾ ਤੇ ਮਨ ਦੇ ਵਿੱਚ ਰੱਬ ਦੇ ਦਰਸ਼ਨਾਂ ਦੀ ਪਿਆਸ ਪੈਦਾ ਕਰ ਲੈ, ਝੂਠ ਨਹੀਂ ਬੋਲੇਗਾ। ਜੇ ਪਰਾਏ ਤਨ ਨੂੰ ਵੇਖਣ ਤੋਂ ਅੱਖਾਂ ਨੂੰ ਰੋਕਣਾ ਹੀ ਤੇ ਅੰਦਰ ਪਿਆਸ ਪੈਦਾ ਕਰ ਲੈ ਕਿਸੇ ਬੰਦਗੀ ਕਰਨ ਵਾਲੇ ਨੂੰ ਦੇਖਣ ਲਈ, ਕਿਉਂਕਿ ਅੱਖਾਂ ਨੇ ਦੇਖਣਾ ਹੈ। ਜੇ ਕੰਨਾਂ ਦੀ ਨਿੰਦਿਆ ਤੋਂ ਬਚਣਾ ਹੀ ਤੇ ਦੇਖ ਇਹਨਾਂ ਨੇ ਕੰਨਾਂ ਨੇ ਸੁਣਨਾ ਜ਼ਰੂਰ ਹੈ, ਲੋਕਾਂ ਦੀ ਨਿੰਦਿਆ ਸੁਣਨ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦੇ ਮੇਰੇ ਤੋਂ ਮੰਦਾ ਹੀ ਕੋਈ, ਕਿਉਂਕਿ ਅਟੈਚਮੈਂਟ ਹੀ ਅਟੈਚਮੈਂਟ ਪੈਦਾ ਕਰੇਗੀ। ਮਿਥਿਆ ਨਾਹੀ ਰਸਨਾ ਪਰ ਸੰਜਮ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਮਨ ਮੈਂ ਪ੍ਰੀਤ ਹੋਵੇ ਤੇ ਤਾਂ ਮਿਥਿਆ ਨਾਹੀ ਰਸਨਾ ਪਰ ਸਹਿ, ਜੇ ਮਨ ਚ ਪ੍ਰੀਤ ਨਹੀਂ ਤੇ ਚੇਤੇ ਰੱਖਿਓ ਝੂਠ ਜ਼ਬਾਨ ਉੱਤੇ ਕਿਸੇ ਤਰੀਕੇ ਨਾਲ ਜ਼ਰੂਰ ਆ ਜਾਣਾ। ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤਿਰਿਆ ਰੂਪ ਨਾ ਪੇਖ ਹੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰਹਾਰੈ ਮਨ ਕੀ ਬਾਸਨਾ ਮਨ ਤੇ ਤਰੈ ਸੰਜਮ, ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ। ਪਿਆਰਿਓ ਆ ਹੈ ਸਿੱਖ ਸੰਜਮ। ਗੁਰੂ ਅੰਗਦ ਸਾਹਿਬ ਜਪ ਲੈ ਕੇ ਆਏ ਸਿੱਖਾਂ ਨੂੰ ਕਿਹਾ ਜਪੋ, ਤੇ ਜਦੋਂ ਜਪਣਾ ਇਹ ਜਪ ਹੀ ਤੁਹਾਡਾ ਤਪ ਹੈ, ਇਹ ਹੀ ਤੁਹਾਡੀ ਘਾਲਣਾ ਹੈ, ਜਪੋ। ਤੇ ਨਾਲ ਕਹਿ ਦਿੱਤਾ ਜਦੋਂ ਜਪੋਗੇ ਫਿਰ ਸੰਜਮ ਆਏਗਾ। ਸਾਹਿਬ ਕਹਿਣ ਲੱਗੇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ, ਪੰਚ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ ਲੈ ਕੇ ਆਏ ਜਪ ਤਪ ਸੰਜਮ ਨਾਲ ਤੁਧ ਇਹ ਚੀਜ਼ਾਂ ਤੁਹਾਡੇ ਕੋਲ ਨੇ ਗੁਰੂ ਅੰਗਦ ਸਾਹਿਬ ਜੀ ਹੋਰ ਮੁੱਚ ਗੁਰੂ ਧਿਆਨ ਦਿਆ ਜੀ ਹੋਰ ਦਰਸ਼ ਤੇਰੇ ਤੋਂ ਬਿਨਾਂ ਜਿਹੜੇ ਈਰਖਾ ਕਰਨ ਵਾਲੇ ਨੇ ਨਾ ਉਹਨਾਂ ਦੇ ਕੋਲ ਜਪ ਤਪ ਨਹੀਂ ਉਹਨਾਂ ਕੋਲ ਕੇਵਲ ਹੰਕਾਰ ਹੈ ਮੁੱਚ ਦਰਸ਼ ਬਹੁਤ ਵੱਡਾ ਬਹੁਤ ਮੋਟਾ ਬਹੁਤ ਵੱਡੇ ਹੰਕਾਰੀ ਨੇ ਤੇ ਸਾਹਿਬ ਨੇ ਨਾਲ ਬਖਸ਼ਿਸ਼ ਕੀਤੀ ਕਹਿਣ ਲੱਗੇ ਹੇ ਮੇਰੇ ਮਾਲਕਾ ਕਿ ਲੱਭ ਵਿਣਾ ਹੈ ਮਾਨਸਾ ਇੱਕ ਉਹ ਹੰਕਾਰੀ ਨੇ ਤੇ ਦੂਜੇ ਲਾਲਚੀ ਨੇ ਇੱਥੇ ਅਰਥ ਕਰਾਂਗੇ ਵਿਣਾਹੇ ਦਾ ਅਰਥ ਹੁੰਦਾ ਵਿਨਾਸ਼ ਹੋਣਾ ਮਾਨਸਾ ਦਾ ਅਰਥ ਹੈ ਮਨੁੱਖਾਂ ਨੂੰ ਜਿਉਂ ਪਾਣੀ ਬੂਰ ਜਿਵੇਂ ਨਿਰਮਲ ਪਾਣੀ ਦੇ ਉੱਤੇ ਬੂਰ ਪੈ ਜਾਏ ਤੇ ਪਾਣੀ ਖਰਾਬ ਹੋ ਜਾਂਦਾ ਹੈ ਚੇਤੇ ਰੱਖੋ ਬੰਦਾ ਹੈ ਰਾਮ ਕੀ ਅੰਸ਼ ਜੇ ਲਾਲਚ ਦਾ ਬੂਰ ਪੈ ਜਾਏ ਤੇ ਇਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਹੰਕਾਰੀ ਨੇ ਹੋਰ ਮੁੱਚ ਗਰੂਰ ਤੇ ਦੂਜੇ ਲਾਲਚੀ ਨੇ ਸਾਹਿਬ ਕਹਿੰਦੇ ਨੇ ਜਿਵੇਂ ਪਾਣੀ ਨਾਸ਼ ਹੋ ਗਿਆ ਇਸੇ ਤਰ੍ਹਾਂ ਅੰਦਰ ਨਾਸ਼ ਹੋ ਗਏ ਤੇ ਦੇਖੋ ਗੁਰੂ ਅੰਗਦ ਸਾਹਿਬ ਕੋਲ ਜਪ ਤਪ ਹੈ ਪਰ ਨਾਲ ਨਿਮਰਤਾ ਹੈ ਮੁੱਚ ਗਰੂਰ ਨਹੀਂ ਤੇ ਖਡੂਰ ਸਾਹਿਬ ਦੀਆਂ ਦੋ ਘਟਨਾਵਾਂ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਦੀ ਸਹਿਨਸ਼ੀਲਤਾ ਅੰਦਰ ਦੇ ਜਪ ਤਪ ਦੀ ਵਿਆਖਿਆ ਕਰਦੀਆਂ ਪਹਿਲੀ ਘਟਨਾ ਹੈ ਅੱਜ ਜੋਗੀ ਤੁਰੇ ਨੇ ਕਹਿਣ ਲੱਗੇ ਸੁਣਿਆ ਕਿ ਅਚਲ ਸ਼ਬਦ ਸਨ ਅਚਲ ਅਜਿੱਤ ਤੇ ਅਚੋਕ ਜਿਹੜਾ ਕਿਸੇ ਅੱਗੇ ਨਹੀਂ ਚੁੱਕਿਆ ਅਜਿੱਤ ਜਿਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਚੁੱਕ ਸਕੀ ਬਾਬਾ ਨਾਨਕ ਸੁਣਿਆ ਕਿਸੇ ਗ੍ਰਿਸ਼ਤੀ ਅੱਗੇ ਚੁੱਕ ਗਿਆ ਅਜਿੱਤ ਤੇ ਅਚੋਕ ਕਿਸੇ ਅੱਗੇ ਚੁੱਕ ਗਿਆ ਚਲੋ ਦੇਖ ਕੇ ਆਈਏ ਕਿ ਬਾਬੇ ਵਾਲੇ ਗੁਣ ਹੈ ਕਿਉਂਕਿ ਗੋਸ਼ਟਾਂ ਹੋਈਆਂ ਸਨ ਖਡੂਰ ਆਏ ਸੱਚੇ ਪਾਤਸ਼ਾਹ ਕਿਰਪਾਲੂ ਬੱਚਿਆਂ ਵਿੱਚ ਬੈਠੇ ਸਨ ਮਨ ਚ ਆਇਆ ਇਹ ਕਿ ਬਾਬਾ ਨਾਨਕ ਕਿਹਨੂੰ ਥਾਪ ਗਿਆ ਗੱਦੀ ਤੇ ਆਖਰ ਫਿਰ ਵੀ ਉਹਨਾਂ ਦੀ ਕਮਾਈ ਦੀ ਕਿਤੇ ਨਾ ਕਿਤੇ ਲੇਸ਼ ਮਾਤਰ ਖਾਉਣ ਬੋਲਦੀ ਸੀ ਇਹਦੇ ਵਿੱਚ ਲੋਹਰੀਪਾ ਆਇਆ ਮਛੰਦਰ ਨਾਥ ਆਇਆ ਆ ਕੇ ਜਦੋਂ ਗੁਰੂ ਸਾਹਿਬ ਦੇ ਕੋਲ ਬੈਠਿਆਂ ਥੋੜਾ ਜਿਹਾ ਟਿਕਾ ਮਿਲਿਆ ਪਹਿਲਾ ਸਵਾਲ ਉਹਨਾਂ ਪਹਿਲਾ ਪ੍ਰਸ਼ਨ ਕੀਤਾ ਗੁਰੂ ਅੰਗਦ ਸਾਹਿਬ ਨੂੰ ਕਿ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਗੁਰੂ ਨਾਨਕ ਤੁਹਾਡੇ ਤੇ ਰੀਝ ਗਏ ਕਿਹੜੇ ਗੁਣ ਸਨ ਕਿਹੜੀ ਘਾਲਣਾ ਘਾਲੀ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਸੁਣਿਆ ਤੁਹਾਡੇ ਚਰਨਾਂ ਵਿੱਚ ਮੱਥਾ ਟੇਕ ਗਏ ਜਦੋਂ ਨਾਨਕ ਸ਼ਬਦ ਸੁਣਿਆ ਤੇ ਗੁਰੂ ਅੰਗਦ ਸਾਹਿਬ ਦੇ ਨੇਤਰ ਸੇਜਲ ਹੋ ਗਏ ਫਿਰ ਉਹ ਪੁੱਛਦੇ ਨੇ ਸਾਨੂੰ ਦੱਸੋ ਅਸੀਂ ਪੁੱਛਣ ਆਇਆ ਗੁਰੂ ਨਾਨਕ ਸਾਹਿਬ ਕਿਵੇਂ ਝੁਕੇ ਹਜ਼ੂਰ ਕਹਿਣ ਲੱਗੇ ਕੋਈ ਕਾਲਣਾ ਨਹੀਂ ਕੋਈ ਕਮਾਈ ਨਹੀਂ ਕਹਿਣ ਲੱਗੇ ਆਖਰ ਅੱਜ ਤਖ਼ਤ ਦੇ ਮਾਲਕ ਹੋ ਉੱਥੇ ਫਿਰ ਬੜੀ ਸੋਹਣੀ ਉਦਾਹਰਨ ਦਿੱਤੀ ਨਿਮਰਤਾ ਹੋਰ ਮੁੱਚ ਗਰੂਰ ਪਰ ਗੁਰੂ ਅੰਗਦ ਸਾਹਿਬ ਕੋਲ ਜਪ ਹੈ ਤਪ ਹੈ ਸੰਜਮ ਹੈ ਨਿਮਰਤਾ ਹੈ ਖਡੂਰ ਵਸ ਰਿਹਾ ਹੈ ਕਹਿਣ ਲੱਗੇ ਬੱਚਾ ਸੀ ਚਿੱਕੜ ਵਿੱਚ ਡਿੱਗਾ ਮਿੱਟੀ ਨਾਲ ਭਰਿਆ ਤੇ ਚਿੱਕੜ ਵਿੱਚ ਹੱਥ ਪੈਰ ਮਾਰਦਾ ਸੀ ਭਿੱਜਾ ਪਿਆ ਸੀ ਚਿੱਕੜ ਨਾਲ ਤੇ ਉੱਚੀ ਉੱਚੀ ਪੁਕਾਰਦਾ ਪਿਆ ਸੀ ਇੱਕ ਰਾਹੀ ਕੋਲੋਂ ਲੰਘਿਆ ਮਨ ਵਿੱਚ ਤਰਸ ਆਇਆ ਉਹਨੇ ਚਿੱਕੜ ਵਿੱਚ ਲਿਬੜੇ ਹੋਏ ਬੱਚੇ ਨੂੰ ਚੁੱਕ ਕੇ ਬਾਹਰ ਕੱਢਿਆ ਪਾਣੀ ਨਿਰਮਲ ਨਾਲ ਧੋਤਾ ਧੋਣ ਲੱਗਿਆ ਸੋਹਣੀ ਪੁਸ਼ਾਕ ਬਾਅਦ ਵਿੱਚ ਪਾ ਕੇ ਤੇ ਉਸ ਬੱਚੇ ਨੂੰ ਕੁਝ ਸਮਾਂ ਆਪਣੀ ਗੋਦ ਵਿੱਚ ਬਿਠਾਇਆ ਤੇ ਤੁਰ ਲੱਗਿਆ ਆਪਣੀ ਤਖ਼ਤ ਤੇ ਬਿਠਾ ਗਿਆ ਕਹਿੰਦੇ ਚਿੱਕੜ ਵਿੱਚ ਡਿੱਗਾ ਹੋਇਆ ਜਦੋਂ ਬਜ਼ੁਰਗ ਝੁਕਿਆ ਇਹਦੇ ਵਿੱਚ ਬੱਚੇ ਦਾ ਗੁਣ ਹੈ ਕਿ ਝੁਕਣ ਵਾਲੇ ਦੀ ਕਿਰਪਾ ਹੈ ਕਹਿਣ ਲੱਗੇ ਨਹੀਂ ਬੱਚੇ ਦਾ ਗੁਣ ਨਹੀਂ ਝੁਕਣ ਵਾਲਾ ਜਿਹੜਾ ਹੱਥ ਪਕੜ ਕੇ ਖਿੱਚਣ ਵਾਲਾ ਉਹਦੀ ਕਿਰਪਾ ਹੈ ਕਹਿੰਦੇ ਨੇ ਪਤਾ ਨਹੀਂ ਕਦੋਂ ਦੇ ਚਿੱਕੜ ਵਿੱਚ ਡਿੱਗੇ ਸਨ ਹੱਥ ਪੈਰ ਮਾਰਦੇ ਸਨ ਕਰਤਾਰਪੁਰ ਗੁਰੂ ਨਾਨਕ ਸਾਹਿਬ ਲੰਘੇ ਪਹਿਲਾਂ ਚਿੱਕੜ ਵਿੱਚੋਂ ਡਿੱਗਿਆਂ ਨੂੰ ਪਕੜ ਕੇ ਬਾਹੋਂ ਬਾਹਰ ਕੱਢਿਆ 7 ਸਾਲ ਤੋਂ ਬੇਰਹਿ ਧੋ ਧੋ ਕੇ ਜਾਣ ਲੱਗਿਆਂ ਆਪਣਾ ਚੋਲਾ ਦੇ ਗਏ ਤੇ ਜਾ ਕੇ ਜਾਣ ਲੱਗਿਆਂ ਆਪਣਾ ਤਖ਼ਤ ਦੇ ਗਏ ਕਹਿੰਦੇ ਨੇ ਸਿਰਫ ਮੇਰਾ ਜੇ ਸੱਚ ਜਾਣੋ ਮੇਰੀ ਕੋਈ ਕਾਲਣਾ ਨਹੀਂ ਮੇਰ ਹੈ ਇਸੇ ਵੇਲੇ ਸ਼ਲੋਕ ਉਚਾਰਿਆ ਜਿਹੜਾ ਅਸੀਂ 2 ਦਿਨ ਪਹਿਲਾਂ ਵੀ ਪੜਿਆ ਸੀ ਕਿ ਸ਼ਾਇਦ ਕੱਲ ਜਦੋਂ ਕਹਿਣ ਲੱਗੇ ਦਾਤ ਕਿਹੜੀ ਕਾਲਣਾ ਨਾਲ ਮਿਲੀ ਕਹਿਣ ਲੱਗੇ ਨਹੀਂ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਸੁਣ ਕੇ ਫਿਰ ਕਹਿਣ ਲੱਗੇ ਕਿਰਪਾ ਕਰੋ ਕੁਛ ਮੰਗੋ ਅਸੀਂ ਦੇਣ ਆਏ ਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਦੇਖੋ ਸ਼ਬਦ ਵਰਤੇ ਕਹਿਣ ਲੱਗੇ ਕੀ ਦਿਓਗੇ ਖਜ਼ਾਨੇ ਇੰਨੇ ਕੁ ਬਾਪੂ ਦੇ ਗਿਆ ਜਿੰਨੀ ਦੇਰ ਤੱਕ ਧਰਤੀ ਦਾ ਟੁਕੜਾ ਰਹਿ ਗਿਆ ਨਾ ਮੁੱਕਣੇ ਨਹੀਂ ਬਾਬੇ ਨਾਨਕ ਦੇ ਸਿੱਖ ਨੂੰ ਝੋਲੀ ਅੱਡਣ ਦੀ ਲੋੜ ਹੀ ਕੋਈ ਨੀ, ਜਾਪੇ ਤਾਪੇ ਸਿਮਰਨ ਨਾਮ ਏ ਲੰਗਰ ਏ ਸਭ ਕੁਝ ਹੈ। ਕਹਿਣ ਲੱਗੇ ਅਸੀਂ ਬਚਨ ਕੇ ਬਲੀ ਖਾਂ, ਕੁਝ ਮੰਗੋ। ਹੱਸ ਕੇ ਕਹਿਣ ਲੱਗੇ ਜੇ ਬਚਨ ਕੇ ਬਲੀ ਹੋ ਨਾ ਤੇ ਰੱਬ ਦੇ ਘਰੋਂ ਸਾਡੀ ਝੋਲੀ ਵਿੱਚ ਨਿਮਰਤਾ ਪਵਾ ਦਿਓ, ਗਰੀਬੀ ਦਵਾ ਦਿਓ, ਗਰੀਬੀ ਤਬ ਖਾ ਗਏ ਕੋਦਮ। ਫਿਰ ਹਜ਼ੂਰ ਨੇ ਕਿਹਾ ਜੇ ਬਚਨ ਕੇ ਬਲੀ ਹੋ ਤੇ ਨਿਮਰਤਾ ਦਵਾਓ। ਕਹਿੰਦੇ ਨੀ ਕੋਦਮ ਚੁਫਾਲ ਡਿੱਗ ਪਿਆ। ਕਹਿਣ ਲੱਗੇ ਬਾਬਾ ਕਿਸ ਨੂੰ ਟਿਕਾ ਗਿਆ ਹੈ ਆਪਣੇ ਤਖ਼ਤ ਤੇ, ਐਵੇਂ ਭਰਮ ਵਿੱਚ ਪੈ ਗਏ, ਜੈਸਾ ਤੂੰ ਤੈਸਾ ਇਹ। ਕਹਿਣ ਲੱਗੇ ਦਿਓ ਨਿਮਰਤਾ, ਤੇ ਕਹਿਣ ਲੱਗੇ ਸੱਚ ਜਾਣਿਓ ਲੋਕ ਜਪ ਤਪ ਕਰਕੇ ਕਰਾਮਾਤਾਂ ਅਸੀਂ ਲਿਆਏ ਆ, ਸ਼ਕਤੀਆਂ ਲਿਆਏ ਆ। ਕਹਿਣ ਲੱਗੇ ਕਮਾਈ ਕਰਕੇ ਨਿਮਰਤਾ ਦਾ ਭਾਂਡਾ ਹੀ ਬਾਬਾ ਨਾਨਕ ਖੋ ਕੇ ਲੈ ਆਇਆ, ਇਹਤੋਂ ਵੱਧ ਨਿਮਰਤਾ ਕਿਤੇ ਨੀ ਮਿਲਦੀ। ਤੇ ਕਿਤੇ ਹੈ ਗੁਰੂ ਸਾਹਿਬ ਦੇ ਘਰ ਦੀ ਨਿਮਰਤਾ? ਇੰਨੇ ਨਿਮਰ ਚਲੇ ਗਏ। ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਉੱਚੀ ਜਾਤ ਵਾਲਿਆ, ਜੇ ਤੂੰ ਸਿਮਰਨ ਕਰਨਾ ਤੇ ਮੈਂ ਤੇਰੇ ਤੋਂ ਕੁਰਬਾਨ ਜਾਣਾ। ਕਹਿੰਦੇ ਨੇ ਬਾਬਾ ਰਵਿਦਾਸ ਜੇ ਲੋਕਾਂ ਦੇ ਧੱਕੇ ਖਾ ਕੇ ਤਾਂ ਵੀ ਤੂੰ ਰੱਬ ਨਾਲ ਜੁੜਿਆ, ਚਮੜੇ ਦਾ ਕੰਮ ਕਰਨਾ, ਤੂੰ ਚਮੜੇ ਦੀ ਜੁੱਤੀ ਨਾ ਪਾ, ਮੇਰੇ ਤਨ ਦਾ ਚਮੜਾ ਬਣਾ ਕੇ ਆਪਣੇ ਪੈਰਾਂ ਵਿੱਚ ਪਾ ਲੈ, ਮੈਂ ਤੇਰੇ ਤੋਂ ਵਾਰ ਨਹੀਂ ਜਾਣਾ। ਨਿਮਰਤਾ। ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਇੰਨੀ ਨਿਮਰਤਾ ਲੈ ਕੇ ਆਏ, ਕੇਸਰ ਕੁਸਮ ਮਿਰਗ ਮੈਂ ਕਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾ ਜੋਤ ਅਨੇਗੀ ਸਰਬੈ ਪਰਮਲ ਕਰਨਾ, ਘੇਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੇ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਦੇ ਦਿਓ ਨਿਮਰਤਾ, ਇੰਨੀ ਨਿਮਰਤਾ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਦੇ ਦਿਓ ਨਿਮਰਤਾ ਜੋਗੀ ਜੀ, ਧੂੜ ਤਿਨਾ ਕੀ ਜੇ ਮਿਲਾ ਜੀ ਕਹੁ ਨਾਨਕ ਕੀ, ਅਰਦਾਸ ਬਦ ਬਖਤ ਹਮਚੂ ਵਕੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਸ। ਬਸ ਚੁਫਾਲ ਡਿੱਗਦਾ ਬਾਬਾ ਜੈਸਾ ਗੁਰੂ ਨਾਨਕ ਤੈਸੇ ਤੁਸੀਂ। ਪਿਆਰਿਓ ਹੋਰ ਮੁੱਚ ਗਰੂਰ, ਤੇ ਇੱਥੇ ਇੱਕ ਹੋਰ ਬੈਠਾ ਜਿਹੜਾ ਹੰਕਾਰੀ ਬਣਿਆ, ਉਹਦੇ ਵੱਲ ਥੋੜਾ ਜਿਹਾ ਇਸ਼ਾਰਾ ਕਰਨਾ। ਇਸ ਪੌੜੀ ਦੀ ਇਹ ਰਮਜ਼ ਹੈ, ਵੈਸੇ ਅਸਲ ਵਿੱਚ ਸੱਤਾ ਜੀ ਨਾ ਸਾਖੀਕਾਰ ਨਹੀਂ ਟੀਕਾਕਾਰ ਇਹ ਸ਼ਬਦ ਕਹਿੰਦੇ ਨੇ। ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਕਹਿ ਰਹੇ ਸਨ ਸੱਚੇ ਪਾਤਸ਼ਾਹ ਤੁਸੀਂ ਜਪ ਤਪ ਸੰਜਮ ਨਿਰਮਿਤ ਨਿਮਰਤਾ ਵਾਲੇ ਹੋ, ਅਸੀਂ ਹੰਕਾਰੀ ਤੇ ਨਿੰਦਕ ਬਣ ਗਏ। ਪਰ ਖਡੂਰ ਸਾਹਿਬ ਇੱਕ ਗਰੂਰ ਹੰਕਾਰੀ ਹੈ, ਉਹਦਾ ਨਾਮ ਸੀ ਸ਼ਿਵਨਾਥ ਤਪਾ। ਧਿਆਨ ਦਿਆ ਜੇ ਹੋਰ ਮੁੱਚ ਗਰੂਰ, ਖਡੂਰ ਦੀ ਗੱਲ ਚੱਲ ਰਹੀ ਹੈ। ਕਹਿੰਦੇ ਨੇ ਗੁਰੂ ਸਾਹਿਬ ਕੋਲ ਜਪ ਹੈ, ਤਪ ਹੈ, ਸੰਜਮ ਹੈ, ਇੱਥੇ ਇੱਕ ਹੋਰ ਬੈਠਾ ਜਿਹੜਾ ਅੱਤ ਦਾ ਹੰਕਾਰੀ ਗਰੂਰ ਵਿੱਚ ਹੈ। ਜੇ ਅੱਜ ਮੀਂਹ ਨਹੀਂ ਪਿਆ ਤੇ ਖਹਿਰੇ ਜੱਟ ਇਕੱਠੇ ਹੋਏ, ਸਾਰਾ ਪਿੰਡ ਖਹਿਰਿਆਂ ਦਾ ਸੀ, ਖਹਿਰੇ ਜੱਟ ਹੋਏ ਇਕੱਠੇ ਕਿ ਸ਼ਿਵਨਾਥ ਤੱਬੇ ਨੂੰ ਕਹਿੰਦੇ ਨੇ ਬਾਬਾ ਐਤਕੀ ਮੀਂਹ ਨਹੀਂ ਪੈਂਦਾ, ਫਸਲਾਂ ਦਾ ਬੜਾ ਬੁਰਾ ਹਾਲ ਹੈ। ਕਹਿਣ ਲੱਗਾ ਮੀਂਹ ਪੈਣਾ ਵੀ ਕੁਛ ਨਹੀਂ। ਕਿਉਂ ਨਹੀਂ ਪੈਣਾ ਜੀ? ਕਹਿਣ ਲੱਗੇ ਇਸ ਕਰਕੇ ਨਹੀਂ ਪੈਣਾ ਤੇ ਗ੍ਰਿਸ਼ਤੀ ਗੁਰੂ ਬਣਿਆ ਬੈਠਾ ਹੈ। ਪੁੱਛਿਆ ਕਿਹੜਾ? ਗੁਰੂ ਅੰਗਦ ਸਾਹਿਬ। ਕਹਿਣ ਲੱਗੇ ਏਡਾ ਵੱਡਾ ਇੱਥੇ ਪਾਪ ਹੁੰਦਾ ਪਿਆ, ਗ੍ਰਿਸ਼ਤੀ ਨੂੰ ਤੁਸੀਂ ਮੱਥੇ ਟੇਕਦੇ ਹੋ, ਗ੍ਰਿਸ਼ਤੀ ਅੱਗੇ ਪਿਟਾਵਾਂ ਰੱਖਦੇ ਹੋ, ਕਾਲ ਪੈਣਾ ਇੱਥੇ ਤਾਂ ਲੋਕ ਮਰਨੇ ਨੇ। ਕਹਿਣ ਲੱਗੇ ਕਿਵੇਂ ਹੋਵੇ? ਕਹਿੰਦਾ ਇਹਨੂੰ ਪਹਿਲਾਂ ਪਿੰਡੋਂ ਬਾਹਰ ਕੱਢੋ। ਦੇਖੋ ਨਿਮਰਤਾ ਪਿਆਰਿਓ, ਖਡੂਰ ਦੀ ਘਟਨਾ ਹੈ, ਇਸ ਕਰਕੇ ਮੈਂ ਅਰਜ਼ ਕਰ ਰਿਹਾ, ਇਸ ਸ਼ਬਦ ਨਾਲ ਟੋਖ ਰਿਹਾ ਹੈ। ਕਹਿਣ ਲੱਗੇ ਬਾਹਰ ਕੱਢੋ। ਖਹਿਰੇ ਜੱਟ ਇਕੱਠੇ ਹੋ ਗਏ, ਜਾ ਬਾਬੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਕਹਿਣ ਲੱਗੇ, ਤਪਾ ਜੀ, ਸ਼ਬਦ ਤਪਾ ਹੀ ਵਰਦੇ ਸਨ ਉਸ ਵੇਲੇ ਲੋਕ, ਤਪਾ ਜੀ ਤੁਸੀਂ ਪਿੰਡ ਛੱਡ ਜਾਓ। ਹਜ਼ੂਰ ਕਹਿਣ ਲੱਗੇ ਕਿਉਂ? ਤੁਹਾਡੇ ਕਰਕੇ ਕਾਲ ਪੈ ਗਿਆ, ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਪਿਆ, ਤੇ ਬਾਬਾ ਸੱਤਾ ਜੀ ਉਸ ਵੱਲ ਇਸ਼ਾਰਾ ਤਾਂ ਕਰਦੇ ਨੇ। ਹੰਕਾਰੀ ਕਹਿੰਦੇ ਨੇ ਖਡੂਰ ਉੱਜੜ ਰਿਹਾ ਹੈ, ਪਰ ਕਹਿੰਦੇ ਨੇ ਮੈਨੂੰ ਪਤਾ ਨੀ, ਜਪ ਤਪ ਤੇ ਸੰਜਮ ਨਾਲ ਖਡੂਰ ਵੱਸਦਾ ਪਿਆ ਹੈ। ਕਹਿਣ ਲੱਗੇ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ, ਛੱਡ ਕੇ ਚਲੇ ਜੋ ਖਡੂਰ। ਹਜ਼ੂਰ ਨੇ ਕਿਹਾ ਰਜ਼ਾ ਬਹੁਤ ਵੱਡੀ ਰੱਬ ਦੀ ਹੈ, ਰਜ਼ਾ ਵਿੱਚ ਰਹਿ ਕੇ ਸੁੱਖ ਹੈ। ਕਹਿੰਦੇ ਨੇ ਰਜ਼ਾ ਨੀ, ਤੁਸੀਂ ਜਾ ਮੀਂਹ ਪਵਾਓ। ਹਜ਼ੂਰ ਨੇ ਕਿਹਾ ਮੀਂਹ ਨਹੀਂ। ਪਿੰਡ ਦੇ ਲੋਕ ਇਕੱਠੇ ਹੋਏ, ਸ਼ਿਵਨਾਥ ਤਪਾ ਅੱਗੇ ਇਹਨਾਂ ਦਾ ਲੀਡਰ ਬਣਿਆ, ਛੱਡ ਦਿਓ ਖਡੂਰ ਸਾਹਿਬ। ਹਜ਼ੂਰ ਕਿਰਪਾਲੂ ਨੇ ਆਪਣਾ ਪਰਿਵਾਰ ਆਪਣੇ ਜੀ ਲੈ ਖਾਣ ਰਜ਼ਾਦਾ ਹੈ ਨੇੜੇ। ਕਿਰਪਾਲੂ ਦਾਤਾ ਜੀ ਨੇ ਕਿਹਾ ਅਸੀਂ ਚਲੇ ਜਾਂਦੇ ਹਾਂ, ਪਰ ਰੱਬ ਦੀ ਰਜ਼ਾ ਵਿੱਚ ਦਖਲ ਨਹੀਂ। ਪਿਆਰੇ ਉਹ ਕਈ ਵਾਰੀ ਸੋਚੀਦਾ, ਇਹੋ ਜਿਹੀਆਂ ਘਟਨਾਵਾਂ ਜਦੋਂ ਆਮ ਮਨੁੱਖ ਜੀਵਨ ਵਿੱਚ ਵਾਪਰਦੀਆਂ ਨੇ, ਅਸੀਂ ਕਹਾਂਗੇ ਹੱਸ ਕੇ ਪਿੰਡੋਂ ਕੱਢ ਦਿੱਤਾ ਨਾ, ਪਰ ਮੇਰੇ ਸੱਚੇ ਪਾਤਸ਼ਾਹ ਸਭ ਕੁਝ ਲੈ ਕੇ ਕਹਿਣ ਲੱਗੇ ਚਲੋ ਅਸੀਂ ਪਿੰਡ ਛੱਡ ਦਿੰਦੇ ਹਾਂ ਪਰ ਰੱਬ ਜੋ ਕਰੇਗਾ ਉਹ ਕੁਛ ਹੋਣਾ ਹੈ। ਕੁਝ ਸਿੱਖ ਨਾਲ ਲੈ ਪਿੰਡ ਛੱਡ ਦਿੱਤਾ, ਖਾਨ ਰਜ਼ਾਦੇ ਚਲੇ ਗਏ, ਪਿੱਛੋਂ ਮੀਂਹ ਨਹੀਂ ਪਿਆ। ਫਿਰ ਜਦ ਆ ਕੱਕੇ ਹੋਏ ਸ਼ਿਵ ਨਾਥ ਤਪੇ ਕੋਲ, ਬਾਬਾ ਜੀ ਮੀਂਹ ਨਹੀਂ, ਕਹਿੰਦਾ ਪਏਗਾ, ਠਹਿਰ ਤਾਂ ਜਾਓ, ਅਜੇ ਉਹਦੇ ਗਿਆ, ਅਜੇ ਉਹਦੇ ਕੀਟਾਣੂ ਉਹਦੇ ਅੰਸਥੇ ਦੀ ਟਿੱਕੀ ਪਈ ਖੈ, ਅਜੇ ਨੀ ਮੀਂਹ ਪੈਣਾ, ਕੁਝ ਦਿਨ ਰੁਕ ਜਾਓ, ਮੀਂਹ ਪਏਗਾ। ਜਦੋਂ ਨਹੀਂ ਪਿਆ, ਜਦ ਅੱਖ ਗਏ ਵੀ ਬਾਬੇ ਨੇ ਕਿੰਨਾ ਤੈਨੂੰ ਪਾਪਾ ਚੋ ਲਿਆ। ਦੁਖੀ ਹੋਏ, ਕਹਿਣ ਲੱਗੇ ਤਪਾ ਜੀ ਮੀਂਹ ਪਵਾਓ। ਉਹ ਕਹਿੰਦਾ ਖਬਰਦਾਰ, ਅੱਗੇ ਕਾਲ ਪਿਆ, ਜੇ ਹੁਣ ਕੁਝ ਕਿਹਾ ਸ਼ਰਾਬ ਦੇ ਕੇ ਸਾਰੇ ਮਾਰ ਦਿਆਂ। ਉਹ ਡਰ ਗਏ, ਗੁਰੂ ਬਾਹਰ ਤੋਰ ਦਿੱਤਾ। ਅੱਜ ਬਾਬਾ ਅਮਰਦਾਸ ਬਾਸਰ ਕੇ ਤੋਂ ਆਏ, ਆ ਕੇ ਦੇਖਿਆ ਗੁਰੂ ਸਾਹਿਬ ਦਾ ਘਰ ਸੁਣਿਆ, ਕੋਈ ਜੀ ਨਹੀਂ, ਨਾ ਮਾਤਾ ਖੀਵੀ, ਨਾ ਲੰਗਰ, ਨਾ ਕੁਛ, ਨਾ ਕੋਈ ਸਿੱਖ। ਸ਼ਾਮ ਨੂੰ ਆਏ, ਆ ਕੇ ਪੁੱਛਦੇ ਨੇ ਵੀ ਗੁਰੂ ਸਾਹਿਬ ਕਿੱਥੇ ਗਏ। ਪਿੰਡ ਵਿੱਚ ਕੁਝ ਬਜ਼ੁਰਗ ਬੈਠੇ ਸਨ, ਖਡੂਰ, ਕਹਿਣ ਲੱਗੇ ਪਿੰਡੋਂ ਕੱਢ ਦਿੱਤੇ, ਇਹ ਸ਼ਬਦ ਵਰਤੇ। ਹੁਣ ਉਹ ਸਿੱਖ ਹੈ ਪਿਆਰਿਓ, ਉਸ 70 ਸਾਲ ਦੇ ਬਜ਼ੁਰਗ ਨੂੰ ਇੱਕ ਬੀਰ ਰਸ ਆਇਆ, ਕਿਉਂਕਿ ਗੁਰੂ ਦੀ ਗੱਲ ਸੁਣ ਕੇ ਗੁਰੂ ਕੱਢ ਦਿੱਤਾ। ਬਜ਼ੁਰਗ ਬਾਬਾ ਕਹਿਣ ਲੱਗਾ, ਕੌਣ ਹੈ ਮੇਰੇ ਗੁਰੂ ਨੂੰ ਕੱਢਣ ਵਾਲਾ? ਸਾਰੀ ਗੱਲ ਸਮਝਾਈ ਵੀ ਸ਼ਿਵ ਨਾਥ ਤਪਾ ਕਹਿੰਦਾ ਗ੍ਰਿਸ਼ਤੀ ਹੈ, ਮੀਂਹ ਤਾਂ ਪੈ ਗਿਆ, ਇਹਨੂੰ ਪਿੰਡੋਂ ਬਾਹਰ ਕੱਢੋ। ਬਾਬਾ ਅਮਰਦਾਸ ਕਹਿਣ ਲੱਗੇ, ਫਿਰ ਪਿਆ? ਕਹਿਣ ਲੱਗੇ ਨਹੀਂ ਪਿਆ। ਕਹਿੰਦੇ ਮੈਂ ਪਵਾਵਾਂਗਾ, ਗੱਲ ਧਿਆਨ ਦਿਓ, ਜੇ ਸਿੱਖ ਹੈ। ਕਹਿਣ ਲੱਗੇ ਮੇਰੇ ਗੁਰੂ ਨੂੰ ਬਾਹਰ ਕੱਢਿਆ, ਮੀਂਹ ਮੈਂ ਪਵਾਂਗਾ। ਪਿੰਡ ਵਾਲੇ ਕਹਿਣ ਲੱਗੇ, ਦੱਸੋ ਅਸੀਂ ਕੀ ਕਰ ਸਕਦੇ ਹਾਂ, ਸਾਡਾ ਤਪੇ ਨਾਲ ਕੋਈ ਸੰਬੰਧ ਨਹੀਂ, ਸਾਡਾ ਸੰਬੰਧ ਪੈਲੀ ਨਾਲ, ਅਸੀਂ ਮਰ ਚੱਲੇ ਹਾਂ, ਕੁਝ ਮੀਂਹ ਚਾਰ ਕਣੀਆਂ ਪੈਣ ਤਾਂ ਅੰਨ ਹੋਣਾ। ਕਹਿਣ ਲੱਗੇ ਮੀਂਹ ਪਏਗਾ, ਇਸ ਤਪੇ ਨੂੰ ਇੱਕ ਪਾਸੇ ਬਲਦ ਜੋਵੋ, ਦੂਜੇ ਪਾਸੇ ਪਜਾਲੀ ਵਿੱਚ ਇਹਨੂੰ ਜੋਵੋ। ਧਿਆਨ ਦਿਆ ਜੀ, ਕੋਈ ਸੱਜਣ ਕਹਿੰਦੇ ਨੇ ਖਿੱਚ ਕੇ ਧੂ ਕੇ ਪਰਤਵਾਰੀ ਵਿੱਚ ਲਿਖਿਆ, ਕਹਿਣ ਲੱਗੇ ਇਹਨੂੰ ਪਕੜ ਕੇ ਇਹਦੇ ਗਲ ਚ ਪਾਓ ਰੱਸਾ, ਇੱਕ ਪਾਸੇ ਅੜਕ ਬਲਦ, ਅੜਕ ਵੈਰ ਕਾ ਜਿਹੜਾ ਪਹਿਲੀ ਵਾਰ, ਕਿਉਂਕਿ ਉਹ ਬੜਾ ਭੱਜਦਾ ਜਿਹੜਾ ਪਹਿਲਾਂ ਹੁੰਦਾ, ਦੂਜੇ ਪਾਸੇ ਸ਼ਿਵ ਨਾਥ ਜੋ ਤੇ ਮੈਂ ਤੁਹਾਨੂੰ ਕਹਿੰਦਾ ਗੁਰੂ ਨਾਨਕ ਮੇਰ ਕਹੇਗਾ, ਜਿੱਧਰ ਲਿਜਾਓਗੇ ਮੀਂਹ ਪਏਗਾ। ਬਾਬਾ ਬਹਿ ਗਿਆ ਖਡੂਰ, ਕਿਉਂਕਿ ਸ਼ਬਦ ਅੰਦਰ ਨੂੰ ਖਿੱਚ ਕੇ ਲੈ ਗਿਆ, ਗੁਰੂ ਕੱਢ ਦਿੱਤਾ। ਸਹਿਬ ਸੰਕਟ ਵੈ ਸੇਵਕ ਭਜੈ, ਸਿੱਖ ਨਹੀਂ ਫਿਰ ਸੁਣ ਸਕਦਾ, ਸਭ ਕੁਝ ਦਾ ਤੇ ਲਾ ਸਕਦਾ, ਝਿੜਕਾਂ ਵੀ ਖਾ ਸਕਦਾ, ਪਰ ਚੇਤੇ ਰੱਖੇ ਹੋਏ ਨਹੀਂ ਸਹਿ ਸਕਦਾ ਮੇਰੇ ਗੁਰੂ ਨੂੰ ਕੋਈ ਕੱਢੇ। ਦੂਜੇ ਦਿਨ ਕਹਿਣ ਲੱਗੇ ਸ਼ਿਵ ਨਾਥ ਪਵਾਓ ਮੀਂਹ, ਚੁੱਪ ਕਰ ਗਿਆ, ਕਹਿਣ ਲੱਗਾ ਨਹੀਂ। ਉਹ ਕਹਿਣ ਲੱਗੇ ਜੇ ਨਹੀਂ ਤੇ ਲੱਗ ਅੱਗੇ, ਮੁੰਡੇ ਚਾਰ ਕੁ ਬੁੱਢੇ ਨੇ ਕਿਹਾ, ਮੁੰਡਿਓ ਲਿਆਓ ਪੰਜਾਲੀ, ਅੜਕ ਬੈੜ ਕੇ ਇੱਕ ਪਾਸੇ ਜੋ, ਖੱਬੇ ਪਾਸੇ ਉਹਨੂੰ ਜੋ, ਸੱਜੇ ਪਾਸੇ ਇਹਨੂੰ ਜੋ, ਕਿਉਂਕਿ ਸੱਜੇ ਵਾਲੇ ਤੇ ਭਾਰ ਚੋਖਾ ਪੈਂਦਾ ਸੀ ਪੰਜਾਲੀ ਜਦੋਂ ਚੋਨੇ, ਖੱਬੇ ਨੂੰ ਜੋ ਬੈੜ ਕਾ, ਸੱਜੇ ਨੂੰ ਜੋ ਤਪਾ, ਤਪਾ ਕਹਿ ਭਸਮ ਕਰਨਾ। ਬਾਬਾ ਅਮਰਦਾਸ ਕਹਿੰਦਾ ਕੋਈ ਗੱਲ, ਤੂੰ ਜੋ ਸੀ ਪਿਆਰੇ, ਉਹ ਤਪਾ ਜੋਇਆ, ਇੱਕ ਛਾਂਟ ਵੜਕ ਨੂੰ ਤੇ ਇੱਕ ਛਾਂਟ ਤਪੇ ਨੂੰ। ਛਾਂਟ ਸਮਝਦੇ ਹੋ ਤੁਸੀਂ, ਆਪਾਂ ਬਾਂਸ ਨਾਲ ਅੱਗੇ ਚਮੜੇ ਦੇ ਟੁਕੜੇ ਲਾਏ ਹੁੰਦੇ ਸਨ, ਇੱਕ ਛਾਂਟ ਛਾਂਟਾ ਉਹਨੂੰ ਤੇ ਇੱਕ ਉਹਨੂੰ। ਹੁਣ ਵੈੜ ਕਾ ਖਿੱਚੇ ਤੇ ਨਾਲ ਤਪੇ ਨੂੰ ਉਹਨਾਂ ਨੇ ਕੱਲੀ ਪੰਜਾਲੀ ਦੀ ਉਹ ਲੱਕੜ ਨਹੀਂ ਪਾਈ, ਨਾਲ ਉਹਨਾਂ ਘੁੱਟ ਕੇ ਰੱਸੇ ਨਾਲ ਵੀ ਬੰਨਿਆ ਵੀ ਇਹ ਨਿਕਲ ਨਾ ਜਾਏ। ਜਿੱਧਰ ਜਿੱਧਰ ਵੈੜ ਕੇ ਨੇ ਖਿੱਚਿਆ, ਉਧਰ ਉਧਰ ਮੀਂਹ ਪਿਆ। ਬਾਬਾ ਅਮਰਦਾਸ ਕਹਿੰਦੇ ਨੇ ਚਲੋ ਮੇਰੇ ਗੁਰੂ ਨੂੰ ਮੱਥਾ ਟੇਕ ਕੇ ਲੈ ਕੇ ਆਓ। ਜਦੋਂ ਕਹੇ, ਕਿਉਂਕਿ ਜੇ ਸਿੱਖੀ ਸਿਖਾਈ ਜਾ ਰਹੀ ਹੈ, ਦੇਖਿਆ ਗੁਰੂ ਸਾਹਿਬ ਦੇ ਸਾਹਮਣੇ ਗਏ, ਸਾਰਿਆਂ ਮੱਥਾ ਟੇਕਿਆ, ਸੱਚੇ ਪਾਤਸ਼ਾਹ ਬਖਸ਼ ਦੇ ਮੀਂਹ ਪੈ ਗਿਆ। ਕਹਿਣ ਲੱਗੇ ਕਿਵੇਂ ਪੈ ਗਿਆ? ਸਾਰੀ ਗੱਲ ਦੱਸੀ ਤੇ ਗੁਰੂ ਅਮਰਦਾਸ ਵੱਲ ਪਿੱਠ ਕਰ ਲਈ, ਹਜ਼ੂਰ ਨਹੀਂ ਮੁੱਖ ਕੀਤਾ, ਪਿੱਠ ਕਰ ਲਈ। ਬਾਬਾ ਅਮਰਦਾਸ ਚਰਨਾਂ ਤੇ ਢਹਿ ਪਏ, ਫਿਰ ਪਿੱਠ ਕਰ ਲਈ। ਬਜ਼ੁਰਗ ਸਨ, ਇੱਕੋ ਦਮ ਘੁੱਟ ਕੇ ਚਰਨ ਪਕੜ ਕੇ ਕਹਿਣ ਲੱਗੇ, ਸਤਿਗੁਰੂ ਮੈਨੂੰ ਬਖਸ਼ ਦੇ, ਮੇਰੇ ਤੋਂ ਕੀ ਭੁੱਲ ਹੋ ਗਈ ਹੈ? ਕਹਿਣ ਲੱਗੇ ਮੀਂਹ ਕਿਉਂ ਪਵਾਇਆ? ਰੱਬ ਦੀ ਰਜ਼ਾ ਵਿੱਚ ਦਖਲ ਕਿਉਂ ਮੀਂਹ ਪਵਾਇਆ? ਕਹਿਣ ਲੱਗੇ ਸੱਚੇ ਪਾਤਸ਼ਾਹ, ਮੇਰੀ ਜਿੰਦ ਕੋ ਕੱਢ ਲੈ, ਮੈਂ ਸਹਿਲਾਂਗਾ, ਜਦੋਂ ਮੇਰੇ ਸਿਰ ਦੇ ਮੇਰੇ ਅੰਦਰ ਦੇ ਬਾਦਸ਼ਾਹ ਨੂੰ ਕੋਈ ਕੱਢੇ ਮੇਰੇ ਤੋਂ ਸਿਆਹ ਨਹੀਂ ਗਿਆ, ਮੈਨੂੰ ਬਖਸ਼ਣ ਹੈ। ਹਜ਼ੂਰ ਨੇ ਉੱਥੇ ਬਚਨ ਕਿਹਾ ਬਾਬਾ ਅਮਰਦਾਸ ਨੂੰ ਕਿ ਮੀਂਹ ਪਵਾ ਕੇ ਕਾਹਦੀ ਵਡਿਆਈ ਲੈ ਲਈ? ਉੱਥੇ ਸ਼ਲੋਕ ਉਚਾਰਿਆ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਮੀਂਹ ਪੈ ਗਿਆ ਚਾਰ ਦਿਨ, ਲੋਕ ਕਹਿ ਦੇਣਗੇ ਧੰਨ ਧੰਨ ਹੋ ਗਈ ਵਡਿਆਈ ਸਾਂਭ ਦੇ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਸਾਰਿਆ, ਇਹੀ ਤਾਂ ਖੈਦਾਂ ਨੇ ਜਿਹੜੀਆਂ ਨਾਮ ਤੋਂ ਤੋੜਦੀਆਂ ਨੇ, ਇੱਕ ਨਾ ਚਲੀਆ ਨਾਲ। ਬਾਬਾ ਅਮਰਦਾਸ ਚਰਨ ਪਕੜ ਕੇ ਕਹਿੰਦੇ ਨੇ ਅੱਜ ਬਖਸ਼ ਦੇ, ਅੱਜ ਤੋਂ ਬਾਅਦ ਕਦੀ ਨਹੀਂ ਹੋਵੇਗਾ। ਬਾਬਾ ਸੱਤਾ ਜੀ ਕਹਿ ਰਹੇ ਜੀ, ਗੁਰਮੁਖੋ ਇੱਕ ਪਾਸੇ ਨਿਮਰਤਾ ਜਪ ਤਪ ਤੇ ਸੰਜਮ ਸਿਮਰਨ ਹੈ, ਹੋਰ ਮੁੱਚ ਗਰੂਰ ਇੱਥੇ ਵੱਡੇ ਹੰਕਾਰੀ ਵੀ ਨੇ। ਤੇ ਅਗਲੇ ਬਚਨ ਕੀਤਾ, ਲਾਲਚੀ ਸਨ, ਲੱਭ ਗਿਣਾ ਹੈ ਮਾਨਸਾ, ਜਿਨ੍ਹਾਂ ਦੇ ਅੰਦਰ ਲਾਲਚ ਹੈ ਉਹ ਇਸ ਤਰ੍ਹਾਂ ਗਲਦੇ ਨੇ ਜਿਵੇਂ ਬੂਰ ਪਾਣੀ ਨੂੰ ਖਤਮ ਕਰਦਾ ਹੈ। ਲੱਭ ਗਿਣਾ ਹੈ ਮਾਨਸਾ ਜਿਉ ਪਾਣੀ ਬੂਰ। ਤੇ ਪਿਆਰਿਓ, ਰੱਬ ਮੇਰ ਕਰੇ ਲਾਲਚ ਦਾ ਕੁੱਤਾ ਨਾ ਕਿਸੇ ਅੰਦਰ ਭੌਂਕਣ ਲੱਗ ਪਵੇ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਕੁੱਤਾ ਵਫ਼ਾਦਾਰ ਰਹਿੰਦਾ ਹੈ ਤੇ ਜਿੱਦਣ ਹਲਕ ਜਾਏ ਜਿਹਦੇ ਘਰ ਦਾ ਦੁੱਧ ਪੀਂਦਾ ਉਹਨੂੰ ਹੀ ਵੱਢਣ ਲੱਗ ਪੈਂਦਾ ਹੈ। ਲਾਲਚੀ ਬੰਦਾ ਜਿੱਦਣ ਹੋ ਜਾਏ ਉਦਣ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਤਿਗੁਰੂ ਨੇ ਕਿਹਾ, ਪਿਆਰਿਆ ਮਿੱਤਰਾਂ ਦਾ ਲਿਹਾਜ਼ ਕੀ। ਲਾਲਚੀ ਬੰਦਾ ਤਾਂ ਜਿਹਦਾ ਦੁੱਧ ਪੀਤਾ ਉਸ ਮਾਂ ਤੋਂ ਹੀ ਲਾਲਚ ਕਰਕੇ ਕਿਰਾਇਆ ਲੈਣ ਲੱਗ ਪੈਂਦਾ, ਤਾਂ ਹੀ ਹੈ ਨਾ। ਹਜ਼ੂਰ ਨੇ ਕਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਾਲੋਲ ਤੇ, ਪਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਕਿਸੇ ਦੀ ਪਰਵਾਹ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਬਚ ਗਈ ਕਿਉਂਕਿ ਨਹੀਂ ਤੇ ਦਰ ਦਰ ਦਾ ਕੂਕਰ ਦੀ ਤਰ੍ਹਾਂ ਮੁਸਾਜ ਹੋ ਜਾਏਗਾ। ਸੁੱਕ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰਾ ਦੁਆਰ ਸੁਣਾਉਣ ਜੋ ਦੌਲਤ ਮੈਂ ਸੁਧ ਰਾਮ ਭਜਨ ਕੀ। ਸਾਹਿਬ ਕਹਿਣ ਲੱਗੇ, ਲੱਭ ਵਿਣਾਹੇ ਮਾਨਸਾ, ਉਹ ਬੰਦੇ ਵਿਣਾਹੇ ਦਰ ਤੇ ਨਾਸ਼ ਹੋ ਜਾਂਦੇ ਨੇ ਜੋ ਪਾਣੀ ਬੂਰ। ਤੇ ਗੁਰੂ ਅੰਗਦ ਸਾਹਿਬ ਜੀ, ਤੁਹਾਡੇ ਕੋਲ ਗਰੂਰ ਨਹੀਂ, ਤੁਹਾਡੇ ਕੋਲ ਨੂਰ ਹੈ। ਉਹ ਕੀ ਹੈ? ਵਰਿਆ ਹੈ, ਵਰਦਾ ਪਿਆ ਹੈ, ਵਰਿਆ ਹੈ, ਵਰ ਰਿਹਾ ਹੈ। ਦਰ ਕਹਾ ਗੁਰੂ ਕੀ, ਗੁਰੂ ਕੀ ਦਰ ਤੇ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੇ ਵਿੱਚੋਂ ਵਰ ਰਿਹਾ ਹੈ, ਬਰਸਾਤ ਹੋ ਰਹੀ ਹੈ, ਝੜੀ ਲੱਗੀ ਹੈ। ਕਾਹਦੀ? ਕੁਦਰਤੀ ਨੂਰ, ਰੂਹਾਨੀਅਤ ਦੀ ਝੜੀ ਲੱਗੀ ਹੈ। ਜਿੱਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ। ਠਰੂਰ ਦਾ ਅਖਰੀਅਤ ਹੁੰਦਾ ਅੱਤ ਦਾ ਠੰਡਾ, ਜਿੱਥੇ ਬੰਦਾ ਬਿਲਕੁਲ ਹੱਥ ਜੰਮ ਜਾਣ, ਬਹੁਤ ਠੰਡਕ। ਕਹਿੰਦੇ ਸੱਚੇ ਪਾਤਸ਼ਾਹ, ਤੁਹਾਨੂੰ ਕੋਈ ਪਿੰਡੋ ਕਰਦਾ, ਤੂੰ ਵੀ ਤੂੰ ਸਾਗਰ ਸ਼ੀਤਲ ਠੰਡਾ ਹੈ, ਠਰੂਰ ਹੈ, ਇੰਨਾ ਠੰਡਾ ਹੈ। ਜਿੱਤ ਸੋ ਹੱਥ ਨਾ ਲੱਭੀ, ਕਿਸੇ ਬੰਦੇ ਦੀ ਸਮਰੱਥਾ ਨਹੀਂ ਕਿ ਤੇਰਾ ਕੋਈ ਥਾਂ ਪਾ ਸਕੇ। ਤੂੰ ਨਹੀਂ ਲੱਭਿਆ ਜਾ ਸਕਦਾ, ਤੇਰੀ ਥਾਂ ਨਹੀਂ ਪਾਈ ਜਾ ਸਕਦੀ। ਜਿੱਤ ਸੋ ਹੱਥ ਨਾ ਲੱਭੀ ਤੂੰ ਉਹ ਠਰੂਰ। ਤੇ ਤੇਰੇ ਵਿੱਚ ਹੈ ਪਤਾ ਕਿ ਨੌਨਿਧ ਨਾਮ ਨਿਧਾਨ ਹੈ, ਨਾਮ ਦਾ ਖਜ਼ਾਨਾ ਹੀ ਨੌਨਿਧਾ ਹੈ। ਤੁਧ ਵਿੱਚ ਭਰਪੂਰ, ਤੇਰੇ ਅੰਦਰ ਨਾਮ ਦਾ ਖਜ਼ਾਨਾ ਪਰਿਪੂਰਨ ਹੈ, ਸਾਰੇ ਤੁਸੀਂ ਨਾਮ ਨਾਲ ਭਰੇ ਪਏ ਹੋ। ਹਜ਼ੂਰ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ, ਨਿੰਦਾ ਤੇਰੀ ਜੋ ਕਰੇ, ਜਿਹਨੇ ਤੇਰੀ ਨਿੰਦਿਆ ਕੀਤੀ, ਸੋ ਮੰਨੈ ਚੂਰ। ਕਹਿਣ ਲੱਗੇ, ਉਹ ਚੂਰ ਚੂਰ ਹੋ ਗਿਆ, ਉਹ ਬਰਬਾਦ ਹੋ ਗਿਆ ਜਿਹਨੇ ਤੇਰੀ ਨਿੰਦਿਆ ਕੀਤੀ। ਪਿਆਰਿਓ, ਜਿਹੜਾ ਬੰਦਾ ਆਪ ਪਵਿੱਤਰ ਹੋ ਗਿਆ ਨਾ ਤੇ ਦੁਸ਼ਮਣ ਨਿੰਦਿਆ ਕਰਨ ਲੱਗ ਪਏ, ਤੇ ਗੱਲ ਚੇਤੇ ਰੱਖੋ, ਤਬਾਹੀ ਵਾਲੇ ਪਾਸੇ ਬਿਲਕੁਲ ਤੁਰ ਪੈਂਦਾ ਹੈ। ਕੱਲਰ ਦੀ ਕੰਧ ਅਸੀਂ ਪਿੰਡਾਂ ਚ ਵੇਖਦੇ, ਕੱਲਰ ਦੀਆਂ ਇੱਟਾਂ ਜਿੰਨਾ ਮਰਜ਼ੀ ਸੀਮਿੰਟ ਕਰ ਲਓ, ਸੀਮਿੰਟ ਨੂੰ ਪਾਰ ਕੇ ਵੀ ਕੱਲਰ ਬਾਹਰ ਨਿਕਲਦਾ ਰਹਿੰਦਾ ਸੀ। ਪਿਆਰਿਓ, ਜਿਹੜੇ ਬੰਦੇ ਨੇ ਨਿੰਦਿਆ ਕਰ ਲਈ, ਅੰਜ ਸਮਝੋ ਉਹਦਾ ਅੰਦਰ ਕੱਲਰਿਆ ਹੋ ਗਿਆ। ਜਿੰਨਾ ਮਰਜ਼ੀ ਧਰਮ ਦਾ ਲਿਬਾਸ ਪਾਈ ਜਾਏ, ਇੱਕ ਦਿਨ ਉਹਦਾ ਅੰਦਰ ਕੱਲਰ ਦੀ ਤਰ੍ਹਾਂ ਕਿਰ ਕੇ ਖਤਮ ਹੋ ਜਾਂਦਾ। ਬਾਬਾ ਜੀ ਨੇ ਕਿਹਾ, ਨਿੰਦਕ ਐਸੇ ਹੀ ਝੜ ਭਰੀ ਹੈ, ਝੜ ਭਰੀ ਹੈ ਦਰ ਤੇ ਉਹਦਾ ਆਤਮਕ ਜੀਵਨ ਖਤਮ ਹੋ ਜਾਂਦਾ। ਤੇ ਦੇਖੋ, ਜਦੋਂ ਕਿਸੇ ਦੀ ਸਿਮਰਨ ਕਰਨ ਵਾਲਾ ਨਿੰਦਿਆ ਵਾਲੇ ਪਾਸੇ ਪਈਦਾ ਨਾ, ਦੂਜੇ ਦੇ ਨਿਤਨਿਮ ਕਰਦਿਆਂ ਵੀ ਅੰਦਰ ਚਿੱਤ ਨਹੀਂ ਲੱਗਦਾ, ਕਿਉਂਕਿ ਅੰਦਰ ਕੁਝ ਕਿਰਿਆ ਹੈ। ਸਾਹਿਬ ਕਹਿਣ ਲੱਗੇ, ਪਿਆਰੇ, ਨਿੰਦਕ ਐਸੀ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ, ਜੋ ਕਾਲਰ ਭੀਤ ਗਿਰੀਆ, ਜਿਵੇਂ ਕਲਰ ਦੀ ਕੰਧ ਗਿਰਦੀ ਪਈ ਹੈ, ਕਲਰ ਦੀ ਕੰਧ ਡਿੱਗਦੀ ਹੈ। ਤੇ ਭਾਈ ਗੁਰਦਾਸ ਨੇ ਕਿਹਾ ਵੀ ਉਹਨਾਂ ਨੂੰ ਸਮਝਾ ਵੀ ਨਾ, ਕਿਉਂਕਿ ਉਹਨਾਂ ਨੂੰ ਸੰਗਤ ਤੇ ਨਾਮ ਨੀ ਪਾਉਂਦਾ ਨਿੰਦਕਾਂ। ਕਿਉਂ ਨੀ ਪਾਉਂਦਾ ਜੀ? ਕਹਿਣ ਲੱਗੇ, ਕਾਂ ਨੂੰ ਕਦੀ ਵੀ ਮੁਸ਼ਕਬੂਰ ਨੀ ਚੰਗਾ ਲੱਗਾ, ਉਹ ਵਿਸ਼ਟਾ ਵਾਲੇ ਪਾਸੇ ਜਾਏਗਾ। ਹਾਥੀ ਨੂੰ ਨਵਾਈ ਜਾ ਤੂੰ, ਸਾਬਣ ਸਨਲਾਈਟ ਲਾ ਕੇ ਚੇਤੇ ਰੱਖੀ, ਉਹਨੇ ਬਾਹਰ ਨਿਕਲ ਕੇ ਫਿਰ ਸਿਰ ਵਿੱਚ ਸਵਾ ਪਾਣੀ ਹੈ। ਤੂੰ ਸਿਮਲ ਨੂੰ ਜਿਤਨਾ ਮਰਜ਼ੀ ਹੱਥ ਜੋੜ ਕੇ ਕਹਿ, ਵੱਡੇ ਰੁੱਖਾਂ ਐਤਕੀ ਮਿਹਰ ਕਰ, ਐਤਕੀ ਤੇਰੇ ਫਲਾਂ ਵਿੱਚ ਰਸ ਪੈ ਜਾ, ਸਾਰੇ ਜੀ ਮੱਥੇ ਟੇਕੀ ਜੋ, ਉਹਨੇ ਕਦੀ ਰਸ ਨਹੀਂ ਦੇਣਾ। ਪਿਆਰਿਓ, ਤੁੰਮੇ ਦੀਆਂ ਜੜਾਂ ਪੱਟ ਕੇ ਵਿੱਚ ਰੋਜ਼ ਘੋਲ ਕੇ ਸ਼ੱਕਰ ਦਾ ਸ਼ਰਬਤ ਦੇ ਖੰਡ ਦਾ ਸ਼ਰਬਤ ਪਾਈ ਜੋ, ਉਹਨੇ ਕਦੀ ਮਿੱਠਾ ਨਹੀਂ ਹੋਣਾ। ਨਿੰਦਕ ਬਦਕਿਸਮਤੀ ਹੈ। ਭਾਈ ਸਾਹਿਬ ਨੇ ਕਿਹਾ, ਕਾਉਂ ਕਪੂਰ ਨਾ ਚੱਖੀ ਦੁਰਗੰਧ ਸਿਖਾਵੇ, ਹਾਥੀ ਨੀਰ ਨਿਵਾਲੀਐ ਸਿਰ ਸ਼ਾਰ ਉਡਾਵੇ, ਤੁੰਮੇ ਅੰਮ੍ਰਿਤ ਸੰਚੀਐ ਕੁੜੱਤ ਨਾ ਜਾਵੇ, ਸਿਮਲ ਰੁੱਖ ਸਰੇਵੀਐ ਦੇ ਫਲ ਹੱਥ ਨਾ ਆਵੇ, ਨਿੰਦਕ ਨਾਮ ਵਿਹੂਣਿਆ ਸਤਸੰਗ ਨਾ ਭਾਵੇ। ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰ, ਉਹ ਬਰਬਾਦ ਹੋ ਗਏ ਜਿਹੜੇ ਤੇਰੇ ਨਿੰਦਕ ਸਨ। ਤੇ ਹਜ਼ੂਰ ਮੇਰ ਜੀਓ, ਨੇੜੇ ਦਿਸ਼ ਹੈ ਮਾਤ ਲੋਕ। ਮਾਤ ਲੋਕ ਦਾ ਆਖਰੀ ਅਰਥ ਵੈਸੇ ਅਸੀਂ ਮ੍ਰਿਤ ਲੋਕ ਕਰਨੇ ਆ। ਮਾਤ ਲੋਕ ਦਾ ਅਰਥ ਹੈ ਜਿੱਥੇ ਸਾਡਾ ਜਨਮ ਹੋਇਆ ਹੈ, ਤੇ ਮੈਂ ਇਹਦੇ ਅਰਥ ਇਹੋ ਸਮਝਣਾ ਵਾ, ਮਾਤ ਲੋਕ ਦੇ ਅਰਥ ਨੇ ਜਿੱਥੇ ਸਾਨੂੰ ਪੰਜ ਭੂਤਕ ਸਰੀਰ ਮਾਂ ਰਾਹੀਂ ਮਿਲਿਆ ਹੈ। ਕਿਉਂਕਿ ਕੁਝ ਮੰਡਲ ਐਸੇ ਨੇ ਜਿੱਥੇ ਸਰੀਰ ਪੰਜ ਭੂਤਕ ਨਹੀਂ ਜਾਂਦਾ ਪਰ ਰੂਹ ਦਾ ਟਿਕਾਣਾ ਹੈ, ਜਿਹਨੂੰ ਬਾਬਾ ਜੀ ਨੇ ਕਿਹਾ ਕਿ ਤਿੱਥੇ ਭਗਤ ਵਸੈ ਕਿ ਲੋ ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਮਾਤ ਲੋਕ ਨਹੀਂ, ਮਾਤ ਲੋਕ ਦਾ ਅਰਥ ਮ੍ਰਿਤ ਲੋਕ ਵੀ ਕਰਦੇ। ਨੇੜੇ ਦਿਸ਼ਾ ਮਾਤ ਲੋਕ, ਇੱਥੇ ਦੇਖੋ ਸੱਤਾ ਜੀ ਕਰਨ ਲੋਕ ਕਿਉਂ ਨਿੰਦਿਆ ਕਰਦੇ ਨੇ, ਕਹਿਣ ਲੱਗੇ ਇਹਨਾਂ ਨੂੰ ਕੇਵਲ ਮਾਤ ਲੋਕ, ਇਹਨਾਂ ਦੀ ਨਜ਼ਰ ਦ੍ਰਿਸ਼ਟੀ ਕੇਵਲ ਇਹ ਸੰਸਾਰ ਤੱਕ, ਇਹ ਪਤਾ ਹੀ ਨਹੀਂ ਚਾਰ ਦਿਨਾਂ ਨੂੰ ਮਰ ਕੇ ਤੋਂ ਦੂਰ ਚਲੇ ਜਾਣਾ ਹੈ। ਨੇੜੇ ਦਿਸ਼ਾ ਮਾਤ ਲੋਕ ਤੁਧ ਸੁਝੈ ਦੂਰ, ਪਰ ਧੰਨ ਗੁਰੂ ਅੰਗਦ ਸਾਹਿਬ ਜੀ ਤੁਹਾਡੀ ਦ੍ਰਿਸ਼ਟੀ ਇਹ, ਕਿਉਂਕਿ ਤੁਸੀਂ ਪਹਿਲੇ ਦਿਨ ਪੌੜੀ ਹੀ ਇਹ ਸੁਣੀ ਸੀ ਕਿ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ, ਤੁਸਾਂ ਪਹਿਲੇ ਦਿਨ ਇਹ ਬਚਨ ਸੁਣੇ ਸਨ ਕਿ ਪਿਆਰਿਆ ਕਿ ਇਹੋ ਜਿਹਾ ਕੰਮ ਕਦੀ ਨਾ ਕਰ, ਮੰਦਾ ਮੂਲ ਨਾ ਕੀਚੇ, ਕਦੀ ਵੀ ਮੰਦਾ ਨਾ ਕਰ, ਲੰਮੀ ਨਦਰ ਹੈ ਤੁਹਾਡੇ ਕੋਲ। ਹੁਣ ਅਸੀਂ ਆਮ ਤੌਰ ਤੇ ਮਾਤ ਲੋਕ ਦੇਖਦੇ ਹਾਂ, ਮੇਰਾ ਭਰਾ, ਮੇਰੇ ਪੁੱਤਰ, ਮੇਰੀ ਮਾਂ, ਮੇਰੇ ਰਿਸ਼ਤੇਦਾਰ, ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਪਿਆਰਿਓ, ਉਹ ਇਸ ਤੋਂ ਅੱਗੇ ਸੋਚ ਕੇ ਕਹਿੰਦੇ ਨੇ ਇਹ ਦੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ। ਜਿਹੜੇ ਦੁਨੀਆ ਤੋਂ ਅੱਗੇ ਦੇਖਦੇ ਨੇ ਉਹ ਕਹਿੰਦੇ ਨੇ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਇਹ ਮਾਤ ਲੋਕ ਕੀ ਏ? ਇਹ ਤਨ ਹੋਸ਼ੀ ਖਾਕ ਨਿਮਾਣੀ ਗੌਰ ਕਰੇ। ਜਿਹੜੇ ਮਾਤ ਲੋਕ ਤੱਕ ਸੀਮਤ ਨੇ ਉਹਨਾਂ ਨੂੰ ਕਹਿ ਰਹੇ ਨੇ ਸ਼ੇਖ ਆਏ ਹਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣਾ ਬੈਠੇ ਕੀਤੇ ਬੈਸ ਗਿਆ। ਨੇੜੇ ਦਿਸਦਾ ਮਾਤ ਲੋਕ, ਮ੍ਰਿਤ ਲੋਕ ਦਿਸਦਾ, ਤੇ ਮ੍ਰਿਤ ਲੋਕ ਵਿੱਚ ਕੰਮ ਵੀ ਅਸੀਂ ਉਹ ਕਰਨੇ ਆ, ਤੇ ਜੇ ਸਾਨੂੰ ਇਹ ਪਤਾ ਲੱਗ ਜਾਏ, ਅੰਦਰ ਨੂੰ ਲੱਗ ਜਾਏ ਨੀ, ਹੋਣਾ ਸਾਡੇ ਨਾਲ ਜ਼ਰੂਰ ਹੈ ਪਰ ਪਤਾ ਨੀ ਲੱਗਦਾ ਨਾ, ਅੰਦਰ ਮੰਨਦਾ ਹੀ ਨਹੀਂ, ਬਿਲਕੁਲ ਨੀ ਮੰਨਦਾ ਅੰਦਰ ਕਿ ਛੇਤੀ ਕੀਤਿਆਂ ਮੈਂ ਆਪਾਂ ਰੱਬ ਨਾਲ ਜੁੜ ਜਾਈਏ। ਬਾਬੇ ਨਾਨਕ ਨੂੰ ਨਾ ਜਿਸ ਵੇਲੇ ਮੌਲਵੀ ਨੇ ਸ਼ਬਦ ਕਹਿ ਕਿ ਇੰਨੀ ਦਲਗੀਰੀ ਵਾਲੀਆਂ ਗੱਲਾਂ ਕਿਉਂ ਕਰਦੇ ਹੋ, ਅਜੇ ਤੁਹਾਡੀ ਉਮਰ ਕੀ ਏ, ਆਹ ਦੇਖੋ ਮਾਤਾ, ਆਹ ਬਾਪੂ, ਰਿਸ਼ਤੇਦਾਰ, ਇੰਨੇ ਖਲੋਤੇ, ਕੋਈ ਪਰਵਾਹ ਨੀ। ਆਪਾਂ ਵੀ ਕਈ ਵਾਰੀ ਕਹਿੰਦੇ ਬੰਦਿਆ ਤਗੜਾ ਹੋ, ਕੋਈ ਦਲਗੀਰੀ ਨਾ ਕਰ, ਅਸੀਂ ਖਲੋਤੇ ਹਾਂ। ਬਾਬੇ ਨੂੰ ਇੱਥੇ ਸ਼ਬਦ ਕਿਆ ਕਹਿਣ ਲੱਗੇ, ਜਿਹੜੇ ਖਲੋਤੇ ਹੋ ਸਭ ਤੋਂ ਪਹਿਲਾਂ ਮੋਢਾ ਵੀ ਤੁਸਾਂ ਲਾਣਾ ਹੈ। ਕੌਣ ਹੈ ਮੇਰਾ ਸਾਥੀ? ਤੂੰ ਸੁੱਜੈ ਦੂਰ, ਦੂਰ ਸੁੱਜਣ ਵਾਲੇ ਨੂੰ ਪਤਾ ਹੈ, ਦੰਨ ਪਿਸਰ ਪਦਰ ਦੀ ਰਾਤ ਰਾ ਕਸਮੇਤ ਦਸ ਤੰਗੀਰ, ਆਖਰ ਵਿਅਸਤਮ ਕਸ ਨਾ ਦਰਦ ਚੂੰ ਸ਼ਬਦ ਤਕਦੀਰ। ਜਿਹਨੂੰ ਦੂਰ ਦਿਸ ਰਿਹਾ ਉਹ ਕਹਿ ਰਿਹਾ ਕੋਈ ਜਾਣੈ ਕਮਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ ਤਾਂ ਕਿ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਤ ਬੰਧਤ ਕਿਸ਼ਤ ਮੀਤ ਅਰ ਭਾਈ, ਮਾਤ ਲੋਕ ਹੈ ਪੂਰਵ ਜਨਮ ਕੇ ਮਿਲੈ ਸੰਜੋਗੀ, ਜਿਸ ਹੈ ਦੂਰ ਦਰ ਤੇ ਅੰਤ ਹੈ ਕੋ ਨਾ ਸਹਾਈ। ਗੁਰੂ ਅੰਗਦ ਸਾਹਿਬ ਜੀ ਸਾਨੂੰ ਮਾਤ ਲੋਕ ਦਿਸਦਾ, ਤੁਧ ਸੁੱਜੈ ਦੂਰ, ਤੁਹਾਨੂੰ ਦੂਰ ਦਿਸਦਾ ਪਿਆ ਕਿਉਂਕਿ ਇਸ ਲੋਕ ਤੋਂ ਕਿਤੇ ਅਸੀਂ ਹੋਰ ਥਾਂ ਤੇ ਵੀ ਜਾਣਾ ਹੈ। ਸਾਡਾ ਅਸਲ ਵਿੱਚ ਇਹ ਪੜਾਣ ਕੁਝ ਸਮੇਂ ਲਈ ਹੈ, ਸਦੀਵ ਕਾਲ ਲਈ, ਟਿਕਣ ਲਈ ਨਹੀਂ। ਭਾਈ ਗੁਰਦਾਸ ਨੇ ਤਾਂ ਸ਼ਬਦ ਵਰਤੇ ਨੇ, ਭਾਈ ਸਾਹਿਬ ਜੀ ਨੇ ਕਹਿੰਦੇ ਨੇ ਦੀਵਾਲੀ ਦੇ ਰਾਤ ਦੇ ਦੀਵੇ ਜਿੰਨੇ ਮਰਜ਼ੀ ਬਾਲੀ ਜਾਏ ਰੋਜ਼ ਨਹੀਂ ਬਲਨੇ। ਪਿਆਰਿਆ ਤੀਰਥ ਤੇ ਜਿੰਨੇ ਮਰਜ਼ੀ ਥਾਂ ਮਲ ਕੇ ਕਈ ਜਾ ਫੜੀ ਮੈਂ ਇੱਥੇ ਲਾਣੀ ਏ, ਬਸ ਆ ਦੋ ਕੁ ਦਿਨ ਤੋਂ ਬਾਅਦ ਤੇਰੀ ਫੜੀ ਵਾਲੀ ਥਾਂ ਤੇ ਮਿੱਟੀ ਉੱਡੇਗੀ। ਪਿਆਰਿਆ ਜਿਹੜੇ ਬਗੀਚੀ ਦੇ ਫੁੱਲ ਖਿੜੇ ਨੇ, ਜਿੰਨੀਆਂ ਮਰਜ਼ੀ ਬੋਟਵਾਂ ਗਜਾਈ ਜਾਂ ਬੋਟਵਾਂ ਰਹਿ ਜਾਣੀਆਂ ਨੇ, ਫੁੱਲ ਮੁਰਝਾ ਜਾਣੇ ਨੇ, ਤੇ ਜਿਹੜੇ ਸੰਸਾਰ ਨੂੰ ਤੂੰ ਸਭ ਕੁਝ ਸਮਝੀ ਬੈਠਾ, ਨਹੀਂ ਇਸ ਤੋਂ ਅੱਗੇ ਵੀ ਕੁਝ ਹੈ। ਭਾਈ ਸਾਹਿਬ ਦੇ ਅਸੀਂ ਬਚਨ ਪੜ੍ਹਨੇ ਆ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁੰਮ ਚੁੰਮ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਹਾਲੀਅਨ। ਪਰ ਗੁਰਮੁਖ ਪਤਾ ਤੂੰ ਸਿੱਜੈ ਦੂਰ, ਗੁਰਮੁਖ ਸੁਖ ਫਲ ਪਿਰਮ ਰਸ, ਉਹਦੇ ਕੋਲ ਗੁਰੂ ਨੇ ਅੰਦਰ ਦਾ ਇੱਕ ਰਸ ਦਿੱਤਾ, ਉਹਦੇ ਕੋਲ ਅੰਦਰ ਦਾ ਸਵਾਦ ਹੈ। ਪਿਆਰਿਓ ਸ਼ਬਦ ਸੰਭਾਲੀਅਨ, ਉਹ ਸ਼ਬਦ ਦੀ ਸੰਭਾਲ ਕਰਦੇ ਨੇ। ਜਿਨ੍ਹਾਂ ਨੂੰ ਦੂਰ ਦਿਸਦਾ ਸੀ ਨਾ, ਉਹਨਾਂ ਵੀ ਬਚਨ ਕਹੇ ਨੇ ਕਿ ਜਿੰਨੀ ਕਮੀ ਨਾਹੀ ਗੁਣ, ਤੇ ਕਮਰੇ ਵਸੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈ ਦੈ ਦਰਬਾਰ। ਤੁਧ ਸੁੱਜੈ ਦੂਰ, ਜਿਨ੍ਹਾਂ ਨੂੰ ਦੂਰ ਸੁੱਜਦਾ ਉਹਨਾਂ ਹੀ ਕਹਿ ਕਿ ਆਪਾਂ ਪੜ੍ਹਨੇ ਦੀਨ ਗਵਾਇਆ ਦੁਨੀ ਸੋ, ਮਾਤ ਲੋਕ ਦੀ ਖਾਤਰ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ اپنے ہاتھ نندا تیری جو کرے سو ونیا چور. کہنے لگے نیڑے دسے مات لوگ پر ستگرو تد سجے دور تینو دور دی نظر تیرے کول ہے. اخیر تے پھر کہنے لگے پھر وسایا پھر آن ستگر کھا ڈور. پھر بابا فیرو جی دے پتر آئے پھر نشی بابے فیرو دا شیر پتر آیا انہیں آ کے کھڈور صاحب دی ترتی وسائی. تے چیتے رکھو جڑی وسائی او وسائی ہی وسائی او اجاڑ نہیں. اج بھی گرو جپ تپ سنجم اوتھے ہے گرو میر کرے ساڈے اندر بھی او داد ٹک جائے جپ دی تپ دی تے پھر اندریاں دا سنجم اپنے آپ آوے گا. ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.